ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਜਿਸ ਦੀ ਕਥਾ ਦਾ ਪ੍ਰਭਾਵ ਆਸਾ ਦੀ ਵਾਰ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਬਖਸ਼ਿਆ ਹੋਇਆ ਹੈ। ਲੜੀਵਾਰ ਕਥਾ ਆਸਾ ਰਾਗ ਦੇ ਅੰਦਰ ਸੁਣਦੇ ਆ ਰਹੇ ਹਾਂ। ਇਸ ਬਾਣੀ ਦਾ ਨਿਤਨੇਮ ਅਨੁਸਾਰ ਕੀਰਤਨ ਗੁਰੂ ਘਰਾਂ ਦੇ ਅੰਦਰ ਹੁੰਦਾ ਹੈ। ਸਤਿਗੁਰਾਂ ਨੇ ਉਹ ਬਾਣੀ ਆਪਾਂ ਨੂੰ ਬਖਸ਼ੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਜੋ ਸੇਖ ਬ੍ਰਹਮ ਦੇ ਨਾਲ ਗੁਰੂ ਸਾਹਿਬ ਦੀ ਵਿਚਾਰ ਹੋਈ ਹੈ, ਉਹਨੇ ਪ੍ਰਸ਼ਨ ਕੀਤਾ ਸੀ ਕਿ ਮਹਾਰਾਜ ਇਹ ਦੱਸੋ ਵੀ ਭੈ ਵਿੱਚ ਕਿਹੜੀ ਵਸਤੂ ਹੈ, ਜਾਂ ਭੈ ਤੋਂ ਰਹਿਤ ਕੌਣ ਹੈ, ਇਹ ਕਿਰਪਾ ਕਰਕੇ ਦੱਸੋ। ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ ਜੀ,
ਭੈ ਵਿੱਚ ਪਵਨ ਵਹਿ ਸਦ ਵਾਓ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਸ਼ੇਖ ਬ੍ਰਹਮ, ਜਿਹੜੀ ਸਦ ਹਮੇਸ਼ਾ ਹੀ ਵਾਓ ਨਾਮ ਹੈ ਹਵਾ ਦਾ, ਵਹਿ ਨਾਮ ਹੈ ਵਗਣ ਦਾ, ਜਿਹੜੀ ਹਵਾ ਸਦਾ ਹੀ ਵਗ ਰਹੀ ਹੈ ਨਾ, ਇਹ ਪਵਨ ਪਾਉਣ ਵੀ ਪਰਮੇਸ਼ੁਰ ਦੇ ਭੈ ਦੇ ਵਿੱਚ ਉਹਦੇ ਅੰਦਰ ਹੀ ਚੱਲ ਰਹੀ ਹੈ, ਉਹ ਤੋਂ ਭੈ ਤੋਂ ਰਹਿਤ ਹੋ ਕੇ ਨਹੀਂ ਚੱਲ ਰਹੀ। ਇਹ ਦੋ ਪਾਠ ਨੇ ਭਾਈ, ਸਦ ਵਾਓ ਇਕੱਠਾ ਪਾਠ ਹੈ, ਜਿਹੜਾ ਇਹ ਦੂਸਰਾ ਪਾਠ ਸਮਝਣਾ, ਸਦ ਤੇ ਵਾਓ ਅਲੱਗ ਅਲੱਗ ਇਹ ਮੁੱਖ ਪਾਠ ਸਮਝਣਾ। ਤੇ ਪਹਿਲਾ ਅਰਥ ਸਦ ਹਮੇਸ਼ਾ ਤੇ ਵਾਓ ਹਵਾ, ਇਹ ਅਰਥ ਹੋ ਗਿਆ। ਹੁਣ ਦੂਸਰੇ ਪਾਠ ਦੇ ਅਨੁਸਾਰ ਜਿਹੜੀ ਸਦਵਾਓ ਸਦਗਤੀ ਵਾਲੀ ਪੌਣ ਹੈ, ਹਵਾ ਹੈ, ਕਿਉਂਕਿ ਸਦਾ ਗਤੀ ਵਾਲੀ ਜਿਹੜੀ ਪੌਣ ਹੈ ਸਦਗਤੀ ਵਾਲੀ, ਇਹਨੂੰ ਉਰਦੂ ਦੀ ਭਾਸ਼ਾ ਦੇ ਵਿੱਚ ਇਹ ਐਸਾ ਕੁਛ ਕਥਨ ਕੀਤਾ, ਤਜਾਰਤੀ ਕਹਿੰਦੇ ਨੇ ਇਹਨੂੰ, ਹਵਾ ਨੂੰ ਤਜਾਰਤੀ ਹਵਾ ਕਹਿ ਰਹੇ ਨੇ। ਇਸ ਕਰਕੇ ਹਵਾ ਇੱਕ ਰੁੱਖ ਗਤੀ ਕਰਦੀ ਹੈ, ਇਹਦੇ ਆਸਰੀ ਜਹਾਜ਼ ਚੱਲਦੇ ਨੇ। ਉਸ ਪੌਣ ਦਾ ਪੌਣ ਤਾਂ ਇਹਦਾ ਆਮ ਨਾਮ ਹੈ ਨਾ, ਜਿਹੜਾ ਸਦਵਾਓ ਇਹ ਖਾਸ ਨਾਮ ਮੰਨਿਆ ਉਰਦੂ ਵਾਲਿਆਂ ਨੇ, ਜੋ ਬੜੀ ਦੇਰ ਤੱਕ ਇੱਕ ਪਾਸਿਓਂ ਚੱਲਦੀ ਰਹਿੰਦੀ। ਇਹ ਵੀ ਉਹਦੇ ਹੁਕਮ ਦੇ ਵਿੱਚ ਹੈ ਵੀ ਹੁਣ ਇਸ ਪਾਸਿਓਂ ਚੱਲ। ਇਸ ਕਰਕੇ ਸਦਵਾਓ ਸਦਗਤੀ ਵਾਲੀ ਪੌਣ ਜਿਹੜੀ, ਉਹ ਸਾਰਿਆਂ ਦੇ ਪ੍ਰਾਣ ਰੂਪ ਹੋ ਕੇ ਚੱਲ ਰਹੀ, ਇਹ ਵੀ ਪਰਮੇਸ਼ੁਰ ਦੇ ਭੈ ਵਿੱਚ ਵਹਿ ਵਗ ਰਹੀ ਹੈ, ਜਿਹਦੇ ਕਰਕੇ ਪ੍ਰਾਣ ਚੱਲ ਰਹੇ ਨੇ। ਸਦਵਾਓ ਸਦਾ, ਆ ਜਿਹੜੇ ਕਈ ਵਾਰ ਦੇਖਿਆ ਝਾਂਜੇ ਚੱਲਦੇ ਹੁੰਦੇ ਨੇ, ਝੱਖੜ ਜਿਹਨੂੰ ਕਹਿੰਦੇ, ਬੜੀ ਤੇਜ਼ ਹਵਾ, ਉਹ ਛਾਂ ਛਾਂ ਕਰਕੇ ਇਸ ਤਰ੍ਹਾਂ ਦੀ ਧੁਨੀ ਦਿੰਦੀ ਹੈ ਹਵਾ। ਇਸ ਕਰਕੇ ਸੈਂਕੜੇ ਬੁੱਲਿਆਂ ਵਾਲੀ ਹਵਾ ਜਿਹੜੀ ਹੈ, ਅਤੇ ਉਹ ਸ੍ਰੇਸ਼ਟ ਹਵਾ, ਜਾਂ ਫਿਰ ਕਿਤੇ ਸ਼ੀਤਲ, ਕਿਤੇ ਮੰਦਕ ਸੰਗ ਦੀ ਵਾਲੀ, ਉਹ ਪੌਣ ਵੀ ਪਰਮੇਸ਼ੁਰ ਦੇ ਭੈ ਦੇ ਵਿੱਚ ਹੀ ਵਗ ਰਹੀ ਹੈ।
ਭੈ ਵਿੱਚ ਚੱਲਹਿ ਲੱਖ ਦਰਿਆ।
ਪਰਮੇਸ਼ੁਰ ਦੇ ਭੈ ਡਰ ਦੇ ਵਿੱਚ ਹੀ ਲੱਖਾਂ ਦਰਿਆ, ਉਹ ਦਰਿਆ ਜਿਹੜੇ ਨੇ ਉਹ ਚੱਲੇ ਵਗ ਰਹੇ ਨੇ, ਕਿੰਨੇ ਨਦੀਆਂ ਰੂਪ ਹੋ ਕੇ, ਦਰਿਆ ਰੂਪ ਹੋ ਕੇ ਵਧ ਰਹੇ ਨੇ। ਇਸੇ ਕਰਕੇ ਫਰੀਦ ਸਾਹਿਬ ਨੇ ਕਹਿ ਦਿੱਤਾ ਸੀ, ਜਦੋਂ ਆ ਲੁਧਿਆਣੇ ਵਾਲੀ ਜਗ੍ਹਾ ਹੀ ਹੈ ਉਹ, ਜਿੱਥੇ ਫਰੀਦ ਸਾਹਿਬ ਨੇ ਬਚਨ ਕੀਤਾ, ਸਤਿਯੁਗ ਢਾਲ ਆਉਂਦਾ ਆ ਰਿਹਾ ਸੀ, ਲੋਕਾਂ ਨੇ ਕਿਹਾ ਤੁਸੀਂ ਅੱਲਾਹ ਤਾਲਾ ਦੇ ਨੇੜੇ ਹੋ, ਸ਼ਹਿਰ ਰੁੜ ਜਾਏਗਾ। ਤਾਂ ਉਸ ਵੇਲੇ ਫਰੀਦ ਸਾਹਿਬ ਨੇ ਫਿਰ ਉਹਨੂੰ ਦਰਿਆ ਨੂੰ ਸਾਹ ਸੁਣੀ ਕਹਿ ਦਿੱਤਾ ਸੀ, ਕੰਧੀ ਡਿੱਠ ਨਾ ਢਾਹ ਤੋਪੀ ਲੇਖਾ ਦੇ ਬਣਾ, ਤੂੰ ਕਿਉਂ ਜੀਵਾਂ ਨੂੰ ਮਾਰਨ ਲੱਗਿਆ। ਅਤੇ ਫਿਰ ਜਿਸ ਵੇਲੇ ਸਾਹ ਸੁਣੀ, ਉਸ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਖੁਦਾ ਦੀ ਰਜ਼ਾ ਤੋਂ ਉਲਟ ਹੋ ਗਈ ਗੱਲ, ਤੇ ਫਿਰ ਉਹਨੇ ਕਹਿਤਾ ਸੀ, ਹੇ ਦਰਿਆ, ਜਿੱਧਰ ਰੱਬ ਰਜਾਏ ਬਹਿਣ ਤਦਾਉ ਗਾਉ ਕਰੇ, ਤੂੰ ਉਧਰ ਨੂੰ ਚੱਲ ਜਿਵੇਂ ਤੈਨੂੰ ਖੁਦਾ ਤੋਰ ਰਿਹਾ। ਇਹਦਾ ਮਤਲਬ ਇਹ ਉਹਦੇ ਲੱਖਾਂ ਦਰਿਆ ਉਹਦੇ ਪੈ ਦੇ ਵਿੱਚ ਹੁਕਮ ਦੇ ਵਿੱਚ। ਗੁਰੂ ਸਰੂਪ ਹੋ ਕਰਕੇ ਜਮਨਾ ਨੂੰ ਇੱਕ ਵਾਰੀ ਕਿਹਾ ਸੀ ਵੀ ਤੂੰ ਸ਼ੋਰ ਨਾ ਕਰ, ਉਹ ਹੁਣ ਤੱਕ ਚੁੱਪ ਕਰਕੇ ਚੱਲਦੀ ਹੈ, ਪੈ ਵਿੱਚ ਹੈ ਨਾ। ਇੱਕ ਅਸੀਂ ਹਾਂ ਜਿਹੜੇ ਗੁਰੂ ਦੇ ਪੈ ਨਹੀਂ ਚੱਲਦੇ। ਇਹ ਕਿੰਨਿਆਂ ਥਾਵਾਂ ਤੇ ਗੁਰੂ ਦਾ ਬਚਨ ਅੱਜ ਵੀ ਉਸੇ ਤਰ੍ਹਾਂ ਪੈ ਦੇ ਵਿੱਚ ਹੈ ਮਹਾਰਾਜ ਸਾਹਿਬ ਜੀ। ਸੋ ਇਸ ਕਰਕੇ ਇਹ ਸਾਰੇ ਲੱਖਾਂ ਦਰਿਆ ਵੀ ਉਹਦੇ ਡਰ ਦੇ ਵਿੱਚ ਹਨ।
ਪੈ ਵਿੱਚ ਅਗਨ ਕੱਢੈ ਵਿਗਾਰ,
ਪਰਮੇਸ਼ੁਰ ਦੇ ਪੈ ਡਰ ਦੇ ਵਿੱਚ ਅਗਨ ਜਿਹੜੀ ਅੱਗ ਹੈ ਉਹ ਵੀ ਜਿਵੇਂ ਅੰਨ ਦਾ ਪਕਾਉਣਾ ਹੈ ਚੁੱਲ੍ਹਿਆਂ ਦੇ ਵਿੱਚ ਬਲ ਰਹੀ ਹੈ, ਇਹ ਵਿਗਾਰ ਵਿਗਾਰ ਕੱਢੇ ਕੱਢ ਰਹੀ ਹੈ। ਸਾਰਿਆਂ ਦੇ ਕਾਰਜ ਸਾਧਨਾ ਕਰਦੀ ਹੈ, ਕਾਰਜ ਇਹਦੇ ਨਾਲ ਸਾਧੇ ਜਾਂਦੇ ਨੇ। ਇਹਦੇ ਸਿਰ ਦੇ ਉੱਤੇ ਜਿਹੜਾ ਕੰਮ ਪਿਆ ਹੋਇਆ ਹੈ ਉਹਨੂੰ ਕਰ ਰਹੀ ਅੱਗ ਵੀ। ਅੱਗ ਵੀ ਪੈ ਦੇ ਵਿੱਚ ਹੈ, ਜੇ ਪੈ ਦੇ ਵਿੱਚ ਨਾ ਹੁੰਦੀ ਤਾਂ ਪ੍ਰਹਲਾਦ ਨੂੰ ਸਾੜ ਨਾ ਦਿੰਦੀ। ਫਿਰ ਭਾਈ ਵਿਧੀ ਚੰਦ ਭੱਠ ਵਿੱਚ ਪੈ ਗਿਆ, ਸਾੜ ਨਾ ਦਿੰਦੀ, ਪੈ ਵਿੱਚ ਹੈ। ਇਸ ਕਰਕੇ ਉਹ ਬੱਚਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਚਿਖਾਦੇ 'ਚ ਬੈਠ ਗਿਆ ਸੀ, ਅਤੇ ਜੇ ਪੈ ਦੇ ਵਿੱਚ ਹੈ ਤਾਂ ਹੀ ਨਹੀਂ ਉਹਨੂੰ ਬੱਚੇ ਨੂੰ ਸਾੜਿਆ। ਭਾਈ ਸੰਗਤੀ ਨੂੰ ਇਹ ਪੈ ਵਿੱਚ ਚੱਲਦੀ ਹੈ,
ਪੈ ਵਿੱਚ ਧਰਤੀ ਦੱਬੀ ਭਾਰ,
ਪੈ ਡਰ ਦੇ ਵਿੱਚ ਹੀ ਧਰਤੀ ਦੱਬੀ ਨੱਪੀ ਹੋਈ ਹੈ, ਡਰ ਦੀ ਮਾਰੀ ਬੋਲ ਨਹੀਂ ਸਕਦੀ, ਅਤੇ ਡਰ ਰੂਪੀ ਭਾਰ ਦੇ ਵਿੱਚ ਦੱਬੀ ਹੋਈ ਹੈ, ਇਉਂ ਕਹਿ ਲਓ। ਇਸ ਪ੍ਰਕਾਰ ਹੈ,
ਪੈ ਵਿੱਚ ਇੰਦ ਫਿਰੈ ਸਿਰ ਭਾਰ,
ਉਹਦੇ ਪੈ ਡਰ ਦੇ ਵਿੱਚ ਇੰਦ ਬੱਦਲ ਜਿਹੜੇ ਨੇ ਸਿਰ ਭਰਨੇ ਹੋ ਕੇ ਵਰਖਾ ਕਰਦੇ ਫਿਰਦੇ, ਇਹ ਵੀ ਉਹਦੇ ਪੈ ਦੇ ਵਿੱਚ ਡਰ ਦੇ ਵਿੱਚ ਹਨ।
ਪੈ ਵਿੱਚ ਰਾਜਾ ਧਰਮ ਦੁਆਰ,
ਜਿਹੜਾ ਧਰਮ ਰਾਜਾ ਹੈ ਇਹ ਪਰਲੋਕ ਦੇ ਦੁਆਰ ਦਰਵਾਜ਼ੇ ਵਿੱਚ ਪਰਮੇਸ਼ੁਰ ਦੇ ਪੈ ਡਰ ਵਿੱਚ ਹੀ ਹੈ, ਅਤੇ ਪਰਮੇਸ਼ੁਰ ਦੇ ਦੁਆਰ ਦਰਵਾਜ਼ੇ ਅੱਗੇ ਪੈ ਵਿੱਚ ਹੈ। ਉਹ ਪੈ ਵਿੱਚ ਕਿਹਾ ਵੀ ਮੇਰੇ ਕੋਲੋਂ ਕੋਈ ਅਨਿਆ ਨਾ ਹੋ ਜਾਵੇ। ਇਸ ਕਰਕੇ ਐਸਾ ਇਹ ਕਥਨ ਕੀਤਾ ਵੀ ਸਾਰੀਆਂ ਚੀਜ਼ਾਂ ਇਹ ਪੈ ਦੇ ਵਿੱਚ ਨਾ, ਪੈ ਵਿੱਚ ਰਾਜਾ ਧਰਮ ਦੁਆਰ। ਅਤੇ ਉਪਨਿਸ਼ਦਾਂ ਨਾ ਕਈ ਕਿਸਮ ਦੀਆਂ, ਇਹ ਜਿਹੜੀ ਕਠਵਲੀ ਉਪਨਿਸ਼ਦ ਹੈ ਉਹਦੇ 6 ਔਰ 3 ਦੇ ਸਾਹ ਸੁਣੀ ਇਸ ਤਰ੍ਹਾਂ ਅਧਿਆਇ ਦੇ ਵਿੱਚ 6ਵੇਂ ਅਧਿਆਇ ਦੇ 3 ਉਹਦੇ ਸਲੋਕ ਦੇ ਵਿੱਚ ਐਸਾ ਕਥਨ ਕੀਤਾ ਹੈ। ਅਤੇ ਜਿਹੜੀ 33 ਆ ਇਸ ਤਰ੍ਹਾਂ ਦੀ ਉਪਨਿਸ਼ਦ ਹੈ ਉਹਦੇ 8ਵੇਂ ਅਧਿਆਇ ਦੇ ਵਿੱਚ ਇਹ 2 ਗੱਲਾਂ ਲਿਖੀਆਂ ਹੋਈਆਂ, ਜੇ ਅਗਨੀ ਸੂਰਜ ਚੰਦ ਅਤੇ ਹਵਾ ਮੌਤ ਇਹ 5 ਜਿਹੜੇ ਨੇ ਪਰਮਾਤਮਾ ਦੇ ਡਰ ਦੇ ਹੇਠ ਨੇ। ਉਪਨਿਸ਼ਦਾਂ ਦੇ ਵਿੱਚ ਵੀ ਐਸਾ ਲਿਖਿਆ ਹੋਇਆ, ਅਤੇ ਗੁਰੂ ਸਾਹਿਬ ਨੇ ਸਾਨੂੰ ਸਰਲ ਤਰੀਕੇ ਦੇ ਨਾਲ ਇਹ ਗਿਆਨ ਬਖਸ਼ਿਸ਼ ਕੀਤਾ। ਉਹ ਸੰਸਕ੍ਰਿਤ ਦੇ ਗ੍ਰੰਥ ਪੜ੍ਹਨੇ ਕਿਤੇ ਸੌਖੇ ਨਾ ਹੋ, ਉਹ ਸਿਧਾਂਤ ਮਹਾਰਾਜ ਨੇ ਕਥਨ ਕਰ ਦਿੱਤਾ ਹੈ ਜੀ।
ਪੈ ਵਿੱਚ ਸੂਰਜ ਪੈ ਵਿੱਚ ਚੰਦ,
ਪਰਮੇਸ਼ੁਰ ਦੇ ਡਰ ਦੇ ਵਿੱਚ ਸੂਰਜ ਹੈ, ਪਰਮੇਸ਼ੁਰ ਦੇ ਡਰ ਦੇ ਵਿੱਚ ਇਹ ਚੰਦਰਮਾ ਮਿੱਠੀ ਮਿੱਠੀ ਰੋਸ਼ਨੀ ਦਿੰਦਾ, ਇਹਦੇ ਨਾਲ ਪੈਲੀਆਂ ਪੱਕਦੀਆਂ ਨੇ, ਸੂਰਜ ਚਾਨਣਾ ਦਿੰਦਾ, ਲੋਕਾਂ ਦੇ ਕੰਮ ਹੋ ਰਹੇ ਨੇ। ਜੋ ਸਮੇਂ ਦਾ ਵਿਧਾਨ ਹੈ ਉਹ 1 ਸੈਕਿੰਡ ਵੀ ਲੇਟ ਨਹੀਂ ਹੋ ਸਕਦਾ, 1 ਪਲ ਮਾਤਰ ਵੀ ਲੇਟ ਨਹੀਂ ਹੋ ਸਕਦਾ, ਉਹ ਡਰ ਦੇ ਵਿੱਚ ਕਾਰ ਕਰ ਰਿਹਾ ਹੈ।
ਕੋਹ ਕਰੋੜੀ ਚਲਤ ਨਾ ਅੰਤ,
ਤੇ ਇਹਨਾਂ ਦਾ ਕਰੋੜੀ ਕਰੋੜਾਂ ਕੋਹਾਂ ਦਾ ਚੱਕਰ ਹੈ, ਕਰੋੜਾਂ ਕੋਹਾਂ ਦਾ ਚੱਕਰ ਹੈ, ਜਿਨ੍ਹਾਂ ਕੋਹਾਂ ਨੂੰ ਚਲਤ ਚਲਦੇ ਅੰਤ ਅਖੀਰ ਨਹੀਂ ਪਾ ਸਕਦੇ, ਹਰ ਵਕਤ ਹੀ ਚੱਲਦਾ ਰਹਿੰਦਾ। ਇਸ ਕਰਕੇ ਸੂਰਜ ਚੰਦ ਸਿਰਜਿਆ ਨੂੰ ਅਹਿਨਸ ਚਲਤ ਵਿਚਾਰੋ, ਐਸਾ ਕਥਨ ਕੀਤਾ, ਇਹ ਪ੍ਰਮਾਣ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਨੇ,
ਪੈ ਵਿੱਚ ਸਿੱਧ ਬੁੱਧ ਸੁਰਨਾਥ,
ਤੇ 84 ਸਿੱਧ ਜਿਹੜੇ ਗੋਰਖ ਮਤ ਵਾਲੇ ਜਾਂ ਸਿੱਧ ਸਿੱਧੀਆਂ ਵਾਲੇ, ਬੁੱਧ ਨਾਮ ਹੈ ਬੁੱਧੀਵਾਨ, ਬੁੱਧੀ ਵਾਲੇ, ਅਕਲ ਵਾਲੇ ਜਾਂ ਬੋਧ ਅਵਤਾਰ ਆਦਿ ਸੁਰ ਦੇਵਤੇ, ਨਾਥ ਨੇ ਜਿਹੜੇ ਇਹ 9 ਨਾਥ ਨੇ, ਸੁਰਨਾਥ ਦੇਵਤਿਆਂ ਦਾ ਨਾਥ ਮਾਲਕ ਕੌਣ ਹੈ ਇੰਦਰ, ਇਹ ਸਾਰੀ ਪਰਮੇਸ਼ੁਰ ਦੇ ਭੈ ਡਰ ਦੇ ਵਿੱਚ, ਡਰ ਤੋਂ ਬਾਹਰ ਕੋਈ ਨਹੀਂ, ਸਗਲ ਸਮੱਗਰੀ ਡਰੇ ਵਿਆਪੀ, ਪਰ ਜੇ ਡਰ ਤੋਂ ਰਹਿਤਾ ਬੇਨ ਡਰ ਕਰਨੇ ਹਾਰਾ, ਇੱਕ ਉਹੀ ਹੈ ਜਿਹੜਾ ਡਰ ਤੋਂ ਰਹਿਤ ਹੈ ਵਾਹਿਗੁਰੂ।
ਭੈ ਵਿੱਚ ਆ ਡਾਣੇ ਆਕਾਸ,
ਜੋ ਆਕਾਸ ਅਡਾਣੇ ਅੱਡੇ ਭਾਵ ਫੈਲੇ ਹੋਇਆ, ਅੱਡਣਾ ਹੁੰਦਾ ਫੈਲਾਉਣਾ, ਜੋ ਕਿਸੇ ਦੇ ਆਸਰੇ ਤੋਂ ਬਗੈਰ ਆਕਾਸ਼ ਹੈ, ਉਹਨੂੰ ਬਿਨਥੰਮਾ ਗਗਨ ਰਹਾਇਆ, ਆਸਰਾ ਤਾਂ ਕੋਈ ਨਹੀਂ ਉਸਨੂੰ। ਉਹ ਪਰਮੇਸ਼ੁਰ ਦੇ ਭੈ ਵਿੱਚ, ਪਰਮੇਸ਼ੁਰ ਦੀ ਸੱਤਾ ਦੇ ਆਸਰੇ, ਇਹ ਫਿਰ ਡਰ ਦੇ ਅੰਦਰ ਹੀ ਹੈ। ਇਸ ਕਰਕੇ ਥੰਮਾ ਤੋਂ ਬਿਨਾਂ ਖੜਾ ਉਹ ਅਚਲ ਹੋ ਕਰਕੇ।
ਭੈ ਵਿੱਚ ਜੋਧ ਮਹਾਬਲ ਸੂਰ,
ਇਹ ਪਰਮੇਸ਼ੁਰ ਦੇ ਡਰ ਦੇ ਵਿੱਚ ਹੀ ਜੋਧ ਜੋਧੇ ਤੇ ਮਹਾਬਲੀ ਵੱਡੇ ਬਲ ਵਾਲੇ ਨੂੰ ਕਹਿੰਦੇ ਨੇ, ਸੂਰ ਸੂਰਮੇ ਨੂੰ ਕਹਿੰਦੇ ਨੇ, ਉਹ ਵੀ ਪਰਮੇਸ਼ੁਰ ਦੇ ਪੈ ਕੀ ਹੈ ਡਰ ਦੇ ਵਿੱਚ, ਜਿਹਨੂੰ ਯੋਧਾ ਕਹਿੰਦੇ ਹੈ। ਦੂਸਰੇ ਸ਼ਬਦਾਂ ਚ ਇਸੇ ਨੂੰ ਰਥੀ ਕਹਿੰਦੇ ਹੈ, ਜੋ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਹੋਵੇ ਸੌ ਤੇ ਆਪ ਹੋਵੇ ਕੱਲਾ, ਇੱਕ ਸੌ ਦੇ ਨਾਲ ਕੱਲਾ ਲੜੇ ਜਾਂ ਫਿਰ ਇੱਕ ਹਜ਼ਾਰ ਨਾਲ ਕੱਲਾ ਲੜੇ, ਉਹਨਾਂ ਤੇ ਫਤਿਹ ਪਾਵੇ ਤੇ ਉਹਨੂੰ ਕਹਿੰਦੇ ਵੀ ਇਹ ਯੋਧਾ ਹੈ। ਮਹਾਬਲੀ ਜਿਹੜਾ ਦਸ ਹਜ਼ਾਰ ਨਾਲ ਹੀ ਕੱਲਾ ਹੀ ਲੜੇ, ਉਹਨੂੰ ਕਹਿੰਦੇ ਮਹਾਬਲੀ ਹੈ। ਇਸ ਕਰਕੇ ਜਿਹੜਾ ਸੂਰਮਾ ਹੈ ਉਹ ਅਤਰਥੀ ਹੈ, ਇਹ ਕੱਲਾ ਹੀ ਲੱਖਾਂ ਨਾਲ ਲੜੇ, ਜਿਵੇਂ ਚਮਕੌਰ ਸਾਹਿਬ ਦਾ ਜੰਗ ਹੈ, ਆਨੰਦਪੁਰ ਸਾਹਿਬ ਦਾ ਜੰਗ ਹੈ, ਇਹ ਸੂਰਮੇ ਸੀ ਸਾਰੇ। ਦਸ ਲੱਖ ਦਾ ਮੁਕਾਬਲਾ, ਤੇ ਮਹਾਰਾਜ ਸਾਹਿਬ ਨੇ ਸੂਰਮਿਆਂ ਦੇ ਉੱਤੇ ਨਿਸ਼ਚਾ ਕਰਕੇ ਕਿਹਾ ਨਾ, ਸਵਾ ਲੱਖ ਸੇ ਏਕ ਲੜਾਉਣ ਤਵੈ ਗੋਬਿੰਦ ਸਿੰਘ ਨਾਮ ਕੋ। ਇਸ ਪ੍ਰਕਾਰ ਇਹ ਰਥੀ ਤੇ ਮਹਾਰਥੀ ਅਤਰਥੀ, ਯੋਧਾ ਮਹਾਬਲੀ ਤੇ ਸੂਰਮਾ, ਇਹ ਤਿੰਨਾਂ ਦਾ ਭਾਵ ਹੈ। ਭੈ ਵਿੱਚ ਯੋਧ ਮਹਾਬਲ ਸੂਰ, ਯੋਧ ਯੋਧੇ, ਰਥੀ ਕੌਣ, ਜਿਹੜੇ ਕੇਵਲ ਆਪਣੇ ਸਰੀਰ ਨੂੰ ਵਿਸ਼ਿਆਂ ਵਿਕਾਰਾਂ ਵੱਲੋਂ ਜਿੱਤ ਲੈਣ ਤੇ ਕੋਈ ਸਰੀਰ ਦੁਆਰਾ ਬਜ਼ੁਰਗ ਰਹਿਤ ਨਾ ਹੋਣ ਦੇਣ, ਤੇ ਮਹਾਬਲੀ ਉੱਦਣ ਹੋਣਗੇ ਜਦੋਂ ਦਸੇ ਇੰਦਰੀਆਂ ਨੂੰ ਵੀ ਜਿੱਤ ਲੈਣ। ਸੂਰਮਾ ਉਦੋਂ ਕਹਾਉਂਦਾ ਜਦੋਂ ਮਨ ਦੀਆਂ ਅਨੇਕਾਂ ਵਾਸ਼ਨਾਵਾਂ ਤੇ ਫਤਿਹ ਪਾ ਲਵੇ, ਇਹਨਾਂ ਨੂੰ ਜਿੱਤ ਲਵੇ, ਤੇ ਭਾਵੇਂ ਕੋਈ ਸਰੀਰ ਨੂੰ ਵਸ ਕਰਨ ਵਾਲਾ ਹੈ, ਚਾਹੇ ਕੋਈ ਇੰਦਰੀਆਂ ਨੂੰ ਵਸ ਕਰਨ ਵਾਲਾ ਹੈ, ਚਾਹੇ ਕੋਈ ਮਨ ਨੂੰ ਵਸ ਕਰਨ ਵਾਲਾ ਹੈ, ਸਾਰੇ ਵਾਹਿਗੁਰੂ ਦੇ ਭਾਈ ਡਰ ਦੇ ਵਿੱਚ ਇਹਨੇ, ਤੇ ਭਾਵੇਂ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਵਸ ਕਰ ਲਿਆ, ਫਿਰ ਵੀ ਡਰਦੇ ਰਹਿੰਦੇ ਨੇ ਕਿ ਮਹਾਰਾਜ ਤੂੰ ਕਿਰਪਾ ਹੀ ਰੱਖੀਂ, ਕਿਤੇ ਮੁੜ ਕੇ ਮਨ ਫੇਰ ਨਾ ਵਿਚਲਿਤ ਹੋ ਜਾਏ। ਭੈ ਵਿੱਚ ਯੋਧ ਮਹਾਬਲ ਸੂਰ, ਯੋਧਾ ਕੌਣ ਹੈ, ਯੋਧ ਕਹਿੰਦੇ ਨਿਸ਼ਕਾਮ ਕਰਮ ਨੂੰ ਕਰਨ ਵਾਲਾ, ਮਹਾਬਲੀ ਕੌਣ ਹੈ ਜਿਹੜਾ ਉਪਾਸ਼ਨਾ ਕਰਨ ਵਾਲਾ, ਸੂਰਮਾ ਕੌਣ ਹੈ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਲਈ ਜਿਸਨੇ, ਤੇ ਭਾਵੇਂ ਨਿਸ਼ਕਾਮ ਕਰਮ ਕਰਨ ਵਾਲਾ ਹੈ, ਭਾਵੇਂ ਉਪਾਸ਼ਨਾ ਕਰਨ ਵਾਲਾ ਹੈ, ਭਾਵੇਂ ਗਿਆਨ ਦੇ ਵਿੱਚ ਹੈ, ਪਰ ਤਿੰਨੇ ਡਰ ਦੇ ਵਿੱਚ ਨੇ ਵਾਹਿਗੁਰੂ ਦੇ, ਕਿ ਮਹਾਰਾਜ ਕਿਰਪਾ ਹੀ ਰੱਖੀ ਜਿਹੜੀ ਅਵਸਥਾ ਬਣ ਗਈ ਇਹ ਬਣੀ ਰਹੇ। ਭੈ ਵਿੱਚ ਯੋਧ ਮਹਾਬਲ ਸੂਰ, ਯੋਧੇ ਕੌਮ ਨੇ ਜਿਹੜੇ ਸਰਵਣ ਕਰਦੇ ਨੇ, ਇਹ ਯੋਧਿਆਂ ਵਿੱਚ ਆ ਜਾਂਦੇ ਨੇ, ਕਥਾ ਕੀਰਤਨ ਸੁਣਨਾ। ਮਹਾਬਲੀ ਕੌਣ ਜਿਹੜੇ ਮੰਨਣ ਕਰ ਲੈਣ, ਸੂਰ ਸੂਰਮੇ ਕੌਣ ਜਿਹੜੇ ਨਿਧਿਆਸਨ ਕਰ ਲੈਣ, ਭਾਵੇਂ ਸਰਵਣ ਕਰਨ ਵਾਲਾ, ਭਾਵੇਂ ਮੰਨਣ ਕਰਨ ਵਾਲਾ, ਭਾਵੇਂ ਨਿਧਿਆਸਨ ਕਰਨ ਵਾਲਾ, ਪਰ ਹੈ ਵਾਹਿਗੁਰੂ ਦੇ ਭੈ ਦੇ ਵਿੱਚ ਹੀ, ਕਿ ਮਹਾਰਾਜ ਕਿਰਪਾ ਕਰੋ। ਇਸ ਕਰਕੇ ਭੈ ਵਿੱਚ ਯੋਧ ਮਹਾਬਲ ਸੂਰ, ਯੋਧ ਯੋਧੇ ਕੌਣ ਜਿਹੜੇ ਤੂੰ ਪਦ ਦਾ ਵਿਚਾਰ ਕਰਨ, ਮਹਾਬਲੀ ਜਿਹੜੇ ਤੱਤ ਪਦ ਦਾ ਵਿਚਾਰ ਕਰਨ ਵਾਲੇ, ਸੂਰ ਸੂਰਮੇ ਜਿਹੜੇ ਤੂੰ ਪਦ ਤੇ ਤੂੰ ਤੇ ਤੱਤ ਦੀ ਅਭੇਦਤਾ ਵਿਚਾਰ ਕਰਨ, ਜੀਵ ਈਸ਼ ਦੀ ਏਕਤਾ ਕਰਨ, ਤੱਤ ਤੂੰ ਪਦ ਦਾ ਸੰਸ਼ੋਧਨ ਜਿਹਨੂੰ ਕਹਿੰਦੇ, ਤੁਸ ਦਾ ਸਲਾਮਤ ਨਿਰੰਕਾਰ, ਜਪਜੀ ਸਾਹਿਬ ਸਾਰਾ ਪੂਰਾ ਵੇਰਵੇ ਨਾਲ ਆਏ। ਇਹ ਪਰਮੇਸ਼ੁਰ ਦੇ ਸਾਰੇ ਪੈ ਵਿੱਚ ਡਰ ਦੇ ਵਿੱਚ ਹਨ ਜੀ।
ਪੈ ਵਿੱਚ ਆਵਹਿ ਜਾਵਹਿ ਪੂਰ,
ਤੇ ਆਮ ਲੋਕਾਂ ਦੇ ਪੂਰਾਂ ਦੇ ਪੂਰ, ਤੇ ਪੂਰ ਕਿਸ ਨੂੰ ਕਹਿੰਦੇ ਨੇ, ਮੁਸਾਫਰਾਂ ਦਾ ਟੋਲਾ, ਉਤਰੇ ਹੋਏ ਯਾਤਰੀ, ਜਾਂ ਫਿਰ ਜੋ ਇੱਕ ਵਾਰੀ ਬੇੜੀ ਵਿੱਚ ਬੈਠ ਜਾਣ, ਉਹਨੂੰ ਬੇੜੀ ਦਾ ਪੂਰ ਕਹਿੰਦੇ, ਇਹ ਪੂਰ ਹੈ। ਇਸ ਕਰਕੇ ਆਮ ਲੋਕਾਂ ਦੇ ਪੂਰਾਂ ਦੇ ਪੂਰ, ਆਵ ਹੈ ਜਾਵ ਹੈ, ਆਉਂਦੇ ਨੇ ਜਾਂਦੇ ਨੇ, ਭਾਵ ਕੀ ਹੈ, ਜੰਮਦੇ ਨੇ ਮਰਦੇ ਰਹਿੰਦੇ ਨੇ। ਜੋ ਸ੍ਰਿਸ਼ਟੀ ਵਿੱਚ ਲੋਕ ਜਨਮ ਧਾਰ ਕੇ ਆਵੇ ਆਉਂਦੇ ਨੇ, ਤੇ ਮਰ ਕੇ ਜਾਵੇ ਜਾਂਦੇ ਹਨ। ਇਹ ਸਭ ਹੈ ਕਿ ਭੈ ਵਿੱਚ, ਵਾਹਿਗੁਰੂ ਦੇ ਡਰ ਦੇ ਵਿੱਚ, ਡਰ ਤੋਂ ਬਾਹਰ ਨਹੀਂ ਹੈ ਕੋਈ।
ਸਗਲਿਆ ਭਾਉ ਲਿਖਿਆ ਸਿਰ ਲੇਖ,
ਸਾਰਿਆਂ ਦੇ ਜੀਵਾਂ ਦੇ ਜਿੰਨੇ ਵੀ ਜੀਵ ਹਨ ਉਹਨਾਂ ਜੀਵਾਂ ਦੇ ਸਿਰ ਸਿਰ ਦੇ ਉੱਤੇ ਸ਼ੀਸ਼ ਦੇ ਉੱਤੇ ਭਾਉ ਜਿਹੜਾ ਡਰ ਦਾ ਲੇਖ ਲਿਖਿਆ ਹੋਇਆ, ਇਹ ਲੇਖਾ ਲਿਖਿਆ ਹੋਇਆ ਵੀ ਸਾਰੇ ਭੈ ਦੇ ਵਿੱਚ ਹਨ। ਪਰ ਸੇਖ ਬ੍ਰਹਮ ਜਿਹੜਾ ਉਹਨਾਂ ਬੇਨਤੀ ਕੀਤੀ ਮਹਾਰਾਜ, ਫਿਰ ਇਹ ਡਰ ਤੋਂ ਰਹਿਤ ਵੀ ਹੈ ਕੋਈ, ਖੌਫ ਤੋਂ ਰਹਿਤ ਕੀ ਸਾਰੇ ਡਰ ਦੇ ਵਿੱਚ ਨਾ ਕੋਈ ਡਰ ਤੋਂ ਰਹਿਤ ਵੀ ਹੈ। ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਅੱਗੇ ਬਚਨ ਉਚਾਰਨ ਕੀਤਾ,
ਨਾਨਕ ਨਿਰਭਉ ਨਿਰੰਕਾਰ ਸਚ ਏਕ।
ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ, ਹੇ ਸੇਖ ਬ੍ਰਹਮ, ਨਿਰਭਉ ਡਰ ਤੋਂ ਰਹਿਤ, ਕੇਵਲ ਸੱਚ ਸੱਚਾ, ਏਕ ਇੱਕ ਨਿਰੰਕਾਰ ਨਿਰਾਕਾਰ ਪਰਮੇਸ਼ੁਰ ਹੀ ਹੈ। ਤੇ ਇੱਥੇ ਗੱਲ ਥੋੜੀ ਜਿਹੀ ਨੋਟ ਕਰਨ ਵਾਲੀ ਹੈ ਕਿ ਨਿਰਭਉ ਸ਼ਬਦ ਮਹਾਰਾਜ ਨੇ ਵਰਤਿਆ, ਉਹ ਪਰਮੇਸ਼ੁਰ ਦਾ ਵਾਚਕ ਹੈ ਜਿੱਥੇ ਨਿਰਭਉ ਸ਼ਬਦ ਵਰਤਿਆ। ਨਿਰਭਉ ਇੱਕ ਵਾਕ ਹੈ, ਜਿੱਥੇ ਭੈ ਦੁਲਾਵਾਂ ਦੇ ਨਾਲ ਹੈ ਉੱਥੇ ਬਹੁ ਵਚਨ ਦਾ ਵਾਚਕ ਹੈ, ਇੰਨਾ ਕਿਹਦਾ ਅੰਤਰ ਹੈ। ਕਈਆਂ ਨੇ ਗੁਰਮਤਿ ਤੇ ਹਮੇਸ਼ਾ ਹੀ ਤਰਕਾਂ ਕਰਨ ਵਾਲੇ, ਚੋਟਾਂ ਕਰਨ ਵਾਲੇ ਵਿਦਵਾਨਾਂ ਨੇ ਕਿਹਾ ਜੀ ਇਹ ਕੀ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ, ਭੈ ਕਿਉਂ ਨਹੀਂ ਲਿਖਿਆ, ਨਿਰਭਉ ਲਿਖਿਆ। ਇਹਦਾ ਫਿਰ ਗੁਰੂ ਘਰ ਦੇ ਬੇਤਿਆਂ ਨੇ ਉੱਤਰ ਦਿੱਤੇ ਵੀ ਇੱਕ ਵਚਨ ਹੈ, ਇਸ ਕਰਕੇ ਜਿੱਥੇ ਬਾਕੀ ਦੀਆਂ ਪਦਾਰਥਾਂ ਨਾਲ ਬਹੁ ਵਚਨ ਵਰਤੇ ਆ, ਉਹ ਪਰਮੇਸ਼ੁਰ ਇੱਕ ਹੈ ਨਾ ਅਖੰਡ ਸਰੂਪ, ਉਹਦੇ ਲਈ ਨਿਰਭਉ ਵਰਤਿਆ। ਮੂਲ ਮੰਤਰ 'ਚ ਵੀ ਇਹੀ ਹੁੰਦਾ, ਤੋ ਐਸਾ ਪਰਮੇਸ਼ੁਰ ਵਾਹਿਗੁਰੂ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਕਿਹਾ, ਸਤਿਗੁਰੂ ਜੀ ਫਿਰ ਇਹ ਦੱਸੋ, ਜਿਹੜੇ ਰਾਮਚੰਦਰ ਅਵਤਾਰ ਹੋਏ ਨੇ, ਕ੍ਰਿਸ਼ਨ ਜੀ ਹੋਏ, ਰਾਮਚੰਦਰ ਜੀ ਹੋਏ ਜਾਂ ਹੋਰ ਬੇਅੰਤ ਅਵਤਾਰ ਹੋਏ, ਕਿ ਉਹ ਡਰ ਤੋਂ ਰਹਿਤ ਨਹੀਂ ਹੈਗੇ? ਉਹ ਵੀ ਤਾਂ ਡਰ ਤੋਂ ਰਹਿਤ ਨੇ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਫਿਰ ਅੱਗੇ ਮਹੱਲੇ ਵਿੱਚ ਦੱਸਣਗੇ।
ਮਹੱਲਾ ਪਹਿਲਾ,
ਮਹਾਰਾਜ ਸਾਹਿਬ ਨੇ ਮਹੱਲਾ ਉਚਾਰਨ ਕਰਕੇ ਤੇ ਜੋ ਸਤਿਗੁਰ ਨੇ ਪਹਿਲੀ ਗੱਲ ਕੀਤੀ ਹੈ ਉਸ ਗੱਲ ਨੂੰ ਦ੍ਰਿੜ ਕਰਾਉਂਦੇ ਹੋਏ, ਸੰਸਾਰ ਦਾ ਜਿਹੜਾ ਅਨੋਖਾਪਣ ਵਿਚਿੱਤਰਤਾ ਹੈ ਉਹ ਕਹਿ ਕੇ ਉਹਦੀ ਅਨਿੱਤਤਾ ਦਿਖਾਉਣ ਲੱਗੇ ਨੇ। ਹੁਣ ਅੱਗੇ ਦੱਸ ਰਹੇ ਹਨ,
ਨਾਨਕ ਨਿਰਭਉ ਨਿਰੰਕਾਰ।
ਪਿਛਲੀ ਗੱਲ ਨਾਲ ਲੈ ਕੇ ਸਤਿਗੁਰੂ ਵੀ ਕਹਿੰਦੇ, ਹੇ ਸੇਖ ਬ੍ਰਹਮ, ਇੱਕ ਨਿਰੰਕਾਰ ਜਿਹੜਾ ਨਿਰਅਕਾਰ ਹੈ, ਅਕਾਰਾਂ ਮੈਕੀ ਅਕਾਰਾਂ ਤੋਂ ਰਹਿਤ ਪਰਮੇਸ਼ੁਰ ਹੈ, ਉਹ ਨਿਰਭਉ ਡਰ ਤੋਂ ਰਹਿਤ ਹੈ। ਬਾਕੀ ਹੋਰ ਜਿਹੜੇ ਨੇ ਹੋਰ ਕੀਤੇ ਬੋਲੋ ਜੀ।
ਹੋਰ ਕੀਤੇ ਰਾਮ ਰਵਾਲ,
ਹੋਰ ਕੀਤੇ ਕਿਤਨੇ ਹੀ ਜੋ ਰਾਮਚੰਦਰ ਭਗਵਾਨ ਜੀ ਜਾਂ ਕ੍ਰਿਸ਼ਨ ਆਦਿਕ ਹਨ, ਇਹ ਪਰਮੇਸ਼ੁਰ ਦੇ ਰਵਾਲ ਧੂੜ ਦੇ ਕਿਣਕਿਆਂ ਦੀ ਨਿਆਈ ਹੈ, ਉਹ ਹੈ ਬੇਅੰਤ ਪਰਮੇਸ਼ੁਰ। ਇਸ ਕਰਕੇ ਮਹਾਰਾਜ ਸਾਹਿਬ ਨੇ ਸ੍ਰੀ ਦਸਮ ਦੀ ਬਾਣੀ ਦੇ ਅੰਦਰ ਪਾਵਨ ਬਚਨ ਆਉਂਦਾ, ਜਿਤੇ ਰਾਮ ਹੋਏ ਸਭੈ ਅੰਤ ਮੂਏ, ਜਿਤੇ ਕ੍ਰਿਸ਼ਨ ਹੋਏ ਹੈ ਸਭੈ ਅੰਤ ਜੈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਬਹੁਤ ਵੱਡਾ ਖਜ਼ਾਨਾ ਸ੍ਰੀ ਦਸਮ ਦੀ ਬਾਣੀ ਵਿੱਚ ਹੋਇਆ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਨ ਕੀਤਾ, ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇ ਰਾਮ ਅਰਵਾਲ, ਪਰਮੇਸ਼ੁਰ ਤੋਂ ਵੱਖਰੇ ਹੋਰ ਕਿਤਨੇ ਹੀ ਰਾਮ ਚੰਦਰ ਆਦਿ ਅਵਤਾਰ ਲੈ ਕੇ ਆਏ, ਸਭ ਰਵਾਲ ਰੂਪ ਭਾਵ ਡਰਦੇ ਸਹਿਤ ਨ। ਜੇ ਡਰਦੇ ਸਹਿਤ ਨਾ ਹੁੰਦੇ ਤਾਂ ਲਛਮਣ ਨੇ ਜਿਹੜਾ 14 ਸਾਲ ਬਨਵਾਸ ਦੇ ਵਿੱਚ ਧਨ ਸ਼ਬਾਨ ਲੈ ਕੇ ਰਾਮ ਚੰਦਰ ਜੀ ਦਾ ਪਹਿਰਾ ਦਿੰਦਾ ਰਿਹਾ, ਖੜਾ ਰਹਿੰਦਾ ਹੁੰਦਾ ਸੀ, ਫਿਰ ਜੇ ਪੈ ਤੋਂ ਰਹਿਤ ਸੀ ਫਿਰ ਉੱਤੇ ਪਹਿਰੇ ਦੀ ਕੀ ਲੋੜ ਸੀ। ਇਸ ਕਰਕੇ ਉਸ ਪਰਮੇਸ਼ੁਰ ਦੇ ਦਰਬਾਰ ਵਿੱਚ ਜਾਂ ਇਸ ਤਰ੍ਹਾਂ ਵੀ ਇਹਦਾ ਅਰਥ ਕਰ ਲੈਂਦੇ ਆ, ਰਾਮਚੰਦਰ ਆਦਿਕ ਅਵਤਾਰ ਰਵਾਲ ਧੂੜ ਲੈਣ ਮੇਲਣ ਵਾਲੇ ਭਾਵ ਕੀ ਹੈ, ਨਿਰੰਕਾਰ ਦੇ ਦਰ ਦੇ ਝਾੜੂ ਫੇਰਨ ਵਾਲੇ ਨਾ। ਜੈਸਾ ਕਿ ਇਹ ਗੱਲ ਅਸੀਂ ਆਪਣੇ ਕੋਲੋਂ ਕਹੀਏ ਦੁਖਦਾਇਕ ਹੋਏਗੀ, ਦੂਸਰੇ ਧਰਮ ਵਾਲੇ ਕਹਿਣਗੇ ਸਾਨੀ ਸਾਡੇ 'ਤੇ ਚੋਟ ਕਰਦੇ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਕਈ ਰਾਮ ਬਾਰ ਬੁਹਾਰ, ਉਹਦਾ ਅਰਥ ਕੀ ਹੈ, ਪਰਮਾਤਮਾ ਦੇ ਦਰ ਦੇ ਉੱਤੇ ਬੁਹਾਰ ਝਾੜੂ ਮਾਰਨ ਵਾਲੇ। ਤੇ ਜਾਂ ਫਿਰ ਭਾਈ ਇਸ ਨੂੰ इस प्रकार का भी अर्थ अनवे अनुसार भी इहदा अर्थ कर लेंदे है। वो ऐसा है कि जिहड़ा परमेशर है नानक निरपौ निरंकार होर केते राम रवाल। अनवे किवें लगूगा? एक निरंकार रमिया होया परमेशर ही निरपौ डर तो रहत है। बाकी होर केते किन्ने जीव रवाल धूड़ रूप हैं, पर प्रकरण के अनुसार अर्थ वो बनते हैं। ये भी जानकारी वास्ते कीता है।
केतिया कन कहानिया,
केतिया किन्ने ही कन कृष्ण, कान जिहड़ा भगवान कृष्ण कान कहिंदे सी ना, महाराज ने कन्ना छड के कन हलंत लाती हेठा, अर्थ ही बनता है कान कृष्ण होए ने। ते कितनियां ही जिहड़ियां केतियां कान कृष्ण दियां कहानियां कथावां भागवत पुराण पढ़ के देखो, उन्हां ग्रंथां च लिखियां ने, ते जां फिर उन्हां कथावां दे कथन वाले व्यास आदिक वो भी किन्ने हन।
केते वेद विचार,
कितने ही वेदां दी विचार करन वाले, केते वेद विचार, कितने ही वेदां दी विचार करन वाले ब्रह्मा आदिक हन जो वेदां दी विचार करदे न।
केते नचह मंगते,
कितने ही रास धारिए मंगते जाच बन के, वो रोजी रोटी वास्ते नचदे फिरदे आ भाई थां थां, और कई मंगते साधु भेख विच, ते वो राम कृष्ण उन्हां दी बाबत कहानियां कथन करन वाले आ तो इन्हां उन्हां दा जीवन प्रसंग प्रथा करके दर्शन दे लई वो फिर की करदे है, वो लीला रासां पाउंदे नचदे न, नचदे होए की करदे न, दसदे न सतगुरु
गिड़ मुड़ पूरह ताल,
गिड़ फेरियां लै लै के मुड़ मोड़े खा के मुड़ मुड़ के ताला नूं पूरे पूर दे, मुड़ मुड़ के गेड़े खाई जांदे है, ते नाल ही अड्डी दा जां हथ दा उहदे नाल ताल पूरदे है। इस प्रकार ये ढंग तरीके नूं उहनां दे
वाजारी वाजार में है।
ते महाराज साहिब जी कहिंदे कई वाजारी रास धारिए मस्करे लोक बाजारां में है, उन्हां दे महकीए बिच बाजारां दे लीला ते रासां आ करके इन्हां लीलां दे ताएं
आए कढ़ है बाजार,
आ करके बाजार समांग निकाल दे कढ़ दे भाव बाजार आके लाउंदे हन, ये तमाशे आदि दिखाउंदे ने लोकां नूं की करदे ने आके फिर
गावे है राजी राणिया,
ये लोग फिर समांग धार के किते दशरथ बन गए, कदे कसल्या बन गए, ते कदे ककई बन गए, ते इस तरह कई राजा हरिचंद वर्गे उन्हां दे प्रसंग तारा राणी बन गए, पिंगला राणी बन गए, इन्हां प्रसंगां नूं फिर गावे राजे राणियां उन्हां नूं गावे गाउंदे ने, ते वार्तक रूप दे विच इस प्रकार ओ गाउंदे हन
बोल है आल पताल,
फिर आल पताल अगड़ बगड़ ऊल जलूल जिन्हों कहिंदे व्यर्थ ही बोले बोलदे, जां फिर बोले आल पताल, पताल दी गल नूं आल अलनम आकाश दे आकाश विच चढ़ा देंदे, आकाश दीआं गल्लां नूं पताल विच सुट देंदे, इउं उरलियां परलियां कहिंदे ने इहनां विखे फलां उरलियां परलियां मारदे गल्लां ही बोलदे रहिंदे ने, ते इस करके बोले आल पताल कदे स्वर्ग दीआं गल्लां कदे नरक विच जाण दीआं टेढ़ियां गल्लां बोलदे है, भाव अस्त व्यस्त गल्लां करदे रहिंदे हन।
लख टकिया के मुंदड़े,
लखां टकियां रुपयां दे मुंदड़े वाले जड़े छले, ते इस प्रकार दे ओ जड़े हैं ओ पहनदे हन।
लख टकिया के हार,
लखां टके रुपयां दे हार बना के गल विच पाउंदे, जां कृष्ण भगवान दी मूरत दे विच रामचंद्र दी मूरत दे विच लखां टकियां दे मुंदे जड़े न लखां टकियां दे हार पाए हुंदे हन।
जित तन पाईऐ है नानका,
सतगुरु जी कथन करदे हे शेख ब्रह्म, जित जिस तन शरीर ते ए हार आदिक गहने पाईऐ है पाए जांदे हन।
हे तन होवै है छार,
से ओ तन शरीर ता अंत नूं छार नाम स्वाद है, ਸਵਾਹ ਹੋਵੇ ਹੋ ਜਾਂਦੇ ਨੇ। ਰਾਖ ਹੀ ਬਣਨੀ ਅਖੀਰ ਨੂੰ
ਗਿਆਨ ਨਾ ਗੱਲੀ ਢੂਡੀ ਹੈ।
ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੇਖ ਬ੍ਰਹਮ ਨੇ ਕਿ ਮਹਾਰਾਜ ਉਹ ਲੋਕ ਗਿਆਨ ਦੀਆਂ ਗੱਲਾਂ ਕਰਦੇ, ਤੁਸੀਂ ਰਾਸ ਦਾ ਖੰਡਨ ਕਿਉਂ ਕਰਦੇ? ਮਹਾਰਾਜ ਕਹਿੰਦੇ ਨਹੀਂ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਦੁਬਾਰੇ ਬੋਲੋ ਜੀ।
ਗਿਆਨ ਨਾ ਗੱਲੀ ਢੂਡੀ ਹੈ।
ਇਹ ਭਾਈ ਈੜੀ ਦੀ ਬਿਹਾਰੀ ਹੈ, ਬੋਲਣ ਦੇ ਵਿੱਚ ਕਠਿਨਾਈ ਆਉਂਦੀ ਹੈ ਜ਼ਰੂਰ, ਪਰ ਧਿਆਨ ਵਿੱਚ ਰੱਖ ਕੇ ਈੜੀ ਬੋਲੀ ਜਾਏ। ਜੇ ਇਕੱਲੇ ਹੀ ਕਹਿੰਦਾ ਗਿਆਨ ਨਾ ਗੱਲੀ ਢੂੰਡੀ ਹੈ, ਫਿਰ ਤਾਂ ਈੜੀ ਗਈ ਅਤੇ ਬਿਹਾਰੀ ਵੀ ਗਈ ਉਹਦੀ। ਇਸ ਕਰਕੇ ਗਿਆਨ ਨਾ ਗੱਲੀ ਬਸ ਈੜੀ ਨਾਲ ਬੋਲੇ ਥੋੜ੍ਹੀ ਢੂੰਡੀ ਹੈ। ਹੇ ਸ਼ੇਖ ਬ੍ਰਹਮ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨਾਲ ਦਿਲ ਪਰਚਾਵੇ ਤਾਂ ਜ਼ਰੂਰ ਹੁੰਦੇ ਨੇ। ਇਹ ਦਿਲ ਪਰਚਾਵੇ ਦੀਆਂ ਗੱਲਾਂ ਤਾਂ ਜ਼ਰੂਰ ਨੇ, ਪਰਮੇਸ਼ੁਰ ਦਾ ਗਿਆਨ ਜਿਹੜਾ ਇਹਦੇ ਨਾਲ ਨਹੀਂ ਢੂੰਡੀ ਹੈ। ਖੋਜੀ ਦਾ ਗਿਆਨ ਨਹੀਂ ਲੱਭਦਾ ਹੈ, ਤੇ ਉਹ ਜਿਹੜਾ ਤੱਤਵ ਗਿਆਨ ਹੈ ਉਹ ਤਾਂ ਬੜਾ ਔਖਾ ਹੈ। ਕਹਿੰਦੇ ਜੀ ਕਿੰਨਾ ਔਖਾ ਦੱਸਦੇ ਨੇ।
ਕਥਨਾ ਕਰੜਾ ਸਾਰ,
ਉਹਦਾ ਕਥਨ ਕਰਨਾ ਤਾਂ ਸਾਰ ਲੋਹੇ ਦੇ ਸ਼ਸਤਰ ਘੜਨ ਵਾਂਗ ਹੈ, ਕਠਨ ਔਖਾ ਹੈ। ਸਾਰ ਲੋਹਾ ਜਿਹੜਾ ਸਾਹ ਸੀ, ਇੱਕੀ ਮਣ ਲੋਹੇ ਨੂੰ ਪੁਰਾਣੇ ਸਮੇਂ ਦੇ ਸਾਧਨ ਸੀ, ਲੋਕਾਂ ਕੋਲ ਸਮਾਂ ਵੀ ਸੀ, ਮਿਹਨਤੀ ਲੋਕ ਸਨ, ਬਲਵਾਨ ਵੀ ਸੀ। ਇੱਕੀ ਮਣ ਲੋਹੇ ਨੂੰ ਪਾ ਪਾ ਕੇ ਅੱਗ ਵਿੱਚ ਫਿਰ ਕੁੱਟੀ ਜਾਣਾ, ਮੈਲ ਲਾਉਂਦਿਆਂ ਲਾਉਂਦਿਆਂ ਜਿਵੇਂ ਦੁੱਧ ਦੀ ਮਲਾਈ ਉੱਪਰ ਆ ਜਾਂਦੀ ਹੈ ਨਾ, ਇਸੇ ਤਰ੍ਹਾਂ। ਅਤੇ ਕੜਾਹੇ ਦੇ ਵਿੱਚ ਰਸ ਉਬਾਲਦਿਆਂ ਮੈਲ ਉੱਪਰ ਆ ਜਾਂਦੀ ਹੈ ਜਦੋਂ ਗੁੜ ਸ਼ੱਕਰ ਬਣਾਉਂਦੇ ਹਾਂ। ਇਹ ਲੋਹੇ ਦੀ ਮੈਲ ਵੀ ਇਸੇ ਤਰ੍ਹਾਂ ਅੱਗ ਦੇ ਤਾ ਦੇਣ ਦੇ ਨਾਲ ਉੱਪਰ ਆਉਂਦੀ ਹੈ, ਉਹਨੂੰ ਫਿਰ ਕੁੱਟ ਕੇ ਲਾਹ ਦੇਣਾ। ਇਉਂ ਕਰਦੇ ਕਰਦੇ ਜਦੋਂ ਸੇਰ ਲੋਹਾ ਰਹਿ ਜਾਵੇ, ਉਹਨੂੰ ਸਾਰ ਲੋਹਾ ਕਹਿੰਦੇ, ਉਹਦਾ ਜਿਹੜਾ ਸ਼ਸਤਰ ਬਣਦਾ, ਅਤੇ ਉਹ ਫਿਰ ਇੰਨਾ ਸਖਤ ਹੁੰਦਾ ਸੀ ਵੀ ਕੋਈ ਕਹਿਣ ਦੀ ਬਾਤ ਨਹੀਂ ਹੈ। ਇਹ ਸੁਪਨਾ ਬਣ ਗਈਆਂ ਇਹ ਗੱਲਾਂ, ਸਾਰ ਲੋਹਾ ਕਿੱਥੇ ਮਿਲਦਾ ਹੁਣ? ਪੁਰਾਤਨ ਸਮੇਂ ਦੀਆਂ ਗੱਲਾਂ ਨੇ, ਉਹਦਾ ਪ੍ਰਮਾਣ ਦਿੱਤਾ ਹੈ। ਕਥਨਾ ਕਰੜਾ ਸਾਰ, ਇਹ ਕਥਨ ਕਰਨਾ ਬੜਾ ਸਾਰ ਲੋਹੇ ਦੀ ਤਰ੍ਹਾਂ, ਜਿਵੇਂ ਉਹਦੇ ਸ਼ਸਤਰ ਘੜਨੇ ਔਖੇ ਨੇ, ਇਸੇ ਤਰ੍ਹਾਂ ਔਖਾ ਹੈ। ਅਤੇ ਫਿਰ ਪ੍ਰਸ਼ਨ ਕੀਤਾ ਸ਼ੇਖ ਬ੍ਰਹਮ ਨੇ, ਬੇਨਤੀ ਕੀਤੀ, ਸਤਿਗੁਰੂ ਜੀ ਫਿਰ ਗਿਆਨ ਕਿਵੇਂ ਪਾ ਸਕੀਦਾ? ਇੰਨਾ ਔਖਾ ਜਿਹੜਾ ਕੰਮ ਹੈ, ਕਥਨਾ ਕਰੜਾ ਸਾਰ ਕਿਹਾ ਵੀ ਪਾਈ ਦਾ ਕਿਵੇਂ ਹੈ? ਗੁਰੂ ਜੀ ਉੱਤਰ ਦਿੰਦੇ ਨੇ,
ਕਰਮ ਮਿਲੇ ਤਾਂ ਪਾਈ ਹੈ।
ਇਹ ਭਾਈ ਜੇਕਰ ਪੁਰਸ਼ ਦੇ ਨਿਸ਼ਕਾਮ ਕਰਮ ਹੋਣ ਤਾਂ ਗੁਰਾਂ ਦੀ ਸੰਗਤ ਪਾਈ ਹੈ, ਪ੍ਰਾਪਤ ਕਰੀਦੀ ਹੈ, ਤਾਂ ਮਿਲੇ ਮਿਲਦੀ ਹੈ। ਅਤੇ ਇਸ ਕਰਕੇ ਤਾਂ ਗੁਰਾਂ ਦੀ ਸੰਗਤ ਜਿਹੜਾ ਮਿਲੇ ਮਿਲਦੀ ਹੈ, ਅਤੇ ਗੁਰਾਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਪਾਈਏ ਪ੍ਰਾਪਤ ਹੁੰਦਾ, ਇਸ ਢੰਗ ਦੇ ਨਾਲ ਮਿਲਦਾ ਹੈ।
ਹੋਰ ਹਿਕਮਤ ਹੁਕਮ ਖੁਆਰ,
ਹੋਰ ਜਿਹੜੀਆਂ ਹਿਕਮਤ ਨਾਮ ਚਤਰਾਈ ਦਾ ਸਿਆਣਪ ਦੀਆਂ ਗੱਲਾਂ ਜਿਹੜੀਆਂ ਕਰਨੀਆਂ, ਇਹ ਤਾਂ ਫਿਰ ਰੱਬ ਦੇ ਹੁਕਮ ਚਲਾਉਣੇ, ਇਹ ਅੰਤ ਨੂੰ ਖੁਆਰ, ਫਿਰ ਹੋਰ ਹਿਕਮਤ ਹੁਕਮ ਖੁਆਰ, ਖੁਆਰ ਖਰਾਬ ਹੀ ਕਰਨ ਵਾਲੇ ਆ। ਜਿਹੜਾ ਰੱਬ ਦੇ ਉੱਤੇ ਹੁਕਮ ਜਾ ਉਹਦੀ ਰਜ਼ਾ ਤੋਂ ਉਲਟ ਕਹਿਣਾ ਮੈਂ ਇਉਂ ਕਰ ਸਕਦਾ, ਨਹੀਂ ਭਾਈ ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਹੈ। ਹੋਰ ਜਿਹੜੀਆਂ ਸਿਆਣਪਾਂ ਹੁਕਮ ਕਰਨਾ ਵੀ ਮੈਂ ਇਉਂ ਕਰ ਸਕਦਾ, ਉਹ ਹੰਗਤਾ ਦੀ ਬਾਤ ਹੈ, ਇਹ ਖੁਆਰ ਖੱਜਲ ਕਰਨ ਵਾਲਾ ਹੈ, ਦੁਖੀ ਕਰਨ ਵਾਲਾ ਜੀਵ ਨੂੰ।
ਪੌੜੀ
ਅੱਗੇ ਪੌੜੀ ਉਚਾਰਨ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ,
ਨਦਰ ਕਰਹਿ ਜੇ ਆਪਣੇ।
ਹੇ ਭਾਈ ਜੇਕਰ ਜੇ ਤੂੰ ਭਾਵ ਹੈ, ਜੇਕਰ ਪਰਮੇਸ਼ੁਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰ ਦੇਵੇ,
ਤਾਂ ਨਦਰੀ ਸਤਿਗੁਰ ਪਾਇਆ,
ਤਾਂ ਫਿਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਕਰਨ ਵਾਲੇ ਕੌਣ ਨੇ? ਸਤਿਗੁਰੂ ਜੀ ਉਹਨਾਂ ਨੂੰ ਉਹ ਪ੍ਰਾਪਤ ਹੋ ਜਾਂਦੇ ਆ। ਜਾਂ ਫਿਰ ਆਤਮ ਗਿਆਨ ਦੀ ਨਦਰੀ ਦ੍ਰਿਸ਼ਟੀ ਕਰਨ ਵਾਲੇ ਸਤਿਗੁਰ ਸੱਚੇ ਗੁਰੂ ਨੂੰ ਪਾਇਆ ਜਾਂਦਾ ਹੈ, ਪਾਇਆ ਤਾਂ ਪ੍ਰਾਪਤ ਹੁੰਦਾ ਹੈ।
ਇਹੋ ਜੀਓ ਬਹੁਤੇ ਜਨਮ ਭ੍ਰਮਿਆ,
ਇਹੋ ਇਹ ਜਿਹੜਾ ਜੀਵ ਹੈ ਬਹੁਤ ਜਨਮਾਂ ਦੇ ਅੰਦਰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਤੇ ਇਸ ਪ੍ਰਕਾਰ ਦੇ ਇਹ ਭ੍ਰਮਿਆ, ਭ੍ਰਮਣ ਕਰਦਾ ਚੱਕਰ ਖਾਂਦਾ ਆਇਆ ਹੈ। ਪਰ ਜੇ ਸਤਿਗੁਰੂ ਕਿਰਪਾ ਕਰ ਦੇਣ, ਜਦੋਂ ਕਿਰਪਾ ਹੋਈ ਤਾਂ ਫਿਰ
ਸਤਿਗੁਰ ਸ਼ਬਦ ਸੁਣਾਇਆ,
ਤੇ ਜਦੋਂ ਕਿਰਪਾ ਹੋਈ ਤਾਂ ਸਤਿਗੁਰੂ ਜਿਹੜੇ ਸੱਚੇ ਬ੍ਰਹਮਨਿਸ਼ਠੀ ਬ੍ਰਹਮ ਸਰੋਤਰੀ ਸਤਿਗੁਰੂ ਜੀ ਨੇ ਸੱਚੇ ਗੁਰਾਂ ਨੇ ਸਤਨਾਮ ਦਾ ਸ਼ਬਦ ਉਪਦੇਸ਼ ਨੂੰ ਸੁਣਾਇਆ, ਸੁਣਾਉਣਾ ਕੀਤਾ ਹੈ। ਉਹ ਉਪਦੇਸ਼ ਨੂੰ ਸਰਵਣ ਕਰਕੇ ਜੀਵ ਦਾ ਜੰਮਣ ਤੇ ਮਰਨਾ ਮਿਟ ਜਾਂਦਾ ਹੈ, ਹੋਰ ਗੱਲਾਂ ਬਾਤਾਂ ਨਾਲ ਨਹੀਂ ਮਿਟਦਾ ਹੈ। ਜਿਵੇਂ ਖੰਡ ਖੰਡ ਕਹਿਣ ਤੋਂ ਮੂੰਹ ਮਿੱਠਾ ਨਹੀਂ ਹੁੰਦਾ, ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਗਿਆਨ ਥੋੜ੍ਹੀ ਹੋ ਗਿਆ। ਇੱਕ ਗਿਆਨ ਦੀਆਂ ਗੱਲਾਂ ਨਹੀਂ ਇੱਕ ਗਿਆਨ ਦਾ ਹੋ ਜਾਣਾ, ਇੱਕ ਰੱਬ ਦੀਆਂ ਗੱਲਾਂ ਨਹੀਂ ਇੱਕ ਰੱਬ ਦਾ ਪ੍ਰਾਪਤ ਹੋਣਾ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹਨ ਜੇ
ਸਤਿਗੁਰ ਜੇ ਵੱਡਦਾਤਾ ਕੋ ਨਹੀਂ,
ਐਸੇ ਸਤਿਗੁਰੂ ਵਰਗਾ ਸੰਸਾਰ ਵਿੱਚ ਦੁਨੀਆਂ 'ਚ ਕੋਈ ਵੀ ਦਾਤਾ ਨਹੀਂ। ਸਭ ਤੋਂ ਵੱਡੇ ਦਾਤੇ ਸਤਿਗੁਰੂ ਜੀ ਹਨ, ਜਿਨ੍ਹਾਂ ਨੇ ਨਾਮ ਦਾ ਗਿਆਨ ਦਾ ਦਾਨ ਦਿੱਤਾ ਹੈ।
ਸਭ ਸੁਣਿਆ ਲੋਕ ਸਵਾਇਆ,
ਸਵਾਇਆ ਸਾਰੇ ਲੋਕੋ, ਤੁਸੀਂ ਸਭ ਸਾਰੇ ਸੁਣਿਓ, ਸੁਣ ਲਓ ਹੇ ਸਾਰੇ ਲੋਕੋ, ਜਿਨ੍ਹੇ ਸੰਸਾਰ ਵਿੱਚ ਆਇਓ ਮਨੁੱਖਾ ਸਰੀਰ ਵਿੱਚ, ਇਹ ਉਪਦੇਸ਼ ਨੂੰ ਸੁਣ ਲਓ। ਕਿਤੇ ਕੰਨਾਂ ਦੇ ਵਿੱਚ ਉਸ ਤਰ੍ਹਾਂ ਨਾ ਪੁੱਜੇ ਦੇ ਰੱਖਿਓ, ਕਹਿੰਦੇ ਇਹ ਗੱਲ ਸੁਣਨ ਵਾਲੀ ਹੈ, ਧਿਆਨ ਦੇ ਨਾਲ ਸੁਣ ਲਓ ਮਹਾਰਾਜ ਸਾਹਿਬ ਜੀ ਕਹਿੰਦੇ। ਹਾਂਜੀ,
ਸਤਿਗੁਰ ਜੀਵਡ ਦਾਤਾ ਕੋ ਨਹੀਂ,
ਐਸੇ ਸਤਿਗੁਰ ਸੱਚੇ ਗੁਰਾਂ ਜਿੱਡਾ ਜੀਵਡ ਨਾਮ ਜਿੱਡਾ ਵੱਡਾ ਦੁਨੀਆਂ ਵਿੱਚ ਹੋਰ ਕੋਈ ਵੀ ਦਾਤਾ ਨਹੀਂ ਹੈ। ਜੇ ਕੋਈ ਕਹੇ ਵੀ ਸਤਿਗੁਰਾਂ ਦੇ ਬਰਾਬਰ ਕੋਈ ਦਾਤਾ ਹੈ, ਨਹੀਂ ਹੈ ਸਤਿਗੁਰ ਦਾਤਾ, ਸਤਿਗੁਰ ਵਰਗਾ ਦਾਤਾ ਨਹੀਂ ਹੈ ਸੰਸਾਰ ਵਿੱਚ ਕੋਈ। ਸਭ ਤੋਂ ਵੱਡੇ ਨਾਮ ਗਿਆਨ ਦੇ ਦਾਤੇ ਸਤਿਗੁਰੂ ਹਨ।
ਸਭ ਸੁਣਿਆ ਹੋ ਲੋਕ ਸਵਾਇਆ,
ਹੇ ਸਵਾਇਆ ਸਾਰੇ ਲੋਕੋ, ਤੁਸੀਂ ਸਭ ਸਾਰੇ ਸੁਣੇ ਹੋ, ਸੁਣ ਲਵੋ ਹੇ ਸਾਰੇ ਲੋਕੋ, ਜਿੰਨੇ ਸੰਸਾਰ ਵਿੱਚ ਆਏ ਹੋ ਇਹ ਉਪਦੇਸ਼ ਨੂੰ ਸਾਰੇ ਸੁਣ ਲਓ ਕੰਨ ਦੇ ਕੇ।
ਸਤਿਗੁਰ ਮਿਲਿਆ ਸੱਚ ਪਾਇਆ,
ਸਤਿਗੁਰਾਂ ਦੇ ਨਾਲ ਮਿਲ ਕੇ ਕਹਿੰਦੇ ਜੋ ਪ੍ਰਾਪਤੀ ਹੁੰਦੀ ਹੈ, ਤੇ ਜਿਨ੍ਹਾਂ ਨੇ ਸੱਚ ਸਰੂਪ ਨੂੰ ਪਾਇਆ ਹੈ। ਇਹ ਸੀ ਪ੍ਰਸ਼ਨ ਸੀ ਕਿ ਸਤਿਗੁਰਾਂ ਦੇ ਨਾਲ ਮਿਲ ਕੇ ਕੀ ਪ੍ਰਾਪਤੀ ਹੁੰਦੀ ਹੈ, ਕਿਹਨਾਂ ਨੇ ਸੱਚ ਸਰੂਪ ਨੂੰ ਪਾਇਆ, ਤਾਂ ਗੁਰੂ ਸਾਹਿਬ ਕਹਿੰਦੇ ਸਤਿਗੁਰ ਮਿਲਿਆ ਸੱਚ ਪਾਇਆ ਹੇ ਸੇਖ ਬ੍ਰਹਮ, ਜਿਹਨਾਂ ਨੇ ਆਪਣੇ ਮਨ ਵਿੱਚੋਂ ਇਹ ਸਾਰੀ ਪੰਕਤੀ ਬੋਲੋ ਜੀ, ਉਹਦੇ ਨਾਲ ਅਰਥ
ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋ ਆਪ ਗਵਾਇਆ।
ਇਹ ਸੇਖ ਬ੍ਰਹਮ, ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਅੰਦਰੋਂ ਆਪ ਆਪਾ ਭਾਵ ਅਹੰ ਭਾਵ ਜਿਹੜਾ ਇਹ ਗਵਾ ਦਿੱਤਾ, ਤੇ ਉਹਨਾਂ ਨੇ ਸਤਿਗੁਰ ਸੱਚੇ ਗੁਰਾਂ ਨਾਲ ਮਿਲਿਆ ਮਿਲਾਪ ਕਰਕੇ ਸੱਚ ਸਰੂਪ ਪਰਮੇਸ਼ਰ ਨੂੰ ਪਾ ਲਿਆ। ਪ੍ਰਾਪਤੀ ਇਸ ਤਰੀਕੇ ਨਾਲ ਹੁੰਦੀ ਹੈ,
ਜਿਨ ਸੱਚੋ ਸੱਚ ਬੁਝਾਇਆ,
ਜਿਨ ਜਿਸ ਸਤਿਗੁਰੂ ਜੀ ਨੇ ਸੱਚ ਨਿਸ਼ਚੇ ਕਰਕੇ ਸੱਚੋ ਸੱਚ ਸਰੂਪ ਸਿੱਖ ਦੇ ਤਾਈਂ ਬੁਝਾਇਆ, ਬੁਝਾਉਣਾ ਕੀਤਾ, ਸਮਝਾਉਣਾ ਕੀਤਾ। ਤਾਂ ਇਸ ਕਰਕੇ ਜਿਨ ਸੱਚੋ ਸੱਚ ਬੁਝਾਇਆ, ਜੋ ਗੁਰੂ ਆਪ ਸੱਚੇ ਤੇ ਜਿਹੜੇ ਗੁਰੂ ਆਪ ਜੀ, ਜਿਨ ਸੱਚੋ ਸੱਚ ਬੁਝਾਇਆ, ਜਿਹੜੇ ਗੁਰੂ ਆਪ ਸੱਚੇ ਨੇਸ਼ਟੀ ਨੂੰ ਉਹਨਾਂ ਨੇ ਹੋਰਨਾਂ ਸਿੱਖਾਂ ਦੇ ਤਾਂ ਹੀ ਸਰੋਤਰੀ ਬਣਾ ਕਰਕੇ ਸਮਝਾਉਣਾ ਕੀਤਾ, ਆਪ ਬ੍ਰਹਮ ਨੇਸ਼ਟੀ ਉਹਨਾਂ ਬ੍ਰਹਮ ਸਰੋਤਰੀ ਬਣਾ ਦਿੱਤਾ ਹੈ ਸਿੱਖਾਂ ਨੂੰ, ਇਹ ਸਤਿਗੁਰਾਂ ਦੀ ਸਮਰੱਥਾ ਹੈ। ਸੋ ਇਹ ਜਿਹੜਾ ਸਲੋਕ ਮਹੱਲਾ ਤੇ ਪੌੜੀ, ਇਹਦਾ ਜਿਹੜਾ ਮੁੱਖ ਭਾਵ ਹੈ ਨਾ, ਉਹ ਨਾਲ ਦੀ ਨਾਲ ਆਪਾਂ ਥੋੜ੍ਹਾ ਥੋੜ੍ਹਾ ਵਿਚਾਰਦੇ ਜਾਂਦੇ ਹਾਂ, ਤੇ ਇਕੱਠਾ ਥੋੜ੍ਹਾ ਜਿਹਾ ਜ਼ਿਆਦਾ ਔਖਾ ਹੁੰਦਾ। ਚੌਥੇ ਸਲੋਕ ਵਿੱਚ, ਇਹ ਚੌਥਾ ਸਲੋਕ ਸੀ, ਸਤਿਗੁਰੂ ਜੀ ਨੇ ਕੀ ਫਰਮਾਇਆ ਕਿ ਇੱਕ ਪਰਮੇਸ਼ੁਰ ਹੀ ਨਿਰਭਉ ਹੈ ਡਰ ਤੋਂ ਰਹਿਤ, ਬਾਕੀ ਪੌਣ ਪਾਣੀ ਬਸੰਤ ਚੰਦ ਸੂਰਜ ਅਗਨੀ ਆਦਿ ਸਾਰੀ ਸ੍ਰਿਸ਼ਟੀ ਉਹਦੇ ਭੈ ਦੇ ਵਿੱਚ ਹੈ। ਅਨੰਤ ਹੀ ਰਾਮ ਕ੍ਰਿਸ਼ਨ ਆਦਿ ਅਵਤਾਰ ਪਰਮੇਸ਼ੁਰ ਦੇ ਚਰਨਾਂ ਦੀ ਧੂੜ ਦੇ ਕਿਣਕਿਆਂ ਦੀ ਨਿਆਈ, ਕਿੰਨੇ ਉਹਨਾਂ ਦੀਆਂ ਕਹਾਣੀਆਂ ਕਰਨ ਵਾਲੇ, ਕਿੰਨੇ ਵੇਦਾਂ ਨੂੰ ਵਿਚਾਰਨ ਕਰਨ ਵਾਲੇ ਵਿਆਸ ਆਦਿ ਰਿਸ਼ੀ ਹੋਏ ਨੇ, ਬ੍ਰਹਮਾ ਆਦਿਕ ਹੈ, ਕਿਤਨੇ ਹੀ ਲੋਕ ਉਸ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਮੰਗਤੇ ਬਣ ਕੇ ਮੰਗਦੇ ਨੇ। ਕਈ ਰਾਜਧਾਰੀਏ ਮਸਕਰੇ ਲੋਕ ਬਾਜ਼ਾਰਾਂ ਵਿੱਚ ਰਾਧਾ ਕ੍ਰਿਸ਼ਨ ਦੇ ਸਵਾਂਗ ਕੱਢਦੇ ਫਿਰਦੇ ਹੈ, ਫਿਰ ਰਾਜੇ ਦਸ਼ਰਥ, ਪਿੰਗਲਾ ਰਾਣੀ, ਤਾਰਾ ਰਾਣੀ ਆਦਿ ਇਹਨਾਂ ਦੇ ਜਸਾਂ ਨੂੰ ਗਾਉਂਦੇ ਹੈ। ਇਹ ਉਰਲੀਆਂ ਪਰਲੀਆਂ ਵਿਰਥ ਗੱਲਾਂ ਬੋਲਦੇ ਹੈ, ਭਾਵੇਂ ਉਹਨਾਂ ਨੇ ਲੱਖਾਂ ਟਕਿਆਂ ਦੇ ਹਾਰ, ਸ਼ਾਂਪਾਂ, ਛੱਲੇ ਆਦਿ ਪਾਏ ਹੁੰਦੇ ਹੈ, ਪਰ ਅਖੀਰ ਨੂੰ ਸਵਾਹ ਹੀ ਹੋ ਜਾਂਦੇ ਹਨ। ਇਹ ਵਿਅਰਥ ਗੱਲਾਂ ਨਾਲ ਮਨ ਪਰਚਾਵੇ ਤਾਂ ਹੁੰਦੇ ਹੈ, ਪਰ ਪਰਮੇਸ਼ੁਰ ਦੇ ਸਰੂਪ ਦਾ ਗਿਆਨ ਨਹੀਂ ਹੁੰਦਾ, ਉਹ ਨਹੀਂ ਖੋਜੀਦਾ। ਕਿਉਂਕਿ ਜਿਹੜਾ ਪਰਮੇਸ਼ੁਰ ਹੈ ਉਹਦਾ ਗਿਆਨ ਕਥਨ ਕਰਨਾ ਸਾਰ ਲੋਹੇ ਦੇ ਸ਼ਸਤਰ ਘੜਨ ਵਾਂਗੂ ਔਖਾ ਹੈ, ਸਾਰ ਰੂਪ ਦੇ ਕਥਨ ਕਰਨਾ ਬਹੁਤ ਮੁਸ਼ਕਲ ਹੈ, ਔਖਾ ਹੈ। ਜੇਕਰ ਜੀਵ ਦੇ ਚੰਗੇ ਕਰਮ ਹੋਣ ਤਾਂ ਸਤਿਗੁਰਾਂ ਦੀ ਸੰਗਤ ਮਿਲ ਜਾਵੇ ਤਾਂ ਗਿਆਨ ਪ੍ਰਾਪਤ ਹੁੰਦਾ ਹੈ। ਬਾਕੀ ਜੋ ਹੋਰ ਚਤਰਾਈਆਂ ਦੀਆਂ ਗੱਲਾਂ ਕਰਦੇ ਹੈ ਇਹ ਫਿਰ ਖਰਾਬ ਕਰਨ ਵਾਲੀਆਂ ਗੱਲਾਂ ਨੇ। ਜਿਨ੍ਹਾਂ ਦੇ ਉੱਪਰ ਪਰਮੇਸ਼ੁਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਨੂੰ ਸਾਹਿਬ ਜੀ ਮਿਲਦੇ ਹੈ। ਜਿਨ੍ਹਾਂ ਗੁਰਾਂ ਵਰਗਾ ਦੁਨੀਆਂ ਦੇ ਹੋਰ ਕੋਈ ਦਾਤਾ ਹੀ ਨਹੀਂ ਹੈ, ਹੋਰ ਕੋਈ ਵੀ ਨਹੀਂ ਹੈ, ਜਿਨ੍ਹਾਂ ਨੇ ਆਪਣੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ, ਉਹਨਾਂ ਨੇ ਗੁਰਾਂ ਨਾਲ ਮਿਲ ਕੇ ਸੱਚ ਸਰੂਪ ਨੂੰ ਪਾ ਲਿਆ। ਇਹ ਸਲੋਕ ਮਹੱਲਾ ਤੇ ਪੌੜੀ ਦਾ ਸਮੁੱਚਾ ਭਾਵ ਹੈ। ਹੁਣ ਅੱਗੇ ਮਹਾਰਾਜ ਸਾਹਿਬ ਜੀ ਤੇ ਜਿਸ ਪ੍ਰਕਾਰ ਕਿਰਪਾ ਕਰਦੇ ਹੈ ਤੇ ਪੰਜਵਾਂ ਸਲੋਕ ਆਸਾ ਦੀ ਵਾਰ ਦਾ ਆਰੰਭ ਹੋਏਗਾ ਤੇ ਜਿਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ ਸੁਣੋ ਜੀ।
ਸਲੋਕ ਮਹੱਲਾ ਪਹਿਲਾ।
ਸਲੋਕ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ, ਕਿਉਂਕਿ ਪਾਕਪਟਨ ਸ਼ਹਿਰ ਦੇ ਵਿੱਚ ਮਹਾਰਾਜ ਬੈਠੇ ਸੀ, ਉੱਥੇ ਰਾਸ ਪੈਣ ਲੱਗ ਪਈ। ਸ਼ੇਖ ਬ੍ਰਹਮ ਦੇ ਨਾਲ ਫਕੀਰਾਂ ਦੀ ਜਮਾਤ ਸੀ, ਸਤਿਗੁਰਾਂ ਦੇ ਚਰਨਾਂ 'ਚ ਬੈਠੇ ਸੀ। ਉਹਨਾਂ ਵਿੱਚੋਂ ਫਕੀਰ ਬੋਲ ਉੱਠੇ, ਕਹਿਣ ਲੱਗੇ ਮਹਾਰਾਜ ਰਾਸ ਪੈਂਦੀ ਹੈ, ਵੇਖ ਆਈਏ। ਤਾਂ ਗੁਰੂ ਸਾਹਿਬ ਕਹਿਣ ਲੱਗੇ ਭਾਈ ਇਹ ਨਕਲੀ ਰਾਸ ਦਾ ਕੀ ਵੇਖਣਾ, ਜੇ ਰਾਸ ਦੇਖਣੀ ਤਾਂ ਜਿਹੜੀ ਅਸਲੀ ਰਾਤ ਹੈ ਉਹ ਦੇਖੋ। ਰਾਸ ਉਹ ਤਾਂ ਵਾਹਿਗੁਰੂ ਨੇ ਸਾਰੀ ਦੁਨੀਆ ਹੀ ਰਾਸ ਰੂਪ ਆਈ ਹੋਈ ਹੈ। ਉਹ ਕਹਿੰਦੇ ਮਹਾਰਾਜ ਬੜੀ ਹੈਰਾਨੀ ਦੀ ਗੱਲ ਹੈ, ਦੁਨੀਆ ਰਾਸ ਰੂਪ ਕਿਵੇਂ ਹੈ? ਪ੍ਰਸ਼ਨ ਕੀਤਾ, ਦੁਨੀਆ ਰਾਸ ਰੂਪ ਕਿਵੇਂ ਹੋ ਸਕਦੀ ਹੈ? ਰਾਸ ਦੇ ਵਿੱਚ ਗੋਪੀਆਂ ਹੁੰਦੀਆਂ ਨੇ, ਗਵਾਲੇ ਹੁੰਦੇ ਨੇ, ਕ੍ਰਿਸ਼ਨ ਹੁੰਦਾ ਹੈ, ਇਹ ਮੰਨੇ ਜਾਂਦੇ ਨੇ। ਦੁਨੀਆ ਦੀ ਰਾਸ ਵਿੱਚ ਗੋਪੀਆਂ ਦੇ ਗਵਾਲੇ ਦੱਸੋ ਕਿਹੜੇ ਨੇ? ਫਿਰ ਇੱਥੋਂ ਵਿਚਾਰ ਸ਼ੁਰੂ ਹੋਈ। ਅੱਗੇ ਫਿਰ ਮਹਾਰਾਜ ਨੇ ਉੱਤਰ ਦਿੱਤਾ,
ਘੜੀਆ ਸਭੇ ਗੋਪੀਆ।
ਕਹਿੰਦੇ ਭਾਈ ਚੰਦ ਤੇ ਇੱਥੋਂ ਚੱਲਣਾ, ਇਹਦਾ ਅਗਲੀ ਪੰਕਤੀ ਪੜਿਆ ਨਾ, ਚੰਦ ਸੂਰਜ ਅਵਤਾਰ, ਇਹ ਦੋ ਤੁਕਾਂ ਆਪਾਂ ਨੂੰ ਪਹਿਲਾਂ ਲੈਣੀਆਂ ਪੈਣਗੀਆਂ ਅਗਲੀ ਤੁਕ ਵਾਲੀਆਂ। ਚੰਦ ਤੇ ਸੂਰਜ ਮਾਨੋ ਦੋ ਅਵਤਾਰ ਹੈ ਤੇ ਜੋ ਕ੍ਰਿਸ਼ਨ ਤੇ ਰਾਮ ਦੀ ਥਾਵੇਂ, ਸਮਝ ਲਓ ਇਹਨਾਂ ਨੂੰ, ਕ੍ਰਿਸ਼ਨ ਤੇ ਰਾਮ ਦੇ ਥਾਂ ਇਹ ਮੁੱਖ ਨਾਟਕ ਪਾਤਰ ਨੇ ਇਹ ਚੰਦ ਤੇ ਸੂਰਜ। ਇਹ ਮਾਨੋ ਫਿਰ ਜਿਹੜਾ ਬੋਲੋ ਜੀ ਸਾਰੀ ਪੰਗਤੀ, ਘੜੀਆਂ ਸਭੇ ਗੋਪੀਆਂ ਪਹਿਰਕਾਂ ਨੂੰ,
ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ।
ਤੇ ਇਸ ਕਰਕੇ ਫਿਰ ਇਹ ਜਿਵੇਂ ਕਹਿੰਦੇ ਪਹਿਰ ਜਿਹੜੇ ਦਿਨ ਤੇ ਰਾਤ, ਇਹ ਤਾਂ ਹੋ ਗਈਆਂ ਜਿਹੜੇ ਨੇ ਦਿਨ ਤੇ ਰਾਤ, ਇਹਦਾ ਅੱਠਵਾਂ ਹਿੱਸਾ ਜਿਹੜਾ ਘੜੀ ਕਹਿੰਦੇ ਨੇ ਘੜੀਆਂ, ਤੇ ਪੁਰਾਣੇ ਸਮੇਂ 'ਚ 60 ਘੜੀਆਂ 64 ਘੜੀਆਂ ਦੋ ਤਰ੍ਹਾਂ ਦਾ ਇਹ ਵਿਚਾਰ ਸੀ। ਇਹ ਦਿਨ ਤੇ ਰਾਤ ਦਾ ਇਹਦਾ ਅੱਠਵਾਂ ਭਾਗ ਜਿਹੜਾ ਸਾਧ ਸਿੰਘ ਜੀ 3 ਘੰਟੇ ਬਣਦਾ, ਇਹ ਅੱਠੇ ਪਹਿਰ ਕੰਨ ਕ੍ਰਿਸ਼ਨ ਦੇ ਨਾਲ ਤੇ ਉਹਦੇ ਨਾਲ ਸਖੇ ਗੋਪਾਲ ਗਵਾਲੇ ਨੇ, ਤੇ 60 ਘੜੀਆਂ ਜਿਹੜੀਆਂ ਨੇ ਇਹ ਮਾਨੋ ਸਾਰੀਆਂ ਗੋਪੀਆਂ ਹੀ ਨੇ। ਫਿਰ ਪ੍ਰਸ਼ਨ ਕੀਤਾ ਮਹਾਰਾਜ ਜੀ, ਪ੍ਰਤੱਖ ਰਾਸ ਦੇ ਵਿੱਚ ਗੋਪੀਆਂ ਤੇ ਗਵਾਲਿਆਂ ਦੇ ਗਹਿਣੇ ਪਾਏ ਹੁੰਦੇ ਨੇ, ਫਿਰ ਗਹਿਣੇ ਦੱਸੋ ਕਿਹੜੇ ਨੇ ਇਹਨਾਂ ਦੇ? ਹੁਣ ਮਹਾਰਾਜ ਗਹਿਣੇ ਦੱਸਣਗੇ,
ਗਹਿਣੇ ਪਾਉਣ ਪਾਣੀ ਬੈਸੰਤਰ।
ਘੜੀਆਂ ਰੂਪ ਗੋਪੀਆਂ ਦੇ, ਜਿਹੜੇ ਪਹਿਰਾਂ ਰੂਪ ਗਵਾਲਿਆਂ ਦੇ, ਪਹਿਰ 4 ਮਹੀਨੇ ਜਿਹੜੇ ਨੇ, ਚੇਤ ਵੈਸਾਖ ਜੇਠ ਤੇ ਹੜ੍ਹ, ਇਹਦੇ 'ਚ ਪਾਉਣ ਹਵਾ ਰੂਪੀ ਗਹਿਣੇ ਭੂਖਣਾਂ ਨੂੰ ਪਹਿਨੇ ਹੋਇਆ, ਕਿਉਂਕਿ 4 ਮਹੀਨਿਆਂ ਦੀ ਹਵਾ ਜਿਹੜੀ ਹੈ ਨਾ ਗਰਮੀ ਕਰਕੇ ਸੁਖਦਾਇਕ ਲੱਗਦੀ ਹੈ। ਉਸ ਤੋਂ ਬਾਅਦ ਦੂਸਰੇ 4 ਮਹੀਨੇ ਜਿਹੜੇ ਸੌਣ ਭਾਦਰੋਂ ਅੱਸੂ ਤੇ ਕੱਤਕ, ਇਹਦੇ ਵਿੱਚ ਪਾਣੀ ਜਲ ਰੂਪੀ ਭੂਖਣਾਂ ਨੂੰ ਉਹਨੇ ਪਹਿਨਿਆ ਹੋਇਆ, ਕਿਉਂਕਿ ਇਹਨਾਂ ਮਹੀਨਿਆਂ 'ਤੇ ਜਲ ਦੀ ਪ੍ਰਧਾਨਤਾ ਹੁੰਦੀ ਹੈ। ਅਤੇ ਤੀਸਰੇ ਮਹੀਨਿਆਂ ਜਿਹੜੇ ਮੱਘਰ ਪੋਹ ਮਾਘ ਅਤੇ ਫੱਗਣ, ਇਹਦੇ 'ਚ ਘੜੀਆਂ ਰੂਪ ਗੋਪੀਆਂ ਨੇ, ਪਹਿਰਾਂ ਰੂਪੀ ਗਵਾਲਿਆਂ ਨੇ ਅਗਨੀ ਰੂਪੀ ਭੂਖਣਾਂ ਨੂੰ ਪਹਿਨਿਆ ਹੋਇਆ, ਕਿਉਂਕਿ ਇਹਨਾਂ ਮਹੀਨਿਆਂ ਦੀ ਬਹੁਤੀ ਸਰਦੀ ਹੋਣ ਕਰਕੇ ਅੱਗ ਸੁਖਦਾਇਕ ਲੱਗਦੀ ਹੈ। ਇਹੋ ਮਾਨੋ 4 ਮਹੀਨਿਆਂ ਦਾ ਇਹਨਾਂ ਗੋਪੀਆਂ ਅਤੇ ਗਵਾਲਿਆਂ ਦਾ ਇੱਕ ਇੱਕ ਭੂਖਣ ਪਹਿਨਿਆ ਹੋਇਆ ਹੈ। ਚੰਦ ਸੂਰਜ ਅਵਤਾਰ ਇਹਦੇ ਪਹਿਲਾਂ ਹੋ ਚੁੱਕੇ ਨੇ, ਬੋਲ ਭਾਵੇਂ ਦਿਓ ਭਾਵੇਂ ਹੋ ਚੁੱਕੇ ਨੇ, ਇਹਦੇ ਅਰਥ ਉੱਪਰ ਆਪਣੇ ਲਏ ਸੀ।
ਚੰਦ ਸੂਰਜ ਅਵਤਾਰ,
ਇਹਨਾਂ ਦਾ ਚੰਦ ਤੇ ਸੂਰਜ ਜਿਹੜੇ ਇਹ ਮੁੱਖ ਪਾਤਰ ਮੰਨੇ ਹੋਏ ਆ ਇਸ ਨਾਟਕ ਦੇ, ਇਸ ਰਾਸ ਦੇ ਕ੍ਰਿਸ਼ਨ ਤੇ ਰਾਮ ਦੇ ਥਾਂ ਹਨ, ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਕਥਨ ਕੀਤਾ। ਫਿਰ ਪ੍ਰਸ਼ਨ ਕੀਤਾ, ਮਹਾਰਾਜ ਜੀ ਰਾਸ ਵੀ ਕ੍ਰਿਸ਼ਨ ਤੇ ਬਲਭੱਦਰ ਹੁੰਦੇ ਹੈ, ਇਸ ਦੁਨੀਆਂ ਦੇ ਰਾਸ ਵੀ ਬਲਭਦਰ ਤੇ ਕ੍ਰਿਸ਼ਨ ਕੌਣ? ਦੁਬਾਰੇ ਫਿਰ ਉਹੀ ਪ੍ਰਸ਼ਨ ਕੀਤਾ। ਦੱਸਦੇ ਹਨ ਚੰਦ ਸੂਰਜ,
ਚੰਦ ਸੂਰਜ ਅਵਤਾਰ,
ਜਿਹੜੇ ਰੋਸ਼ਨੀ ਕਰਨ ਵਾਲੇ ਚੰਦ ਤੇ ਸੂਰਜ ਹਨ। ਚੰਦ ਚੰਦਰਮਾ ਦੀ ਨਿਆਈ ਬਲਭਦਰ, ਸੂਰਜ ਦੀ ਨਿਆਈ ਕ੍ਰਿਸ਼ਨ ਜੀ। ਇਹ ਅਵਤਾਰ, ਇਹ ਐਸੀ ਰਾਸ ਪੈ ਰਹੀ ਹੈ। ਇਹ ਕਹਿੰਦੇ ਹੇ ਸਤਿਗੁਰੀ, ਰਾਸ ਵੀ ਗਊਆਂ ਹੁੰਦੀਆਂ ਹਨ ਦੁਨੀਆਂ ਦੀ ਰਾਸ ਵਿੱਚ, ਫਿਰ ਇਹ ਕਿਹੜੀ ਗਊਆਂ ਕਿਹੜੀਆਂ ਨੇ ਇੱਥੇ, ਉਹ ਦੱਸਣਾ ਕਰੋ। ਇਕੱਲਾ ਇਕੱਲਾ ਪ੍ਰਸ਼ਨ ਕਰੀ ਜਾਂਦੇ ਨੇ, ਮਹਾਰਾਜ ਉਹਦਾ ਬਾਣੀ ਦੁਆਰਾ ਉੱਤਰ ਦੇਈ ਜਾਂਦੇ। ਮਹਾਰਾਜ ਅੱਗੇ ਫਰਮਾਨ ਕਰਦੇ ਐ,
ਸਗਲੀ ਧਰਤੀ ਮਾਲ ਧਨ,
ਜਿੰਨੀ ਸਗਲੀ ਸਾਰੀ ਧਰਤੀ ਪ੍ਰਿਥਵੀ ਹੈ, ਇਹ ਮਾਲ ਧਨ ਰੂਪ ਇਹ ਗਊਆਂ ਨੇ। ਇਸ ਕਰਕੇ ਇਹਦੇ ਵਿੱਚ
ਵਰਤਣ ਸਰਬ ਜੰਜਾਲ,
ਜੋ ਜੀਵ ਇਹਨਾਂ ਨੂੰ ਵਰਤਣ ਵਰਤਦੇ ਆ, ਉਹ ਸਰਬ ਸਾਰੇ ਜੰਜਾਲ ਬੰਧਨਾਂ ਵਿੱਚ ਹੀ ਪਏ ਰਹਿੰਦੇ ਨੇ। ਇਹ ਦੁਨੀਆਂ ਦੀ ਰਾਸ ਪੈ ਰਹੀ ਹੈ।
ਨਾਨਕ ਮੋਸੈ ਗਿਆਨ ਬਿਹੂਣੀ,
ਸਤਿਗੁਰੂ ਜੀ ਕਥਨ ਕਰਦੇ ਨੇ ਇਸ ਤਰ੍ਹਾਂ ਪਰਮੇਸ਼ਰ ਦੇ ਗਿਆਨ ਤੋਂ ਬਿਹੂਣੀ, ਬਿਨਾਂ ਖਾਲੀ ਜਿਹੜੇ ਸ੍ਰਿਸ਼ਟੀ ਹੈ ਨਾ, ਉਹ ਮੁਸੈ ਲੁੱਟੀ ਹੀ ਜਾ ਰਹੀ ਹੈ। ਇਸ ਕਰਕੇ
ਖਾਏ ਗਾਇਆ ਜਮ ਕਾਲ,
ਜਮ ਕਾਲ ਜੰਮਣ ਮਰਨ ਰੂਪੀ ਕਾਲ, ਇਹ ਉਹਨਾਂ ਨੂੰ ਖਾ ਹੀ ਗਿਆ ਭਾਵ ਕਰ ਰਿਹਾ। ਜੋ ਜਮ ਕਾਲ ਕਾਲ ਕਰਨ ਵਾਲਾ ਜਮਦੂਤ ਹੈ, ਉਹ ਸਾਰਿਆਂ ਦੇ ਦੇਹਾਂ ਨੂੰ ਖਾਏ ਖਾਈ ਜਾਂਦਾ ਹੈ। ਜੋ ਪਿੱਛੇ ਅਨੇਕਾਂ ਦੇਹਾਂ ਨੂੰ ਖਾ ਗਿਆ ਹੈ, ਤੇ ਇਸ ਕਰਕੇ ਭਾਈ ਇਹ ਖੇਡ ਵਰਤ ਰਹੀ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਅੰਤਰੀ ਭਾਵ ਦੇ ਵਿੱਚ ਜਿਹੜਾ ਖਜ਼ਾਨਾ ਰੱਖਿਆ ਹੈ, ਹੁਣ ਦੂਸਰੇ ਅਰਥ ਵਿੱਚ ਸੁਣੋ ਜੇ। ਘੜੀਆਂ
ਘੜੀਆਂ ਸਭੇ ਗੋਪੀਆ,
ਤੇ ਜਿਨ੍ਹਾਂ ਸੰਤ ਜਨਾਂ ਨੇ ਸਮ ਦਮ ਆਦਿਕ ਸਾਧਨਾ ਦੁਆਰਾ ਸਭੇ ਸਾਰੀਆਂ ਇੰਦਰੀਆਂ ਰੂਪੀ ਗੋਪੀਆਂ ਘੜੀਆਂ ਘੜ ਲਈਆਂ ਹਨ, ਉਹ ਕਿਵੇਂ ਘੜੀਆਂ? ਅੱਖਾਂ ਬਗਾਨਾ ਰੂਪ ਦੇਖਣ ਵੱਲੋਂ ਘੜ ਲਈਆਂ, ਪਰਤਰਿਆ ਰੂਪ ਨਾ ਪੇਖਿਆ ਨੇਤਰ, ਤੇ ਉਹਨਾਂ ਨੇ ਆਪਣੇ ਮਨ ਨੂੰ ਸਮਝਾਇਆ, ਅੱਖੀਂ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨ ਨਿੰਦਿਆ ਵੱਲੋਂ ਰੋਕ ਲਏ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਜਵਾਨ ਝੂਠ ਬੋਲਣ ਤੋਂ ਰੋਕ ਲਈਏ, ਬੋਲੀਏ ਸੱਚ ਧਰਮ ਝੂਠ ਨੇ ਬੋਲੀਏ। ਇਹਨਾਂ ਇੰਦਰੀਆਂ ਨੂੰ ਉਹਨਾਂ ਨੇ ਰੋਕਣਾ ਕੀਤਾ, ਸੁਧਾਰ ਲਿਆ ਹੈ, ਇਹ ਘੜ ਲਿਆ ਇਹਨਾਂ ਨੂੰ। ਇਸ ਕਰਕੇ ਤੇ ਇਹ ਜਿਹੜਾ ਹੈ ਅੱਗੇ ਦੱਸਦੇ ਨੇ, ਪਹਿਰ
ਪਹਿਰ ਕੰਨ ਗੋਪਾਲ,
ਕੰਨ ਕ੍ਰਿਸ਼ਨ ਰੂਪੀ ਮਨ ਦੇ ਨਾਲ ਗੋਪਾਲ ਪਰਮੇਸ਼ਰ ਦੇ ਨਾਮ ਦਾ ਅੱਠੇ ਪਹਿਰ ਪਹਿਰਾਂ, ਅੱਠੇ ਪਹਿਰ ਪਹਿਰਾ ਰੱਖਦੇ ਮਨ ਦੇ ਉੱਤੇ, ਐਨ ਪਹਿਰਾ ਰੱਖਦੇ ਨੇ ਮਨ ਦੇ ਉੱਤੇ ਪਹਿਰਾ। ਇਹ ਕਿਸ ਤਰ੍ਹਾਂ, ਜਿਹੜੀ ਅੰਦਰ ਵਿਚਾਰ ਹੈ ਨਾ, ਵਿਚਾਰ ਪਹਿਰੇਦਾਰ ਬਣ ਜਾਊ, ਅੰਦਰੋਂ ਵਿਵੇਕ ਦਾ ਵੱਲ ਪਹਿਰੇਦਾਰ ਬਣ ਜਾਊ, ਇਉਂ ਪਹਿਰਾ ਰੱਖਦੇ ਹਨ। ਇਉਂ ਇਸ ਪ੍ਰਕਾਰ ਉਹਨਾਂ ਨੇ ਆਪਣੇ ਸਾਰੇ ਇੰਦਰੀਆਂ ਨੂੰ ਘੜਿਆ ਹੈ।
ਗਹਿਣੇ ਪੌਣ ਪਾਣੀ ਬੈਸੰਤਰ,
ਜਿਨ੍ਹਾਂ ਨੇ ਪੌਣ ਹਵਾ ਦੀ ਨਿਆਈ ਰਜੋਗੁਣ, ਪਾਣੀ ਦੀ ਨਿਆਈ ਸਤੋਗੁਣ, ਬੈਸੰਤਰ ਅਗਨੀ ਦੀ ਨਿਆਈ ਤਮੋਗੁਣ, ਇਹਨਾਂ ਦਾ ਅਭਾਵ ਕਰਦਾ ਹੈ। ਸਾਧ ਕੀ ਉਪਮਾ ਤਿਉਹ ਗੁਣ ਤੇ ਦੂਰ, ਇਸ ਕਰਕੇ ਇਹਨਾਂ ਤਿੰਨਾਂ ਗੁਣਾਂ ਨੂੰ ਜਿਹੜਾ ਪਕੜ ਲਿਆ ਹੈ, ਅਧੀਨ ਕਰ ਲਿਆ ਹੈ। ਸੰਸਾਰ ਤਿੰਨਾਂ ਗੁਣਾਂ ਦੇ ਅਧੀਨ ਹੈ, ਉਹਨਾਂ ਨੇ ਗੁਣਾਂ ਨੂੰ ਅਧੀਨ ਕਰ ਲਿਆ। ਤਿੰਨਾਂ ਗੁਣਾਂ ਤੇ ਅਤੀਤ ਹੋਣ ਰੂਪ ਇਹ ਗਹਿਣੇ ਭੂਸ਼ਣ ਪਹਿਨੇ ਹੋਏ ਹਨ।
ਚੰਦ ਸੂਰਜ ਅਵਤਾਰ,
ਉਹਨਾਂ ਦੇ ਅੰਦਰ ਚੰਦ ਚੰਦਰਮਾ ਦੀ ਨਿਆਈ ਕੀ ਹੈ? ਵੈਰਾਗ। ਸੂਰਜ ਦੀ ਨਿਆਈ ਕੀ ਹੈ? ਵਿਵੇਕ। ਇਹਦਾ ਅਵਤਾਰ ਜਨਮਧਾਰ ਰੂਪ ਸ਼ੁਭ ਗੁਣ ਆ ਜਾਂਦੇ ਨੇ। ਇਹ ਉਹਨਾਂ ਦੇ ਵੈਰਾਗ ਵਿਵੇਕ ਦਾ ਜਨਮ ਰੂਪ ਇਹ ਅਵਤਾਰ ਹੋਏ, ਜਿਵੇਂ ਰਾਮ ਕ੍ਰਿਸ਼ਨ ਅਵਤਾਰ। ਇਹ ਅੰਤਰੀ ਭਾਵ ਜੋ ਸਮਝਾਇਆ ਹੈ,
ਸਗਲੀ ਧਰਤੀ ਮਾਲ ਧਨ,
ਬੁੱਧੀ ਰੂਪੀ ਧਰਤੀ ਵਿੱਚ ਜਿਵੇਂ ਮਾਲ, ਹਾਥੀ, ਘੋੜੇ, ਧਨ, ਰੋਕੜੀ ਆਦਿ, ਇਹ ਸਗਲੀ ਸਾਰੇ ਜਿੰਨੇ ਵੀ ਪਦਾਰਥ ਨੇ, ਇਹ ਕਲਪੇ ਹੋਏ ਨੇ ਬੁੱਧੀ ਦੇ ਵਿੱਚ। ਇਸ ਕਰਕੇ ਬਰਤਨ
ਵਰਤਣ ਸਰਬ ਜੰਜਾਲ,
ਉਹਨਾਂ ਸਰਬ ਸਾਰਿਆਂ ਪਦਾਰਥਾਂ ਦੇ ਬਰਤਨ ਵਰਤਾਵਿਆਂ ਨੂੰ ਜੰਜਾਲ ਬੰਧਨ ਰੂਪ ਸਮਝਦੇ ਆ ਫਿਰ ਸੰਤ ਜਨ ਜਿਹੜੇ ਹਨ।
ਨਾਨਕ ਮੁਸੈ ਗਿਆਨ ਵਿਹੂਣੀ,
ਸਤਿਗੁਰੂ ਜੀ ਕਥਨ ਕਰਦੇ ਨੇ, ਉਹਨਾਂ ਸੰਤ ਜਨਾਂ ਨੇ ਗਿਆਨ ਕਰਕੇ ਸੰਸਾਰ ਨੂੰ ਕੀ ਸਮਝਿਆ? ਮਿਥਿਆ ਕਰਨ ਰੂਪ ਮੁਸੈ ਲੁੱਟ ਲਿਆ, ਮਿਥਿਆ ਕਰਨ ਰੂਪ ਲੁੱਟਿਆ ਉਹਨਾਂ ਨੇ। ਇਹ ਅੰਤਰੀ ਭਾਵ ਦੇ ਵਿੱਚ ਐਸਾ ਹੈ,
ਖਾਈ ਗਿਆ ਜਮਕਾਲ,
ਜਿਹੜੀ ਸ੍ਰਿਸ਼ਟੀ ਗਿਆਨ ਤੇ ਵਿਹੋਣੀ ਬਿਨਾਂ ਹੈ ਉਹਨੂੰ ਜਮਕਾਲ, ਜੰਮਣ ਮਰਨ ਰੂਪੀ ਕਾਲ ਨੇ ਖਾ ਹੀ ਲਿਆ ਹੈ। ਤੇ ਇਸੇ ਪ੍ਰਕਾਰ ਜੇ ਘੜੀਆਂ,
ਘੜੀਆਂ ਸਭੇ ਗੋਪੀਆ,
ਜਿਹਨਾਂ ਗੁਰਮੁਖ ਜਨਾਂ ਨੇ ਮਨ ਦੀਆਂ ਬਿਰਤੀਆਂ ਘੜ ਲਈਆਂ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ, ਇਹ ਬਿਰਤੀਆਂ ਰੂਪ ਗੋਪੀਆਂ ਨੂੰ ਘੜ ਲਿਆ ਤੇ ਉਹ ਦੱਸਦੇ ਹਨ,
ਪਹਿਰ ਕੰਨ ਗੋਪਾਲ,
ਉਹਨਾਂ ਨੇ ਕੰਨ, ਕੰਗ ਤੇ ਅੰਨ, ਕੰਗ ਸੁਖ ਸਰੂਪ, ਅੰਨ ਨਾਮ ਹੈ ਚੇਸ਼ਟਾ ਦਾ, ਚੇਸ਼ਟਾ ਕਰਨ ਵਾਲੇ ਪ੍ਰਿਥਵੀ ਦੇ ਮਾਲਕ ਪਰਮੇਸ਼ਰ ਦਾ ਨਾਮ ਮਨ ਦੇ ਅੰਦਰ ਧਾਰਨ ਕਰ ਲਿਆ ਉਹਨਾਂ ਨੇ। ਇਹ ਧਾਰਨ ਕਰਨ ਰੂਪ ਪੁਸ਼ਾਕਾ ਪਹਿਨਿਆ ਹੋਇਆ, ਜਾਂ ਫਿਰ ਇਹ ਸਮਝੋ ਜਿਸ ਪਰਮੇਸ਼ਰ ਨੇ ਸੁਖ ਰੂਪੀ ਚੇਸ਼ਟਾ ਹੈ ਜਿਹਦੇ ਵਿੱਚ, ਜਿਸ ਪਰਮੇਸ਼ਰ ਦੀ ਸੁਖ ਰੂਪ ਚੇਸ਼ਟਾ ਹੈ ਉਹਦੇ ਗਿਆਨ ਦੇ ਰਸਤੇ ਚੱਲਣ ਦਾ ਪਹਿਰਾ ਦੇਣ ਕੀਤਾ ਹੈ। ਮਨ ਦੀਆਂ ਜਿਹੜੀਆਂ ਬਿਰਤੀਆਂ ਹਨ ਇਹ ਕਿਤੇ ਕਿਤੇ ਖੁੱਲਦੀਆਂ ਹੁੰਦੀਆਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪ੍ਰਚਾਰ ਵਾਸਤੇ ਭਾਈ ਕੰਠ ਕਰਨ ਵਾਲੀਆਂ ਹਨ, ਪ੍ਰਮਾਣ ਦਿਸਣ ਵਾਲੀਆਂ ਵਸਤੂਆਂ ਵਿੱਚ ਮਨ ਦਾ ਪਰਚੇ ਰਹਿਣਾ, ਇਹਨੂੰ ਪ੍ਰਮਾਣ ਬਿਰਤੀ ਕਹਿੰਦੇ। ਵਿਪਰਜੈ ਬਿਰਤੀ ਕਹਿੰਦੇ ਬੇਸ਼ਾਸਤ ਤੇ ਗੁਰੂ ਦੀ ਆਗਿਆ ਤੋਂ ਉਲਟ ਬ੍ਰਹਮ ਨੂੰ ਅਸੱਤ ਤੇ ਜਗਤ ਨੂੰ ਸੱਤ ਸਮਝਣਾ, ਇਹ ਵਿਪਰਜੈ ਬਿਰਤੀ ਹੈ। ਪ੍ਰਮਾਣ ਵਿਪਰਜੈ, ਨਿੰਦਰਾ ਜਾਗਤ ਸੁਪਨ ਦਾ ਅਭਾਵ, ਮਨ ਅਤੇ ਬੁੱਧੀ ਦਾ ਅਵਿਦਿਆ ਵਿੱਚ ਲੀਨ ਹੋ ਜਾਣਾ, ਪ੍ਰਤੱਖ ਨੀਂਦ ਸਖੋਪਤੀ ਅਵਸਥਾ, ਤੇ ਵਿਕਲਪ ਇਹ ਚੌਥੀ ਬਿਰਤੀ ਹੈ। ਬਿਰਤੀ ਦਾ ਏਕਾਗਰ ਨਾ ਹੋਣਾ ਪਰ ਫਲ ਦੀ ਇੱਛਾ ਬਹੁਤੀ ਰੱਖਣੀ, ਇਹਨੂੰ ਵਿਕਲਪ ਕਹਿੰਦੇ ਨੇ। ਸਿਮਰਤੀ ਭਜਨ ਸਿਮਰਨ ਵੇਲੇ ਪਿਛਲੇ ਕੀਤੇ ਕੰਮਾਂ ਨੂੰ ਯਾਦ ਕਰੀ ਜਾਣਾ, ਇਹ ਪੰਜ ਬਿਰਤੀਆਂ ਨੂੰ ਗੁਰਮੁਖ ਜਨਾਂ ਨੇ ਕਿਵੇਂ ਘੜਿਆ, ਘੜੀਆਂ ਇਹ ਬਿਰਤੀਆਂ ਘੜੀਆਂ ਕਿਵੇਂ ਨਾ, ਪ੍ਰਮਾਣ ਬਿਰਤੀ ਨੂੰ ਕਿਵੇਂ ਘੜਿਆ, ਦਿਸਣ ਵਾਲੀਆਂ ਵਸਤੂਆਂ ਵਿੱਚ ਬਿਰਤੀ ਦਾ ਜਿਹੜਾ ਪਰਚਣਾ ਸੀ ਉਹਦੇ ਥਾਂ ਤੇ ਗੁਰੂ ਸਰੂਪ ਦੇ ਧਿਆਨ ਵਿੱਚ, ਗੁਰ ਕੀ ਮੂਰਤ ਮਨਮੈਂ ਧਿਆਨ, ਗੁਰੂ ਸਰੂਪ ਦਾ ਧਿਆਨ ਆ ਗਿਆ, ਜਾਂ ਫਿਰ ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਦੇ ਨਾਲ ਸਤਿਗੁਰਾਂ ਨੂੰ ਵੇਖਣਾ ਵੀ ਗੁਰੂ ਨਾਨਕ ਦਾ ਸਰੂਪ ਹੀ ਹੈ ਸਾਰੇ, ਵਿਪਰਜੈ ਦੂਸਰੀ ਬਿਰਤੀ ਹੈ। ਇਹਨੂੰ ਕਿਵੇਂ ਘੜਿਆ, ਸੰਸਾਰ ਨੂੰ ਸੱਤ ਮੰਨਿਆ ਹੋਇਆ ਸੀ, ਹੁਣ ਬਿਰਤੀ ਨੂੰ ਉਲਟਾ ਕੇ ਬ੍ਰਹਮ ਰੂਪਤਾ ਦਾ ਨਿਸ਼ਚਾ ਕਰ ਲਿਆ, ਸੰਸਾਰ ਮਿਥਿਆ ਹੋ ਗਿਆ ਹੁਣ ਬ੍ਰਹਮ ਸੱਤ ਹੋ ਗਿਆ, ਇਹ ਘੜ ਲਿਆ, ਵਿਪਰਜੈ ਬਿਰਤੀ ਘੜ ਲਈ। ਨਿੰਦਰਾ ਨੂੰ ਕਿਵੇਂ ਘੜਿਆ ਹੈ, ਨਿੰਦਰਾ ਤੇ ਆਲਸ ਨੂੰ ਉੱਦਮ ਤੇ ਸੁਚੇਤਤਾ ਰੂਪ ਇਹਨੂੰ ਘੜ ਲਿਆ, ਉੱਦਮ ਕੀਤਾ, ਤੇ ਇਸ ਕਰਕੇ ਪ੍ਰਭ ਪਾਸ ਬੇਨੰਤੀ, ਵੰਝ ਮੇਰੇ ਆਲਸਾ ਪ੍ਰਭ ਪਾਸ ਬੇਨੰਤੀ, ਉਹ ਫਿਰ ਆਪ ਜੇ ਆਲਸ ਨਾ ਜਾਂ ਫਿਰ ਬਾਹਰ ਨੂੰ ਬੇਨਤੀ ਕਰਦੇ। ਤੇ ਇਸ ਕਰਕੇ ਨਿੰਦਰਾ ਜਿਹੜੀ ਆਲਸ ਰੂਪ, ਇਹਦੇ ਚ ਉੱਦਮ ਆ ਗਿਆ, ਸੁਚੇਤਤਾ ਆ ਗਈ ਹੈ। ਵਿਕਲਪ ਚੌਥੀ ਬਿਰਤੀ, ਇਹਨੂੰ ਕਿਵੇਂ ਘੜਿਆ ਹੈ, ਜਿਹੜੀ ਬਿਰਤੀ ਵਿਸ਼ੇਸ਼ ਕਰਕੇ ਸੰਸਾਰ ਦੇ ਪਦਾਰਥਾਂ ਦੀ ਕਲਪਨਾ ਕਰਦੀ ਸੀ ਉਸ ਨੂੰ ਨਿਰੋਲ ਨਾਮ ਦਾ ਚਿੰਤਨ ਕਰ ਰੂਪ ਘੜ ਲਿਆ। ਸਿਮਰਤੀ ਇਹ ਪੰਜਵੀਂ ਹੈ, ਇਹਨੂੰ ਕਿਵੇਂ ਘੜਿਆ ਹੈ, ਸਿਮਰਤੀ ਨੂੰ ਜੋ ਬਿਰਤੀ ਸੰਸਾਰ ਦੇ ਪਦਾਰਥਾਂ ਦੇ ਬੀਤੇ ਸਮੇਂ ਦੀਆਂ ਸਿਮਰਤੀਆਂ ਯਾਦਾਸਤਾਂ ਜਿਹੜੀਆਂ ਉਹ ਸੀ ਜਿਹੜੀਆਂ ਉਹਨਾਂ ਨੂੰ ਛੱਡ ਕੇ ਕੇਵਲ ਪਰਮਾਤਮਾ ਦੀ ਯਾਦ ਰਹਿ ਗਈ, ਇਸ ਪ੍ਰਕਾਰ ਮਨ ਦੀਆਂ ਬਿਰਤੀਆਂ ਨੂੰ ਘੜਨਾ ਕੀਤਾ। ਇਹ ਫਿਰ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਘੜੀਆਂ ਸਭੇ ਗੋਪੀਆਂ, ਪਹਿਰ ਕਰਨ ਗੋਪਾਲ, ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਨੇ ਅੱਗੇ ਜੀ।
ਗਹਿਣੇ ਪੌਣ ਪਾਣੀ ਬੈਸੰਤਰ,
ਉਹਨਾਂ ਗੁਰਮੁਖ ਜਨਾਂ ਨੇ ਪੌਣ ਹਵਾ ਦੀ ਨਿਆਈ ਨਿਰਲੇਪਤਾ, ਪਾਣੀ ਦੀ ਨਿਆਈ ਸ਼ਾਂਤੀ, ਬੈਸੰਤਰ ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ ਸੁਭਾਅ ਨੂੰ ਮਹਾਰਾਜ ਸਾਹਿਬ ਨੇ ਗਹਿਣੇ ਪੌਣ ਪਾਣੀ ਬੈਸੰਤਰ ਇਹ ਕਥਨ ਕੀਤਾ। ਇਹ ਸੁਭਾਅ ਨੂੰ ਗਹਿਣੇ ਨਾਮ ਇੱਥੇ ਗ੍ਰਹਿਣ ਕਰ ਲਿਆ ਹੈ। ਅਤੇ ਜੋ ਵੀ
ਚੰਦ ਸੂਰਜ ਅਵਤਾਰ,
ਅਗਿਆਨ ਰੂਪੀ ਸੂਰਜ ਰਾਗ ਦਵੈਸ਼ ਰੂਪੀ ਕਿਰਨਾਂ ਉਹਦੇ ਕਰਕੇ ਸਾੜ ਰਿਹਾ ਸੀ, ਉਸ ਨੂੰ ਕੀ ਕੀਤਾ, ਚੰਦਰਮਾ ਦੀ ਰੋਸ਼ਨੀ ਦੀ ਨਿਆਈ, ਚੰਦਰਮਾ ਹੀ ਠੰਡ ਹੈ ਨਾ, ਚੰਦਰਮਾ ਦੀ ਰੋਸ਼ਨੀ ਨਿਆਈ ਫਿੱਕਾ ਪਾ ਦਿੱਤਾ। ਜਦੋਂ ਪਰੋਖ ਗਿਆਨ ਰੂਪੀ ਚੰਦਰਮਾ ਚੜਿਆ, ਉਹਨਾਂ ਦੇ ਅੰਦਰ ਅਪਰੋਖ ਗਿਆਨ ਰੂਪੀ ਸੂਰਜ ਅਵਤਾਰ ਪ੍ਰਗਟ ਹੋ ਆਇਆ, ਇਸ ਤਰ੍ਹਾਂ ਵੀ ਇਹਦਾ ਅਰਥ ਹੈ। ਉਹ ਪਰੋਖ ਗਿਆਨ ਹੁੰਦਾ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਪਿਛਲੇ 100 ਜਨਮਾਂ ਤੱਕ ਦਾ ਗਿਆਨ ਹੁੰਦਾ ਬੱਚੇ ਨੂੰ, सौ जन्मां दा चेता हुंदा ते परमेश्वर दे पालन करदा प्रतीत हो रहा उस वेले भी मैनू पाल रहा परमेश्वर तां ही उहदा चिंतन करदा ना पर दिसदा नहीं। यह परोख ज्ञान है। अपरोख ज्ञान उहनू कहिंदे जिवें हथ ते औला धरिया होया सारा ही दिसदा वह साक्षात हो जाना ब्रह्म दा। ते इस प्रकार भाई उन्होंने कीता है
सगली धरती माल धन
सरबण मनन अध्यासन रूपी माल हाथी अते घोड़े इते आदिक परमेश्वर दे नाम रूपी जिहड़ा धन रोकड़ी पावठड़ी हर संत दुआरे जिन कर तन हर नामा नाम तन जिस जन कह पाले से ही पूरे शाह कहा है। इस प्रकार फिर यह महाराज साहब जी कहें यह रोकड़ी तन सगली सारिया विच धरती भूमा रूप ब्रह्म नूं जान लिया है उन्होंने
वर्तन सर्ब जंजाल
सर्व सारे संसार के बर्तावे नूं जंजाल बंधन रूप समझ के मिथ्या निश्चय कर लिया कि सब झूठ है।
नानक मुसै ज्ञान विहूणी
सतगुरु जी कथन करते हैं इस प्रकार उन्होंने ब्रह्म ज्ञान प्राप्त करके सारी सृष्टि नूं मिथ्या निश्चय कर रूपी मुसे लुट लिया ए लुटिया है उन्होंने कबीर लूटना है तो लूट लै आ है लुट असली। ते अगे दसते हैं जेडे ज्ञान तो बिहुणे कहिंदे जेडे ज्ञान तो बिहुणे बिना ज्ञान बिहुणी ज्ञान तो बिना अज्ञानी रोकन सृष्टि सच निश्चय करन रूप मुसे लुटी गई है। ते जिन्होंने ज्ञान तो बिहुणी बिना ज्ञान नहीं है सारी सृष्टि ते इस प्रकार साध सिंह जी उन्होंने जिहड़ा सच नूं निश्चय कर लिया मिथ्या भाग नूं छड़ दिता है वह तो इस प्रकार वह सृष्टि जिहड़ी परमेश्वर वाहिगुरु दे सच नूं तां निश्चा नहीं कर सकी वह तो फिर मूसे लुट्टे गए हैं। किवें लुट्टे गए न उन्हां नूं फिर जमण मरण रूपी
खाए गया जमकाल
जमकाल दोहां नूं खा गया भाव अभाव कर गया। ज्ञानवाना ने तो ज्ञान द्वारा संसार नूं मिथ्या करन रूपी लुट लिया जिहड़े ज्ञान तो विहुणे पाई अग्ञानी लोक न ते ओह अग्ञान करके लुट्टे गए ने जमकाल खा गया उन्हां नूं। अगे दसदे हन
महला पहला
ते महाराज साहिब जी ने इस शब्द दे विच राजधारियां दा खंडन करनगे महाराज साहिब। ते अगे हुण फरमान करदे है शेख ब्रह्म दे नाल जिहड़ी जमात फकीरां नूं कहण लगे कि हुण तुसीं दुनिया दी राजधारियां दी हालत सुण लो। इह जिहड़ा प्रश्न सी ना कि सतगुरु जी जिहड़े शेख ब्रह्म दे नाल सारी जमात है उहनूं फिर महाराज साहिब जी कहण लगे कहिंदे हुण राजधारियां दी जिहड़ी हालत है उह सुणो हुण तुसीं। गुरु साहब फरमान करन लगे सुनो जी
वाइन चेले नचन गुर
ये प्रतख राजधारियां दा आ हाल है जेडे गुर पूजनीक कौन कृष्ण बलभद्र ये हैं तो पूजनीक गुर पूजनीक दा नाम है पर ये नकली बन के नचदे है। वाइन चेले नचन गुर चेले साज बजाउंदे है ते उहनां नूं नचाउंदे है चेले साज बजाए ते नचण गुरु बहुत बिद भाई सेवक बैठण घरां विच गुर उठ घरी तिनाड़ै जाई ए हालत वरती हुई है। ते गुरु नूं प्रसन्न करन वास्ते किथे तां ए उल्ट कम हो गया गुरु नच रहा चेले बैठे है चेला नचदा होवे गुरु दे सामने ओ होर गल है चलो गुरु घर दे विच तां नचण नूं विवर्जित कीता ना ये प्रकरण है। अगे दसदे हन फिर की कर रहे न
पैर हलायन फेरन सिर
फिर वह नचदे हुए पैरां नूं हलायन हलाउंदे न ताल दे तोड़ दे नाल सिर फेरन सिर भी घुमाउंदे नाल उहनां दा नाच पैर मारन ते सिर मारन दी हरकत दे मात्र है। ਇਹ ਦੱਸਦੇ ਹਨ ਜੇ ਫਿਰ ਕੀ ਹੋ ਰਿਹਾ ਅੱਗੇ
ਉੱਡ ਉੱਡ ਰਾਵਾ ਝਾਟੈ ਪਾਏ
ਪੈਰ ਮਾਰਨ ਦੇ ਨਾਲ ਰਾਵਾ ਘੱਟਾ ਉੱਡ ਉੱਡ ਕੇ ਉਹਨਾਂ ਦੇ ਝਾਟੇ ਸਿਰ ਦੇ ਵਿੱਚ ਪੈਂਦਾ ਸਿਰ ਦੇ ਬਾਲਾਂ ਚ ਤੇ ਪਾਏ ਪੈ ਜਾਂਦਾ ਉਹ ਲੋਕਾਂ ਵਿੱਚ ਪ੍ਰੇਮ ਰਸ ਪੈਦਾ ਕਰਨ ਦੀ ਬਜਾਏ ਆਪਣੇ ਲਈ ਹਾਸੋ ਹਾਣੀ ਦਸ਼ਾ ਬਣਾ ਲੈਂਦੇ ਨੇ ਮਿੱਟੀ ਘੱਟਾ ਪੈ ਜਾਂਦਾ ਸਿਰ ਵਿੱਚ
ਵੇਖੇ ਲੋਕ ਹੱਸੇ ਘਰ ਜਾਏ
ਇਹ ਰਾਸ ਵੇਖਣ ਵਾਲੇ ਲੋਕ ਨਾ ਘਰ ਜਾਂਦੇ ਨੇ ਫਿਰ ਜਾ ਕੇ ਹੱਸਦੇ ਹੈ ਘਰਾਂ ਨੂੰ ਜਾ ਕੇ ਤੇ ਭਾਵ ਲੋਕ ਵੇਖ ਕੇ ਹੱਸ ਹੱਸ ਕੇ ਕਹਿੰਦੇ ਦੇਖੋ ਕ੍ਰਿਸ਼ਨ ਬੜਾ ਸੋਹਣਾ ਨੱਚਦਾ ਸੀ, ਦੂਜਾ ਕਹਿੰਦਾ ਬਰਭੱਦਰ ਬੜਾ ਸੋਹਣਾ ਨੱਚਦਾ ਸੀ, ਕਹਿੰਦਾ ਰਾਜਾ ਬੜੀ ਸੋਹਣੀ ਲੱਗਦੀ ਸੀ ਇਤਿਹਾਸਕ। ਹੁਣ ਪੱਲੇ ਤਾਂ ਕੁਛ ਕਿਸੇ ਦੇ ਕੁਛ ਨਾ ਪਿਆ ਤੇ ਇਸ ਪ੍ਰਕਾਰ ਇਹ ਪੱਲੇ ਕਿਸੇ ਦੇ ਇੱਕ ਨੂੰ ਕੁਝ ਨਹੀਂ ਪੈਂਦਾ। ਇਹ ਜਿਹੜੀ ਰਾਸ ਹੈ ਰੋਟੀਆਂ
ਰੋਟੀਆਂ ਕਾਰਨ ਪੂਰ ਹੈ ਤਾਲ,
ਉਹ ਰਾਸ ਧਾਰੀਏ ਤੇ ਭਾਈ ਪਰਮੇਸ਼ਰ ਦੇ ਭਗਤ ਥੋੜੀ ਨਾ ਉਹ ਤਾਂ ਆਪਣੀਆਂ ਰੋਟੀਆਂ ਦੀ ਉਪਜੀਵਿਕਾ ਦੇ ਕਾਰਨ ਤਾਲ ਪੂਰੇ ਤਾਲਾਂ ਨੂੰ ਪੂਰਦੇ ਆ, ਸਾਜਾਂ ਨੂੰ ਵਜਾਉਂਦੇ ਆ, ਰੋਟੀਆਂ ਦੇ ਵਾਸਤੇ ਹੈ, ਉਹ ਕੋਈ ਰੱਬ ਦੀ ਭਗਤੀ ਨਹੀਂ ਕਰਦੇ ਹਨ।
ਆਪ ਪਛਾੜ ਹੈ ਧਰਤੀ ਨਾਲ,
ਆਪਣੇ ਆਪ ਨੂੰ ਧਰਤੀ ਜ਼ਮੀਨ ਦੇ ਨਾਲ ਪਛਾੜ ਹੈ, ਘੁੰਟ ਨਹੀਂ ਖਾ ਕੇ ਡਿੱਗ ਪੈਂਦੇ ਆ ਨੱਚਦੇ ਨੱਚਦੇ, ਉਹ ਪਟਕਾਉਂਦੇ ਨੇ ਸਰੀਰ ਨੂੰ ਧਰਤੀ ਦੇ ਨਾਲ, ਨਿਰਤ ਕਰਦੀ ਕਰਦੇ ਕਰਦੇ ਧਰਤੀ ਦੇ ਉੱਪਰ ਹੀ ਲਿਟ ਜਾਂਦੇ ਨੇ ਇਹ ਮਸਤੀ ਦੇ ਵਿੱਚ।
ਗਾਵਨ ਗੋਪੀਆਂ ਗਾਵਨ ਕਾਨ,
ਫਿਰ ਰਾਤ ਕਾਂ ਗੋਪੀਆਂ ਦੇ ਭੇਖ ਬਣਾ ਕੇ ਆ ਜਾਂਦੇ ਨੇ, ਉਹਨਾਂ ਦੇ ਕਰਤਬਾਂ ਨੂੰ ਗਾਵਨ ਗਾਉਂਦੇ ਨੇ, ਤੇ ਇਸ ਕਰਕੇ ਕਿਤੇ ਕਾਨ ਕ੍ਰਿਸ਼ਨ ਦਾ ਰੂਪ ਬਣ ਕੇ ਉਹਨਾਂ ਦੇ ਕਰਤਬ ਨੂੰ ਗਾਵਨ ਗਾਉਂਦੇ ਨੇ। ਤੋ ਇਸ ਪ੍ਰਕਾਰ ਇਹ ਸਾਰੇ ਗਾਉਂਦੇ ਹਨ ਜੀ।
ਗਾਵਨ ਸੀਤਾ ਰਾਜੇ ਰਾਮ,
ਫਿਰ ਦੁਸਹਿਰੇ ਦੇ ਦਿਨਾਂ ਦੇ ਵਿੱਚ ਸੀਤਾ ਦਾ ਰੂਪ ਬਣਾ ਕੇ, ਰਾਜੇ ਰਾਮ ਸ੍ਰੀ ਰਾਮ ਚੰਦਰ ਜੀ ਦਾ ਬਣਾ ਕੇ, ਇਹ ਸਵਾਂਗ ਧਾਰ ਕੇ ਇਹਨਾਂ ਕਰਤਬਾਂ ਨੂੰ ਗਾਵਨ ਗਾਉਂਦੇ ਨੇ, ਤੇ ਇਹ ਥਾਂ ਥਾਂ ਤੇ ਇਸ ਤਰ੍ਹਾਂ ਦੀਆਂ ਰਸਾਂ ਪਾਉਂਦੇ ਨੇ। ਔਰ ਕਈ ਵਾਰ ਤਾਂ ਨਾ ਇਹੋ ਜਿਹਾ ਭਾਣਾ ਵਰਤ ਜਾਂਦਾ ਹੈ, ਤੇ ਚਲੋ ਆਪਾਂ ਜਗ੍ਹਾ ਦਾ ਨਾਂ ਲੈ ਕੇ ਕਾਹਨੂੰ ਅਪਮਾਨ ਕਰਨਾ ਚੰਗਾ ਨਹੀਂ ਹੁੰਦਾ, ਉਹ ਇੱਕ ਜਗ੍ਹਾ ਬਹੁਤ ਪੁਰਾਣੀ ਗੱਲ ਹੈ ਤੇ ਅਰ ਸੱਚੀ ਗੱਲ ਹੈ। ਜਿਹੜੇ ਗੁਰਮੁਖ ਉੱਥੇ ਬੈਠਾ ਸੀ ਮੈਨੂੰ ਦੱਸਿਆ ਉਹਨੇ, ਕਹਿੰਦਾ ਮੈਂ ਬੈਠਾ ਸੀ ਉਹ ਪਰਦਾ ਤਾਣਿਆ ਹੋਇਆ, ਪਰਦੇ ਤਾਣੇ ਦੇ ਵਿੱਚ ਜਿਹਨੇ ਸੀਤਾ ਦਾ ਰੋਲ ਕਰਨਾ ਸੀ ਉਹ ਕਿਤੇ ਆਦਤ ਹੁੰਦੀ ਆ ਪੀ ਵੀ ਬੀੜੀਆਂ ਪੀਣ ਦੀ ਆਦਤ ਸੀ ਉਹਨੂੰ, ਉਹ ਤਾਂ ਕਿਤੇ ਬੀੜੀ ਪੀਂਦਾ ਸੀ, ਸੀਤਾ ਦਾ ਰੋਲ ਅਦਾ ਕਰਨਾ ਸੀ ਪਰਦੇ ਦੇ ਅੰਦਰ ਬੈਠਾ। ਉਹ ਜਿਸ ਵੇਲੇ ਐਨ ਮੌਕਾ ਹੋਇਆ, ਇੱਕ ਬੈਠਾ ਹੁੰਦਾ ਸੀ ਬੋਲ ਬੋਲਣ ਵਾਲਾ, ਉਹਨੇ ਹੌਲੀ ਹੌਲੀ ਬੋਲਣਾ, ਉਹਨੇ ਉਹੀ ਜਿਹੜੇ ਲਫਾਜ਼ ਅੱਗੇ ਬੋਲਣੇ ਹੁੰਦੇ, ਉਹ ਸਪੀਕਰ ਲੱਗਿਆ ਹੋਇਆ ਤੇ ਪਰਦੇ ਵਾਲੇ ਨੇ ਫੜਕ ਦੇ ਪਰਦਾ ਚੱਕਦਾ, ਉਹ ਉੱਚੇ ਦੇ ਕੇ ਕਹਿੰਦਾ, ਉਹ ਕਹਿੰਦਾ ਪਰਦਾ ਨਾ ਚੱਕ, ਕਹਿੰਦਾ ਸੀਤਾ ਮਾਤਾ ਖੇ ਬੀੜੀ ਪੀਂਦੀ ਹੈ। ਇਹ ਹੁਣ ਹਾਸੋ ਹੀ ਨਹੀਂ, ਦੱਸੋ ਵੀ ਸੀਤਾ ਬੀੜੀਆਂ ਪੀਂਦੀ ਹੁੰਦੀ ਸੀ, ਕਿਹੋ ਜਿਹੇ ਵਿਆਕਲ ਲੋਕ ਨੂੰ ਵੀ ਤੂੰ ਆਤਾ ਸ਼ਬਦ ਨਾ ਕਹਿ, ਤੂੰ ਕਹਿ ਵੀ ਬੰਦਾ ਬੀੜੀ ਪੀਂਦਾ, ਇਹ ਅਪਮਾਨ ਹੈ ਕਿ ਸਤਿਕਾਰ ਹੈ ਸੀਤਾ ਦਾ, ਮਾਤਾ ਵੀ ਕਹਿ ਤਾਂ ਨਾਲੇ ਕਹਿੰਦਾ ਖੇ ਬੀੜੀ ਪੀਂਦੀ। ਗਾਵਨ ਸੀਤਾ ਰਾਜੇ ਰਾਮ, ਇਸ ਪ੍ਰਕਾਰ ਦਾ ਜਿਹੜਾ ਗਾਉਣਾ ਹੈ, ਮਹਾਰਾਜ ਸਾਹਿਬ ਕਹਿੰਦੇ ਭਾਈ ਇਹ ਵੱਡਿਆਂ ਦਾ ਅਪਮਾਨ ਹੀ ਹੈ। ਹੁਣ ਜਿਹੜਾ ਉਹ ਸੀਤਾ ਬਣਿਆ ਹੋਇਆ ਕਿ ਉਹ ਸੀਤਾ ਦੇ ਦੱਸੋ ਹੁਣ ਤੁਸੀਂ ਕਿੱਥੇ ਕਿੱਡਾ ਵੱਡਾ ਸੱਤ ਨਿਭਾਉਣ ਵਾਲੀ ਲਕਸ਼ਮੀ ਦਾ ਰੂਪ ਹੋਵੇ ਸੀਤਾ, ਕਿਤੇ ਭਾਈ ਨਸ਼ੇ ਖਾਣ ਵਾਲੇ ਉਹਦਾ ਸਵਾਂਗ ਧਾਰਨ। ਮਹਾਰਾਜ ਨੇ ਇਸ ਕਰਕੇ ਖੰਡਨ ਕੀਤਾ ਹੈ ਤੇ ਅੱਗੇ ਮਹਾਰਾਜ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਉਹ ਲੋਕ ਤਾਂ ਭਜਨ ਕਰਦੇ ਹੈ, ਤੁਸੀਂ ਇਸ ਤਰ੍ਹਾਂ ਖੰਡਨ ਕਰਦੇ ਹੈ? ਮਹਾਰਾਜ ਸਾਹਿਬ ਜੀ ਇਹਦਾ ਫਿਰ ਉੱਤਰ ਦਿੰਦੇ ਹਨ,
ਨਿਰਭਉ ਨਿਰੰਕਾਰ ਸਤਨਾਮ,
ਨਿਰਭਉ ਭੈ ਤੋਂ ਰਹਿਤ ਨਿਰੰਕਾਰ ਨਿਰਕਾਰ ਪਰਮੇਸ਼ਰ ਦਾ ਸੱਚਾ ਨਾਮ ਹੀ ਅਸਲੀ ਭਜਨ ਹੈ। ਇਹ ਨੱਚਣਾ ਟੱਪਣਾ, ਨੱਚ ਟਾਪੇ ਭਗਤ ਨਾ ਹੋਏ, ਇਹ ਨਹੀਂ ਭਗਤੀ ਹੈ। ਭਗਤੀ ਦਾ ਭਾਈ ਆਹ ਹੈ ਜਿਹੜਾ ਭਗਤੀ ਟਿਕਾ ਲਿਆਉਂਦੀ ਹੈ ਕਿ ਗਾਹਾਂ ਬੁੜਕਣ ਲਾ ਦਿੰਦੀ ਹੈ ਭਗਤੀ, ਉਹ ਤਾਂ ਜਿਵੇਂ ਦਾਣੇ ਭੱਠਦੇ ਭੁੱਜਦੇ ਹੁੰਦੇ ਤਿੜਕ ਤਿੜਕ ਕਰਦੇ ਹੈ, ਐਂ ਨੱਚਰ ਕੇ ਭਗਤੀ ਥੋੜ੍ਹੀ ਹੁੰਦੀ। ਨੱਚ ਟਾਪੇ ਭਗਤ ਨਾ ਹੋਏ, ਇਹ ਨਹੀਂ ਭਗਤੀ ਹੈ, ਭਗਤੀ ਟਿਕਾ ਲਿਆਉਂਦੀ ਹੈ।
ਜਾ ਕਾ ਕੀਆ ਸਗਲ ਜਹਾਨ,
ਜਿਸ ਪਰਮੇਸ਼ਰ ਦਾ ਸਗਲ ਸਾਰਾ ਜਹਾਨ ਸੰਸਾਰ ਪੈਦਾ ਕੀਆ ਕੀਤਾ ਹੋਇਆ ਹੈ।
ਸੇਵਕ ਸੇਵ ਹੈ ਕਰਮ ਚੜਾਓ,
ਜਿਹੜੇ ਸੇਵਕ ਦਾਸ ਬਣ ਕੇ ਨਿਰਭਉ ਨਿਰੰਕਾਰ ਸਤਨਾਮ ਦਾ ਸੇਵਨ ਕਰਦੇ ਹੈ, ਸਤਿਗੁਰੂ ਜੀ ਕਰਮ ਬਖਸ਼ਿਸ਼ ਕਰਕੇ ਕਰਮ ਬਖਸ਼ੀ ਕਰਦੇ ਨੇ, ਉਹਨਾਂ ਦੀ ਬਿਰਤੀ ਨੂੰ ਤੁਰਿਆ ਪਦਵੀ ਚੜਾਓ ਚੜਾ ਦਿੰਦੇ ਨੇ। ਫਿਰ ਪ੍ਰਸ਼ਨ ਕੀਤਾ ਸਤਿਗੁਰੂ ਸਾਹਿਬ ਜੀ ਇਹੋ ਜਿਹੇ ਸੇਵਕ ਕੌਣ ਹੈ, ਕੋਈ ਇਸ ਤਰ੍ਹਾਂ ਦੇ ਸੇਵਕ? ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ,
ਭਿੰਨੀ ਰਹਿਣ ਜਿਨ੍ਹਾਂ ਮਨ ਚਾਉ,
ਜਿਨ੍ਹਾਂ ਦੇ ਮਨ ਹਿਰਦੇ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਉ ਨਾਮ ਹੈ, ਉਤਸ਼ਾਹ ਦਾ ਉਤਸ਼ਾਹ ਹੈ, ਉਹਨਾਂ ਦੀ ਉਮਰ ਰੂਪੀ ਰਹਿਣ ਰਾਤ ਪ੍ਰੇਮ ਵਿੱਚ ਭਿੰਨੀ ਭਿੱਜੀ ਪਿਸੀਜੀ ਹੋਈ ਹੈ। ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ ਸਿੱਖ ਕਿਵੇਂ ਬਣੀਦਾ? ਗੁਰੂ ਸਾਹਿਬ ਉੱਤਰ ਦਿੰਦੇ ਹਨ,
ਸਿੱਖੀ ਸਿੱਖਿਆ ਗੁਰ ਵਿਚਾਰ,
ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਉਪਦੇਸ਼ ਦੀ ਵਿਚਾਰ ਦੁਆਰਾ ਜੀਵਨ ਆਪਣਾ ਬਣਾਇਆ ਹੋਇਆ ਹੈ ਉਹ ਅਸਲੀ ਸਿੱਖ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ, ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੀ ਸਿੱਖਿਆ ਸਿੱਖੀ ਹੈ ਉਹ ਅਸਲੀ ਭਾਈ ਸਿੱਖ ਹੁੰਦਾ ਹੈ, ਅਤੇ ਇਕੱਲਾ ਲਿਬਾਸ ਪਾ ਕੇ ਸਿੱਖ ਨਹੀਂ ਬਣ ਜਾਂਦਾ। ਤੇ ਇਸ ਕਰਕੇ ਅੱਗੇ ਦੱਸਦੇ ਹਨ,
ਨਦਰੇ ਕਰਮ ਲਗਾਏ ਪਾਰ,
ਉਹਨਾਂ ਨੂੰ ਵਾਹਿਗੁਰੂ ਨਦਰ ਕਿਰਪਾ ਨਦਰੀ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਲੰਘਾ ਦਿੰਦਾ ਹੈ। ਤੇ ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ ਨੂੰ, ਤੇ ਮਹਾਰਾਜ ਜੇ ਸਿੱਖ ਨਾ ਬਣਿਆ ਜਾ ਸਕੇ, ਇਸ ਤਰ੍ਹਾਂ ਦਾ ਤਾਂ ਸਿੱਖ ਬਣਨਾ ਬਹੁਤ ਔਖਾ ਹੈ, ਫਿਰ ਜਿਹੜੇ ਰਾਸਧਾਰੀਆਂ ਵਾਂਗੂ ਜੇ ਘੁੰਮਣ ਦੇ ਭੁਆਂਟੀਆਂ ਖਾਧੇ, ਇਸੇ ਤਰ੍ਹਾਂ ਬਹੁਤ ਸਾਰੇ ਸਾਧੂ ਨੇ ਜਿਹੜੇ ਤੀਰਥਾਂ ਤੇ ਗਮਨ ਕਰਦੇ ਆ, ਤੇ ਇੱਕ ਰਾਤ ਤੋਂ ਵੱਧ ਰਹਿੰਦੇ ਨਹੀਂ, ਤੁਰੇ ਹੀ ਫਿਰਦੇ ਨੇ ਹਰ ਵਕਤ, ਫਿਰ ਕੀ ਉਹ ਭਗਤੀ ਨਹੀਂ ਹੈ? ਉਹ ਐਂ ਤੁਰਨ ਫਿਰਨ ਦੇ ਨਾਲ ਤੀਰਥਾਂ ਦੇ ਕਿਨਾਰਿਆਂ ਕਿਨਾਰਿਆਂ ਤੇ ਚੱਕਰ ਕੱਟਦੇ ਆ, ਉਹ ਨਹੀਂ ਮੁਕਤ ਹੋਣਗੇ? ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਉੱਤਰ ਦੇ ਵਿੱਚ ਅੱਗੇ ਸਤਿਗੁਰੂ ਮਹਾਰਾਜ ਕਹਿਣਗੇ ਕਿ ਘੁੰਮਣ ਕਰਕੇ ਜੇ ਮੁਕਤੀ ਹੋਈ ਦੀ ਹੈ ਤਾਂ ਦੁਨੀਆਂ ਦੇ ਘੁੰਮਣ ਵਾਲੀਆਂ ਚੀਜ਼ਾਂ ਦਾ ਪ੍ਰਕਰਨ ਮੰਨ ਲਿਆ। ਫਿਰ ਮਹਾਰਾਜ ਨੇ ਕਹਿੰਦੇ ਫਿਰ ਇਹ ਚੀਜ਼ਾਂ ਵੀ ਹੈਗੀਆਂ, ਫਿਰ ਇਹ ਮੁਕਤ ਹੋ ਗਏ ਸਾਰੇ? ਉਹਦੇ ਚ ਮਹਾਰਾਜ ਦੱਸਦੇ ਹਨ,
ਕੋਲੂ ਚਰਖਾ ਚੱਕੀ ਚੱਕ,
ਤੇ ਕਹਿੰਦੇ ਦੇਖੋ ਭਾਈ ਕੋਲੂ ਹੈ, ਆਵੇਂ ਚੱਲਦਾ ਹੈ ਨਾ, ਕੋਲੂ ਹਰ ਵਕਤ ਤੋਂ ਚੱਕਰੇ ਕੱਢਦਾ ਰਹਿੰਦਾ, ਤੇਲ ਪੀੜਨ ਵਾਲਾ ਜਿਹੜਾ ਕੋਲੂ ਹੈ ਜਾਂ ਫਿਰ ਸੂਤ ਕੱਤਣ ਵਾਲਾ ਚਰਖਾ ਹੈ, ਦਾਣੇ ਪੀਣ ਵਾਲੀ ਚੱਕੀ ਹੈ ਜਾਂ ਘੁਮਿਆਰਾਂ ਦਾ ਚੱਕ ਹੈ ਜਿਹਦੇ ਭਾਂਡੇ ਬਣਾਉਂਦਾ, ਇਹ ਸਾਰੇ ਘੁੰਮਦੇ ਹੀ ਨੇ, ਦੱਸੋ ਕਿਹੜਾ ਖੜਾ ਇਹਨਾਂ ਦੇ ਵਿੱਚ? ਸਾਰੀਆਂ ਘੁੰਮਣ ਵਾਲੀਆਂ ਚੀਜ਼ਾਂ ਨੇ, ਨਾ ਇਹ ਮੁਕਤ ਹੋਈਆਂ ਨਾ ਇਹਨਾਂ ਨੂੰ ਘੁਮਾਉਣ ਵਾਲਾ ਮੁਕਤ ਹੈ। ਅੱਗੇ ਦੱਸਦੇ ਨੇ,
ਥਲ ਵਾਰੂਲੇ ਬਹੁਤ ਅਨੰਤ,
ਥਲ ਮਾਰੂ ਥਲਾਂ ਵਿੱਚ, ਵਾਰੂਲੇ ਹਵਾ ਦੇ, ਵਾਵਰੋਲੇ ਬਹੁਤ ਹੀ ਘੁੰਮਦੇ ਨੇ ਚੱਕਰ, ਹਵਾ ਦੀ ਗੰਢ ਵੱਧ ਜਾਂਦੀ ਹੈ, ਥੋੜੇ ਥਾਂ ਤੇ ਹੁੰਦੀ ਆ, ਆਕਾਸ਼ ਤੱਕ ਉਹਦੀ ਬੋਦੀ ਜੀ ਦਿਸਦੀ ਆ, ਉਹ ਮਿੱਟੀ ਘਟਾ ਉੱਡ ਕੇ ਆਕਾਸ਼ ਨੂੰ ਚੜਿਆ ਹੁੰਦਾ, ਲੰਮੀਆਂ ਲੰਮੀਆਂ ਬੋਦੀਆਂ ਤੱਕ ਦੇ ਉਹ ਇਸ ਤਰ੍ਹਾਂ ਦੇ ਚੱਕਰ ਜਿਹੜੇ ਨੇ ਉਹਨੂੰ ਵਾਵਰੋਲੇ ਬਹੁਤ ਅਨੰਤ, ਜਿਨ੍ਹਾਂ ਦਾ ਅਨੰਤ ਅੰਤ ਹੀ ਨਹੀਂ, ਕਿੰਨੇ ਕੁ ਬਾਰ ਰੋਲੇ ਨੇ, ਕਿੰਨੇ ਘੁੰਮ ਰਹੇ ਨੇ, ਔਰ ਕਿੰਨੀ ਜਲਦੀ ਚੱਕਰ ਖਾ ਰਿਹਾ ਉਹ, ਹਵਾ ਹੀ ਘੁੰਮ ਰਹੀ ਆ ਉਹ, ਫਿਰ ਇਹ ਮੁਕਤ ਹੋ ਗਈ ਹਵਾ? ਅੱਗੇ ਦੱਸਦੇ ਹਨ,
ਲਾਟੂ ਮਾਧਾੜੀਆ ਅਨਗਾਹ,
ਫਿਰ ਇੱਕ ਪੁਰਾਣੇ ਸਮੇਂ ਦੀ ਖੇਡ ਸੀ, ਹੁਣ ਤਾਂ ਲਗਭਗ ਸਮਾਪਤੀ ਜੀ ਹੋਈ ਲੱਗਦੀ ਹੈ, ਉਹ ਲਾਟੂ ਹੁੰਦਾ ਸੀ ਨੋਕ ਜੀ ਹੁੰਦੀ ਤਿੱਖੀ, ਉਹਦੇ ਰੱਸੀ ਪਾ ਕੇ ਇੱਕ ਵਾਰੀ ਘੁੰਮਾ ਦੇਣਾ, ਦੇਰ ਤੱਕ ਲਾਟੂ ਘੁੰਮੀ ਜਾਂਦਾ ਸੀ, ਤੇ ਲਾਟੂ ਘੁੰਮਦਾ ਹੀ ਰਹਿੰਦਾ, ਤੇ ਰਿੜਕਣ ਵਾਲੀਆਂ ਮਧਾਣੀਆਂ, ਖੇਡਣ ਵਾਲੇ ਲਾਟੂ ਘੁੰਮਦੇ ਨੇ, ਰਿੜਕਣ ਵਾਲੀਆਂ ਮਧਾਣੀਆਂ ਘੁੰਮਦੀਆਂ ਨੇ ਦਹੀਂ ਦੇ ਵਿੱਚ, ਇਹਦੇ ਵਿੱਚ ਅਨਗਾਹਾ, ਅਨਗਾਹਾ ਦਾ ਮਤਲਬ ਹੈ ਅੰਨ ਨੂੰ ਗਾਉਣ ਵਾਲੇ, ਉਹ ਕੀ ਹੈ? ਬੈਲ, ਤੇ ਜਿਹੜੇ ਫਲੇ ਹੁੰਦੇ ਸੀ ਅਨਾਜ ਨੂੰ ਗਾਉਣ ਵੇਲੇ ਬਲਦਾਂ ਦੇ ਪਿੱਛੇ ਨਾ, ਉਹ ਭਾਰੀ ਝਾਫਾ ਜਾ ਜਿਹੜਾ ਇਕੱਠੇ ਕਰਕੇ ਛੱਟੀਆਂ ਨਰਮੇ ਕਪਾਹ ਦੀਆਂ ਬੰਨ ਲੈਂਦੇ ਸੀ, ਉਹਦੇ ਨਾਲ ਫਿਰ ਉਹ ਜਿਹੜਾ ਅਨਾਜ ਸੀ ਜਿਵੇਂ ਕਣਕ ਦੇ ਤੀਲੇ ਦੇ ਸਮੇਤ ਬੱਲੀਆਂ ਦੇ ਸਮੇਤ ਨੂੰ ਤੋੜ ਤੋੜ ਕੇ ਉਹ ਮਲ ਮਲ ਕੇ ਛੱਡ ਦਿੰਦਾ, ਉਹਨੂੰ ਉਸ ਯੰਤਰ ਨੂੰ ਫਲਾ ਕਹਿੰਦੇ ਸੀ, ਬਲਦਾਂ ਦੇ ਪਿੱਛੇ ਪਾਇਆ ਜਾਂਦਾ, ਤੇ ਇਸ ਕਰਕੇ ਕਹਿੰਦੇ ਉਹ ਵੀ ਤਾਂ ਘੁੰਮਦਾ ਹੀ ਹੈ ਅਨਗਾਹਾ, ਫਲੇ ਵੀ ਤਾਂ ਘੁੰਮਦੇ ਹੀ ਨੇ। ਫਿਰ ਹੋਰ ਪ੍ਰਮਾਣ ਦਿੱਤਾ ਹੈ,
ਪੰਖੀ ਭੌਦੀਆ ਲੈਨ ਨਾ ਸਾਹ,
ਤੇ ਇਸ ਕਰਕੇ ਇਹਨੂੰ ਪਾਈ ਜਣੀ ਅਨਗਾਹਾ, ਜਣੀ ਅਨਗਾਹ ਐਂ ਨਾ ਬਣ ਜਾਵੇ ਵੀ ਜੇ ਗੱਗਾ ਜਿਹੜਾ ਨਾ ਅੰਨ ਦੇ ਨਾਲ ਲਾ ਕੇ ਨਾ, ਅੰਨ ਤੇ ਗਾਹ, ਅੰਨ ਦੇ ਗਾਉਣ ਵਾਲਾ, ਇਹ ਅਰਥ ਹੋਇਆ ਨਾ, ਇਹੀ ਪਾਠ ਦੇ ਵਿੱਚ ਵੀ ਇਹੀ ਪਕਾਉਣਾ। ਫਿਰ ਬੋਲਦੇ ਪੰਖੀ,
ਪੰਖੀ ਭੌਦੀਆ ਲੈਨ ਨਾ ਸਾਹ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਹੋਰ ਦੇਖੋ, ਪੰਛੀ ਨੇ ਜਿਹੜੇ ਇੱਲਾਂ ਨਾ, ਉਹ ਆਕਾਸ਼ ਦੇ ਹੀ ਪਾਉਂਦੀਆਂ ਫਿਰਦੀਆਂ ਨੇ ਇੱਲਾਂ, ਹੋਰ ਪੰਛੀ ਵੀ ਕਾਂ ਤੋਤੇ ਤੇ ਕਿੰਨੇ ਪੰਛੀ ਨੇ ਜਿਹਨੇ ਕਿੰਨਿਆਂ ਕੁ ਦਾ ਨਾਂ ਲਿਆ, ਉਹ ਇੱਕ ਰਸੇ ਉੱਡਦੇ ਰਹਿੰਦੇ ਨੇ, ਦੇਰ ਤੱਕ ਸਾਹ ਹੀ ਨਹੀਂ ਲੈਂਦੇ, ਭਾਵ ਜਿਵੇਂ ਤੁਰਿਆ ਜਾਂਦਾ ਬੰਦਾ ਜਿਹੜਾ ਕਹਿੰਦਾ ਖਾਦਾ ਮੈਂ ਸਾਹ ਲੈ ਲਾਂ, ਤੁਰੇ ਜਾਂਦੇ ਨੂੰ ਸਾਹ ਨਹੀਂ ਆਉਂਦਾ, ਸਾਹ ਧਾਰੇ ਉਹਦਾ ਮਤਲਬ ਹੁੰਦਾ ਵੀ ਦਮ ਲੈ ਲਾਂ, ਇੱਥੇ ਵੀ ਸਾਹ ਦਾ ਮਤਲਬ ਇਹ ਵੀ ਉਹ ਲਗਾਤਾਰ ਹੀ ਉੱਡਦੇ ਰਹਿੰਦੇ ਨੇ ਦੇਰ ਤੱਕ, ਤੇ ਰੁਕਦੇ ਨਹੀਂ ਹੈ ਤੇ ਉੱਡਦੇ ਰਹਿੰਦੇ ਹਨ। ਇਸ ਪ੍ਰਕਾਰ ਫਿਰ ਕੀ ਉਹ ਮੁਕਤ ਹੋ ਗਏ ਨਾ, ਕਾਂ ਤੋਤੇ ਸਾਰੇ ਉੱਡਣ ਵਾਲੇ ਪੰਛੀ, ਹੰਸ ਆਦਿ ਲੰਮੀ ਉਡਾਰੀ ਹੈ ਤੇ ਇਸ ਕਰਕੇ ਉਹ ਪੰਖੀਆਂ ਦੇ ਵਿੱਚ ਤੇ ਗਰੜ ਵੀ ਆ ਗਿਆ। ਹੰਸ ਹੈ ਜਿਹੜਾ 400 ਕੋਹ ਦੀ ਅਡਾਰੀ ਬਣਦੀ ਹੈ, ਇੱਕੋ ਉਡਾਨ ਭਰ ਕੇ ਜਿਹੜਾ ਨਾ ਉਹ ਬੜੀ ਦੇਰ ਤੱਕ ਉਹਦੀ ਖੰਭਾਂ 'ਚ ਜਾਣੇ ਨਹੀਂ ਹੈ ਕਿਉਂਕਿ ਖਾਣਾ ਤਕੜਾ ਹੈ ਉਹਦਾ, ਪਰ ਮੁੱਕ ਤਾਂ ਨਹੀਂ ਹੋਇਆ। ਇਸ ਕਰਕੇ ਇੱਕ ਸਾਹ ਉੱਡਿਆ ਹੰਸ ਜਿਹੜਾ। ਉਡਾਰੀ ਦੀ ਮਹਾਨਤਾ ਹੋ ਸਕਦੀ ਹੈ ਪਰ ਉੱਡਣ ਦੀ ਮਹਾਨਤਾ ਹੋ ਸਕਦੀ ਹੈ ਵੀ ਲਗਾਤਾਰ ਕਿੰਨਾ ਉੱਡ ਲਿਆ, ਮੁਕਤ ਨਹੀਂ ਹੋਇਆ। ਇਸ ਤੋਂ ਇਲਾਵਾ ਫਿਰ ਹੋਰ ਦਿੰਦੇ ਨੇ ਪ੍ਰਮਾਣ ਮਹਾਰਾਜ,
ਸੂਐ ਚਾੜ ਭਵਾਈਐ ਜੰਤ।
ਛੋਟੇ ਬੱਚੇ ਸੂਏ ਸੂਲਾਂ ਜਿਹੜੀਆਂ ਨੇ ਸੂਏ ਲੈ ਕੇ ਲੋਹੇ ਦਾ ਜਾਂ ਫਿਰ ਕਿੱਕਰ ਦੀਆਂ ਬੜੀਆਂ ਬੜੀਆਂ ਕਰਾਉਂਦੇ ਦੀਆਂ ਇਹ ਸੂਲਾਂ ਹੁੰਦੀਆਂ ਸੀ, ਉਹਨਾਂ ਉੱਤੇ ਚਾੜ ਕੇ ਜੰਤ ਜੀਆਂ ਨੂੰ ਭਵਾਈਆ ਘੁਮਾਉਂਦੇ। ਕਈ ਵਾਰੀ ਉਹਦੇ ਖੰਭਾਂ ਦੇ ਵਿੱਚ ਸੂਲ ਗੱਟ ਕੇ ਨਾ ਭਮੀਰੀ ਬਣਾ ਕੇ ਦੇਖਦੇ, ਹੈ ਤਾਂ ਮਾੜਾ ਕੰਮ ਸੀ ਇਹ ਪਰ ਇੱਥੇ ਘੁਮਾਉਣ ਦਾ ਪ੍ਰਕਰਨ ਹੈ ਨਾ। ਤੇ ਫਿਰ ਸੂਏ ਚਾੜ ਭਵਾਈ ਹੈ ਜੰਤ। ਸੂਏ ਉਹ ਚੀਣੀ ਹੁੰਦੀ ਸੀ, ਇੱਕ ਜੰਤਰ ਸੀ ਤੇ ਲੱਕੜ ਹੇਠਾਂ ਗੱਡ ਦੇਣੀ, ਉੱਪਰ ਤੇ ਹੁੰਦੀ ਸੀ ਤਿੱਖੀ ਐਨ ਸੂਲੀ ਵਾਂਗੂ, ਉਹ ਗੱਡ ਕੇ ਨਾ ਉਹਦੇ ਉੱਤੇ ਫਿਰ ਇੱਕ ਲੱਕੜ ਸੀ ਜਿਹੜੀ ਉਹ ਲੰਮੀ ਹੁੰਦੀ ਸੀ ਉਹਦੇ ਵਿੱਚ ਸੱਲ ਪਾ ਲੈਂਦੇ ਨਾ, ਉਹਦੇ ਉੱਤੇ ਰੱਖ ਦੇਣੀ। ਦੋ ਬੰਦੇ ਇੱਕ ਉੱਧਰ ਬਹਿ ਗਏ ਇੱਕ ਉੱਧਰ, ਉਹਨੇ ਚੀਣੀ ਝੂਠਣਾ ਕਹਿੰਦੇ ਸੀ, ਘੁਮਾਉਂਦੇ ਸੀ ਉਹਨੂੰ, ਕਹਿੰਦੇ ਵੀ ਚੀਣੀ ਵੀ ਬਥੇਰੀ ਲੱਕੜ ਦੇ ਉਹਦੇ ਉੱਤੇ ਬੱਚੇ ਬੈਠ ਕੇ ਬਥੇਰਾ ਘੁਮਾਉਂਦੇ ਨੇ, ਨਾ ਚੀਣੀ ਮੁਕਤ ਹੋਈ ਉਹਨੂੰ ਭੰਬੂੜਾ ਵੀ ਕਹਿੰਦੇ ਨੇ, ਨਾ ਉਹ ਝੂਟਣ ਵਾਲੇ ਮੁਕਤ ਹੋਏ। ਆ ਚੰਡੋਲ ਥੋੜੇ ਥੋੜੀ ਦੁਨੀਆਂ ਝੂਟਦੇ ਆ ਫਿਰ ਇਹ ਮੁਕਤ ਹੋ ਗਏ ਸਾਰੇ। ਇਸ ਤੋਂ ਇਲਾਵਾ ਮਹਾਰਾਜ ਸਾਹਿਬ ਕਹਿੰਦੇ ਸੂਐ ਚਾੜ ਭਵਾਈ ਹੈ ਜੰਤ। ਇੱਕ ਹੋਰ ਵੀ ਇਹਦੇ 'ਚ ਦੱਖਣ ਦੇਸ਼ ਦੇ ਵਿੱਚ ਇੱਕ ਸੂਆ ਨਾਮ ਦੀ ਦੇਵੀ ਦਾ ਮੰਦਰ ਹੈ। ਉਹ ਮੰਦਰ ਦੇ ਵਿੱਚ ਜਿਸ ਪੁਰਸ਼ ਦੇ ਨਾ ਬੱਚੇ ਨਾ ਹੋਣ, ਮਤਲਬ ਜਾਂ ਫਿਰ ਬੱਚੇ ਹੋ ਕੇ ਬਚਦੇ ਨਾ ਹੋਣ, ਨਾ ਬਚਦੇ ਹੋਣ, ਉਹ ਕੀ ਕਰਦੇ, ਸੁੱਖਣਾ ਸੁੱਖ ਲੈਂਦੇ ਫਿਰ ਉਹਦੀ ਜੰਮਦੇ। ਕਈਆਂ ਦਾ ਐਸਾ ਹੁੰਦਾ ਕਰਮਾਂ ਦੀ ਮਾਰ ਹੈ ਤਾਂ ਇਹ ਉਹਦੀ ਸੁੱਖਣਾ ਸੁੱਖਦੇ ਆਪਣੇ ਬੱਚੇ ਨੂੰ, ਨਵੇਂ ਜੱਪੇ ਬੱਚੇ ਨੂੰ ਲਿਜਾ ਕੇ ਸੂਆ ਦੇਵੀ ਦੀ ਕੰਢ ਦੇ ਉੱਤੇ ਰੱਖ ਕੇ ਗੇੜਾ ਦਿੰਦੇ ਆ। ਫਿਰ ਜੇ ਉਸ ਵੇਲੇ ਬੱਚਾ ਹੱਸ ਪਵੇ ਤਾਂ ਕਹਿੰਦੇ ਅਪਸ਼ਗਨ ਹੈ, ਮਰ ਗਿਆ, ਉਹਨੂੰ ਸਮਝਦੇ ਮਰੂਗਾ ਇਹ, ਉਹਨੂੰ ਮਰ ਗਿਆ ਸਮਝਦੇ ਨੇ। ਜਿਹੜਾ ਬੱਚਾ ਰੋਣ ਲੱਗ ਜਾਵੇ ਜਾਂ ਬੇਹੋਸ਼ ਹੋ ਜਾਵੇ ਡਰਦਾ ਮਾਰਾ, ਉਹਦੀ ਵੱਡੀ ਉਮਰ ਗਣਦੇ। ਇਹੋ ਜਿਹਾ ਅੰਧ ਵਿਸ਼ਵਾਸ ਹੈ, ਉਹ ਵੀ ਤਾਂ ਚੱਕਰ ਘਟਾਉਂਦੇ ਨੇ ਬਥੇਰੇ। ਫਿਰ ਨਿਆਣੇ ਮੁਕਤ ਹੋ ਗਏ ਉਹਨਾਂ ਦੇ ਜਿਹੜੇ ਦੇਵੀ ਦੇ ਉੱਤੇ ਸੂਆ ਦੇਵੀ ਦੇ ਚੱਕਰ ਕਢਾ ਲਿਆ ਹੈ। ਇਹ ਗਿਣਤੀ ਕੀਤੀ ਹੈ ਮਹਾਰਾਜ ਸਾਹਿਬ ਜੀ। ਫਿਰ ਇੱਥੇ ਹੁਣ ਅਖੀਰ ਨੂੰ ਮੁਕਾਉਂਦੇ ਆ ਵੀ ਗਿਣਤੀ ਵਾਲੀਆਂ ਕਿੰਨੀਆਂ ਕੁ ਗਿਣੀਆਂ, ਕਹਿੰਦੇ ਘੁੰਮਣ ਵਾਲੀਆਂ ਚੀਜ਼ਾਂ ਤਾਂ ਬਹੁਤੀਆਂ ਨਾ। ਹੇ ਸੇਖ ਬ੍ਰਹਮ ਸੁਣ ਤੂੰ,
ਨਾਨਕ ਭਉਂਦਿਆ ਗਣਤ ਨਾ ਅੰਤ।
ਸਤਿਗੁਰੂ ਜੀ ਕਥਨ ਕਰਦੇ ਇਸ ਪ੍ਰਕਾਰ ਭਉਂਦਿਆਂ ਭਰਮਣ ਕਰਦਿਆਂ ਦੀ ਗਣਤ ਗਿਣਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਵ ਇਉਂ ਭਉਣੇ ਕਰਕੇ ਜੇ ਰੱਬ ਦੀ ਪ੍ਰਾਪਤੀ ਹੋ ਜਾਵੇ ਤਾਂ ਇੰਨੀਆਂ ਘੁੰਮਣ ਵਾਲੀਆਂ ਚੀਜ਼ਾਂ ਮੁਕਤ ਨਾ ਹੋ ਜਾਣ, ਫਿਰ ਇਹ ਐਸਾ ਨਹੀਂ ਹੈ।
ਬੰਧਨ ਬੰਧ ਪਵਾਏ ਸੋਏ।
ਉਹ ਪਰਮੇਸ਼ਰ ਜੀਵ, ਉਹ ਜਿਹੜਾ ਸੋਏ, ਉਹ ਪਰਮੇਸ਼ਰ ਨੇ ਜੀਵ ਹੈ ਜਿਹੜਾ ਕਾਮ ਕ੍ਰੋਧ ਦੇ ਬੰਧਨ ਜੰਜਾਲਾਂ ਵਿੱਚ ਬੰਨ ਕੇ ਜੂਨਾਂ ਦੇ ਚ ਪਵਾਏ ਪਵਾ ਦਿੱਤੇ, ਕਾਮ ਕ੍ਰੋਧ ਦੇ ਨਾਲ ਬੰਨੇ ਨੇ, ਇਹਦੇ ਕਰਕੇ ਇਹ ਚੱਕਰ ਕੱਟਦੇ ਫਿਰਦੇ ਹਨ।
ਪਾਇਆ ਕਿਰਤ ਨੱਚੈ ਸਭ ਕੋਏ।
ਸਭ ਸਾਰੇ ਕੋਈ ਜਿੰਨੇ ਵੀ ਕਿਰਤ ਕਰਮਾਂ ਦੇ ਬੰਧਨਾਂ ਵਿੱਚ ਪਾਇਆ ਪੈ ਕੇ ਨੱਚੈ ਨੱਚ ਰਹੇ ਨੇ ਜਾਂ ਰਾਸ ਧਾਰੀਏ ਬਣ ਕੇ ਸਭ ਕੋਈ ਨੱਚਦੇ ਫਿਰਦੇ ਹੈ, ਕਿਉਂਕਿ ਇਹਨਾਂ ਦੇ ਕਰਮ ਇਹੋ ਜਿਹੇ ਪਾਏ, ਇਹਨਾਂ ਦੇ ਕਰਮ ਪਏ ਹੋਏ ਨੇ ਪਾਉਣ ਦੇ, ਚੱਕਰ ਕੱਟਣ ਦੇ। ਪਿਛਲੇ ਜਨਮਾਂ ਵਿੱਚ ਇਹਨਾਂ ਨੇ ਰਿੱਛਾਂ ਆਦਿਕ ਜਾਨਵਰਾਂ ਨੂੰ, ਬਾਂਦਰਾਂ ਨੂੰ ਫੜ ਕੇ ਨਚਾਇਆ ਹੋਊਗਾ, ਤੇ ਇਸ ਕਰਕੇ ਰੱਬ ਨੇ ਹੁਣ ਇਹਨਾਂ ਨੂੰ ਫਿਰ ਨੱਚਣ ਦੇ ਵਾਸਤੇ ਤਾਂ ਵੀ ਤੁਸੀਂ ਵੀ ਨੱਚਦੇ ਫਿਰੋ, ਇਹ ਕਰਮ ਦਾ ਫਲ ਮਿਲਿਆ ਇਹਨਾਂ ਨੂੰ।
ਨੱਚ ਨੱਚ ਹੱਸੈ ਚੱਲੈ ਸੇ ਰੋਏ।
ਰਾਸ ਧਾਰੀਏ ਨੱਚ ਨਾਚੇ ਬਣ ਕੇ ਨਚਾਰਾਂ ਵਾਂਗੂ ਨੱਚਦੇ ਆ, ਨਕਲੀ ਹੱਸੇ ਹੱਸਦੇ ਨੇ। ਜਦੋਂ ਕੋਈ ਪਦਾਰਥ ਵੇ ਧਨ ਨਹੀਂ ਮਿਲਦਾ, ਬੋਲੇ
ਚੱਲੈ ਸੇ ਰੋਏ,
ਤੇ ਜਦੋਂ ਉਹ ਪਦਾਰਥ ਨਾ ਮਿਲੇ ਫਿਰ ਰਾਸ ਧਾਰੀਏ ਅਖੀਰ ਨੂੰ ਰੋ ਕੇ ਜਾਂਦੇ ਆ, ਕਹਿੰਦੇ ਅਸੀਂ ਤਾਂ ਨੱਚ ਨੱਚ ਕੇ ਲੱਕ ਤੋੜਾ ਲਿਆ ਆਪਣਾ, ਮਿਲਿਆ ਕੁਛ ਬਣਾ ਕੇ, ਪਦਾਰਥ ਥੋੜਾ ਹੀ ਮਿਲਿਆ। ਤੇ ਅੰਤ ਨੂੰ ਸੇ ਉਹ ਸੰਸਾਰ ਤੋਂ ਰੋਏ, ਰੋਂਦੇ ਚਲੇ ਚਲੇ ਜਾਣਗੇ, ਕਿਉਂਕਿ ਭਗਤੀ ਨਹੀਂ ਕੀਤੀ ਹੈ, ਉਹੀ ਨੱਚਦੇ ਹੀ ਰਹੇ ਰੱਬ ਨੂੰ ਛੱਡ ਕੇ।
ਉੱਡ ਨਾ ਜਾਹੀ ਸਿੱਧ ਨਾ ਹੋਏ,
ਉਹ ਨੱਚਣ ਵਾਲੇ ਕਿਤੇ ਉੱਡ ਕੇ ਨਾ ਨਹੀਂ ਜਾਹੀ ਜਾਂਦੇ ਤੇ ਨਾ ਹੀ ਕਿਸੇ ਸਿੱਧੀ ਸਿੱਧੀ ਨੂੰ ਪ੍ਰਾਪਤ ਹੋਏ ਹੋਣਗੇ। ਐਸੇ ਪੁਰਖ ਸ੍ਰੇਸ਼ਟ ਕਰਮਾਂ ਤੋਂ ਬਿਨਾਂ ਹੋਣ ਕਰਕੇ, ਸਿੱਧੀਆਂ ਦੇ ਬਲ ਕਰਕੇ ਆਕਾਸ਼ ਵਿੱਚ ਵੀ ਉੱਡ ਕੇ ਨਾ ਨਹੀਂ ਜਾਹੀ ਜਾਂਦੇ ਅਤੇ ਨਾ ਹੀ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਕਿਉਂਕਿ
ਨੱਚਣ ਕੁੱਦਣ ਮਨ ਕਾ ਚਾਉ,
ਉਹਨਾਂ ਦਾ ਨਚਾਰ ਬਣ ਕੇ ਨੱਚਣਾ ਤੇ ਉਤਸ਼ਾਹ ਜਿਹੜਾ ਉਤਾਹਾਂ ਨੂੰ ਛਾਲਾਂ ਮਾਰ ਮਾਰ ਕੇ ਕੁੱਦਣਾ, ਕੁੱਦਣਾ ਹੁੰਦਾ ਉੱਪਰ ਨੂੰ ਛਾਲ ਮਾਰਨੀ, ਨੱਚਣਾ ਧਰਤੀ ਦੇ ਉੱਤੇ ਸਾਧ ਸਿੰਘ ਜੀ, ਕੁੱਦਣਾ ਇੱਕ ਥਾਂ ਤੇ ਖੜੇ ਛਲਾਂਗਾਂ ਜਿਹੀਆਂ ਮਾਰਦੇ ਉੱਪਰ ਨੂੰ ਤੇ ਕਈ ਥਾਂ ਤੇ ਇਸ ਤਰ੍ਹਾਂ ਦਾ ਨਾਚ ਕਰਦੇ ਆ, ਕਈ ਪਰਗਣਿਆਂ ਦੇ, ਕਈ ਦੇਸ਼ਾਂ ਦੇ ਤੇ ਕਈ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦਾ ਹੈ। ਲੋਕਾਂ ਦੇ ਮਨ ਹਿਰਦੇ ਦਾ ਇਹ ਚਾਉ ਉਤਸ਼ਾਹ ਹੀ ਬਣਿਆ ਹੋਇਆ ਹੈ। ਪਰਮੇਸ਼ੁਰ ਦੀ ਭਗਤੀ ਦੇ ਵਿੱਚ, ਅਦਬ ਦੇ ਵਿੱਚ, ਤੇ ਇਹ ਲੋਹੜੀ ਦਾ ਤਾਂ ਇਹ ਸੀ ਵੀ ਵਾਹਿਗੁਰੂ ਦਾ ਅਦਬ ਕਰਨਾ ਸੀ, ਪਰਮਾਤਮਾ ਦੀ ਬੰਦਗੀ ਕਰਨੀ ਸੀ, ਪਰ ਇਹ ਤਾਂ ਆਪਣੇ ਧਰਮਾਂ ਦੇ ਅਵਤਾਰਾਂ ਦੀਆਂ ਨਕਲਾਂ ਕਰਕੇ ਉਹ ਬੇਅਦਬ ਹੁੰਦੇ ਆ, ਭੈ ਰਹਿਤ ਹੋ ਜਾਂਦੇ ਨੇ, ਡਰ ਤੋਂ ਰਹਿਤ ਹੋ ਕੇ ਆਪਣਿਆਂ ਦੀ ਬੰਨਿਆਂ ਦੀ ਜਿਹੜੀ ਹੈ ਨਾ ਉਹ ਨਕਲਾਂ ਕਰ ਕਰਕੇ ਉਹ ਚੰਗਾ ਨਹੀਂ ਹੈ। ਭਾਰਤ ਸਾਹਿਬ ਕਹਿੰਦੇ ਇਹਦੇ ਚ ਵੱਡਿਆਂ ਦਾ, ਅਵਤਾਰਾਂ ਦਾ ਜਿਹੜਾ ਅਪਮਾਨ ਹੈ, ਸਤਿਕਾਰ ਨਹੀਂ ਹੈ। ਅੱਗੇ ਦੱਸਦੇ ਨੇ,
ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਦੇ ਮਨ ਹਿਰਦੇ ਹੀ ਪਰਮੇਸ਼ੁਰ ਦਾ ਭਾਉ ਪੈ ਹੈ ਨਾ, ਉਹਨਾਂ ਦੇ ਮਨ ਦੇ ਚਿੱਤ ਦੇ ਵਿੱਚ ਹੀ ਭਾਉ ਪ੍ਰੇਮ ਹੁੰਦਾ, ਤੇ ਇਸ ਕਰਕੇ ਭੱਬੇ ਨੂੰ ਕੰਨੇ ਹੀ ਹਟਾਇਆ ਡਰ ਦਾ ਵਾਚਕ ਬਣਿਆ, ਕੰਨਾਂ ਲਾ ਦਿੱਤਾ ਪ੍ਰੇਮ ਦਾ ਵਾਚਕ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਉੱਥੇ ਕੰਨੇ ਹੀ ਉਚਾਰਨ ਕਰਨਾ, ਦੋਨਾਂ ਥਾਂ ਤੇ ਭਾਉ ਨਾ ਬਣ ਜਾਵੇ, ਤੇ ਉਹਨਾਂ ਦੇ ਮਨ ਦੇ ਵਿੱਚ ਭਾਈ ਪ੍ਰੇਮ ਹੁੰਦਾ ਜਿਹਨਾਂ ਨੂੰ ਪਰਮਾਤਮਾ ਦਾ ਡਰ। ਅੰਤਰੀ ਭਾਵ ਦੇ ਵਿੱਚ ਦੱਸਦੇ ਹਨ ਮਹਾਰਾਜ ਜੀ, ਸੁਣੋ
ਵਾਇਨ ਚੇਲੇ ਨੱਚਣ ਗੁਰ,
ਅੰਤਰੀ ਰਾਸ ਜਿਹੜੀ ਹੈ ਹੁਣ ਜਗਿਆਸੂ ਦੇ ਮਨ ਰੂਪੀ ਚੇਲੇ ਨੂੰ ਉਪਦੇਸ਼ ਦਿੰਦੇ ਆ। ਵਾਇਨ ਚੇਲੇ ਨੱਚਣ ਗੁਰ, ਜਿਸ ਜਗਿਆਸੂ ਦਾ ਮਨ ਰੂਪੀ ਚੇਲਾ ਹਰ ਵਕਤ ਚੰਚਲਤਾਈ ਦੇ ਵਿੱਚ ਦੁਨੀਆਂ ਦੇ ਨਾਨਾ ਪ੍ਰਕਾਰ ਦੇ ਨਿਰਣੇ ਕਰਨ ਦੇ ਨੱਚਣ ਨੱਚਦਾ, ਉਹ ਜਗਿਆਸੂ ਰੂਪ ਚੇਲੇ ਦੇ ਮਨ ਨੂੰ ਗੁਰੂ ਸਾਹਿਬ ਜੀ ਵੈਨ ਵੱਜਦੇ ਨੇ, ਰੋਕਦੇ ਨੇ, ਤੇ ਜਾਂ ਫਿਰ ਮਨ ਰੂਪੀ ਚੇਲਾ ਸੰਸਾਰ ਦੇ ਪਦਾਰਥਾਂ ਵਿੱਚ ਨੱਚਣ ਲੱਗਦਾ, ਤਾਂ ਉਸ ਵੇਲੇ ਗੁਰੂ ਸਾਹਿਬ ਜੀ ਵਰਜਦੇ ਨੇ ਕਿ ਤੂੰ ਸੰਸਾਰ ਦੇ ਪਦਾਰਥਾਂ ਵਿੱਚ ਨੱਚਣਾ ਨਾ ਕਰ, ਇੱਧਰ ਨੂੰ ਨਾ ਜਾ।
ਪੈਰ ਹਲਾਏਨ ਫੇਰਨ ਸਿਰ,
ਫਿਰ ਵੀ ਜੇ ਜਗਿਆਸੂ ਦਾ ਮਨ ਰੂਪੀ ਚੇਲਾ ਨੱਚਣ ਤੋਂ ਨਾ ਹਟੇ, ਸੰਕਲਪ ਵਿਕਲਪ ਕਰਨ ਤੋਂ ਨਾ ਹਟੇ, ਸੰਕਲਪ ਵਿਕਲਪ ਰੂਪੀ ਪੈਰ ਹਲਾਇਨ ਹਿਲਾਵੇ, ਵਿਸ਼ੇ ਵਿਕਾਰਾਂ ਵਿੱਚ ਹਿੱਲ ਕੇ ਹਿੱਲ ਬੈਠੇ, ਤਾਂ ਗੁਰੂ ਸਾਹਿਬ ਜੀ ਸਿਰ ਫੇਰਨ, ਸਿਰ ਫੇਰ ਦੇਣ ਕਿ ਤੇਰੀ ਮੁਕਤੀ ਨਹੀਂ ਹੋਣੀ, ਬੜੀ ਕਠਿਨ ਹੈ, ਭਾਵ ਤੇਰੀ ਕਲਿਆਣ ਕਰਨ ਤੋਂ, ਉਹਦੀ ਫਿਰ ਕਲਿਆਣ ਕਰਨ ਤੋਂ ਜਵਾਬ ਹੀ ਦੇ ਦਿੰਦੇ ਨੇ, ਤੂੰ ਆਪਣੇ ਮਨ ਨੂੰ ਤਾਂ ਟਿਕਾਉਂਦਾ ਨਹੀਂ, ਤੇਰੀ ਕਲਿਆਣ ਕਿਵੇਂ ਹੋਏਗੀ, ਇਉਂ ਕਹਿ ਦਿੰਦੇ
ਨੇ। ਝੱਟ ਹੈ ਪਾਏ,
ਜੇ ਜਗਿਆਸੂ ਦਾ ਮਨ ਰੂਪੀ ਚੇਲਾ ਪੈਰ ਨਹੀਂ ਟਿਕਾਏਗਾ, ਤੇ ਜਿਸ ਜਗਿਆਸੂ ਦਾ ਮਨ ਰੂਪੀ ਚੇਲਾ ਜਿਹੜਾ ਨਾ ਪੈਰ ਨਹੀਂ ਟਿਕਾਵੇਗਾ, ਤਾਂ ਉੱਡ ਉੱਡ ਕੇ ਦੁਨੀਆਂ ਦੀਆਂ ਲਾਹਣਤਾਂ, ਇਹ ਜਿਹੜੀਆਂ ਉਹਨਾਂ ਦੀ ਰਾਵਾ ਘੱਟਾ ਝਾਟੇ ਸਿਰ ਵਿੱਚ ਪਾਏ ਪੈਂਦਾ ਰਹੇਗਾ, ਉਹਦਾ ਪਾਏ ਪਵੇਗਾ, ਤੇ ਲੋਕ ਸਿਰ ਦੇ ਚ ਲਾਹਣਤਾਂ ਰੂਪੀ ਘੱਟਾ ਪਾਉਣਗੇ, ਤੇਰੇ ਸਿਰ ਦੇ ਚ ਸੁਆਹ ਅਪਮਾਨ ਦਾ ਵਾਚਕ ਹੈ ਇਹ। ਅੱਗੇ ਦੱਸਦੇ ਨੇ,
ਵੇਖੇ ਲੋਕ ਹੱਸੇ ਘਰ ਜਾਏ,
ਲੋਕ ਵੇਖੇ ਦੇਖ ਕੇ ਹੱਸੇ ਹੱਸਦੇ ਘਰਾਂ ਨੂੰ ਜਾਣਗੇ, ਜੇ ਤੂੰ ਲੋਕ ਪ੍ਰਕਾਸ਼ ਰੂਪ ਨੂੰ ਵੇਖੇ ਵੇਖ ਲਵੇ, ਤਾਂ ਫਿਰ ਹੱਸ ਕਰਕੇ ਸਰੂਪ ਰੂਪੀ ਘਰ ਵਿੱਚ ਪਹੁੰਚ ਜਾਏ ਜਾਵੇਗਾ, ਵੇਖਿਆ ਲੋਕ ਹੱਸਿਆ ਕਰ ਜਾਏ, ਤੇ ਉਸ ਵੇਖੇ ਵੇ ਤੇ ਖੈ, ਖੈ ਨਾਮ ਹੈ ਨਾਸ ਤੋਂ, ਵੇ ਰਹਿਤ ਲੋਕ ਪ੍ਰਕਾਸ਼ ਰੂਪ ਦੇ ਆਨੰਦ ਸਹਿਤ ਹੋ ਕੇ, ਤੇ ਪਹਿਲਾਂ ਸਤਸੰਗਤ ਰੂਪੀ ਘਰ ਵਿੱਚ, ਫਿਰ ਅੰਤਰਮੁਖੀ ਬਿਰਤੀ ਰੂਪੀ ਘਰ ਵਿੱਚ, ਜਾਂ ਤੁਰਿਆ ਪਦ ਰੂਪੀ ਘਰ ਵਿੱਚ ਹੱਸਿਆ ਪ੍ਰਸੰਨ ਹੋ ਕੇ ਬੈਠ ਜਾਵੇਗਾ।
ਰੋਟੀਆ ਕਾਰਨ ਪੂਰ ਹੈ ਤਾਲ,
ਜੇ ਸਰਬਨ ਮੰਨਣ ਨਿਧਿਆਸਨ ਰੂਪੀ ਰੋਟੀਆਂ ਉਪਜੀਵਿਕਾ ਕਰਕੇ, ਸਤ ਸੰਤੋਖ ਗੁਣਾਂ ਦੀ ਪਾਲਣਾ ਕਰਕੇ, ਫਿਰ ਪਰਮਾਰਥਕ ਜਿਹੜਾ ਪਰਮਾਰਥ ਗਿਆਨ ਦੀ ਪ੍ਰਾਪਤੀ ਕਾਰਨ ਵਾਸਤੇ ਸਤਨਾਮ ਰੂਪੀ ਮਹਾਂਵਾਕ ਉਚਾਰਨ ਰੂਪ ਤਾਲ ਨੂੰ ਪੂਰਨ ਕਰੇ ਪੂਰਨਾ ਕਰੇ ਇਹ ਤਾਲ ਪੂਰੇ
ਆਪ ਪਛਾੜਹਿ ਧਰਤੀ ਨਾਲ
ਇਹ ਜਗਿਆਸੂ ਜੇਕਰ ਤੂੰ ਆਪਾ ਭਾਵ ਦੇਹ ਅਧਿਆਸ ਨੂੰ ਪਟਕਾ ਦੇਵੇਂ ਤਾਂ ਤੇਰੀ ਬੁੱਧ ਰੂਪੀ ਧਰਤੀ ਦੇ ਨਾਲ ਹੀ ਪਰਮੇਸ਼ਰ ਹੈ ਧਰਤੀ ਭੂਮਾ ਰੂਪ ਬ੍ਰਹਮ ਤੇਰੇ ਨਾਲ ਹੀ ਹੈ
ਗਾਵਨ ਗੋਪੀਆ ਗਾਵਨ ਕਾਨ
ਇਹ ਜਗਿਆਸੂ ਫਿਰ ਤੇਰੇ ਸਰੂਪ ਨੂੰ ਇੰਦਰੀਆਂ ਰੂਪ ਗੋਪੀਆਂ ਸਮਦਮ ਸਾਧਨਾ ਦੁਆਰਾ ਸਾਧੀਆਂ ਹੋਈਆਂ ਗਾਵਨ ਗਾਉਣਗੀ ਗਾਉਣੀਆਂ ਇਹ ਫਿਰ ਗਾਵਨ ਗਾਉਣੀਆਂ ਤੇ ਅੰਤਸਕਰ ਰੂਪੀ ਕਾਨ ਕ੍ਰਿਸ਼ਨ ਵੀ ਤੇਰੇ ਸਰੂਪ ਦੇ ਜਸ ਨੂੰ ਗਾਵਨ ਗਾਉਣ ਲੱਗ ਜਾਵੇਗਾ ਤੇ ਇਸ ਕਰਕੇ ਅੱਗੇ ਦੱਸਦੇ ਹਨ ਹੁਣ
ਗਾਵਨ ਸੀਤਾ ਰਾਜੇ ਰਾਮ
ਤਾਂ ਐਸੇ ਗਾਵਨ ਗਾਉਣੇ ਕਰਕੇ ਤੇਰਾ ਮਨ ਰਾਜੇ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ ਵਿੱਚ ਸੀਤਾ ਜਾਵੇਗਾ ਸਿਉਂਤਾ ਜਾਵੇਗਾ ਭਾਵ ਮਿਲਾਪ ਰੂਪੀ ਤੇ ਫਿਰ ਤੈਨੂੰ ਸੀਤਲਤਾਈ ਪ੍ਰਾਪਤ ਹੋ ਜਾਏਗੀ ਇਹ ਤੇਰੀ ਅਵਸਥਾ ਬਣ ਜਾਏਗੀ
ਨਿਰਭਉ ਨਿਰੰਕਾਰ ਸਤਨਾਮ
ਸੱਚੇ ਨਾਮ ਨੂੰ ਜਪ ਕੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਜਿਸ ਕਰਕੇ ਤੂੰ ਨਿਰਭਉ ਡਰ ਤੋਂ ਰਹਿਤ ਸਰੂਪ ਹੋ ਜਾਵੇਗਾ ਤੇਰਾ
ਜਾ ਕਾ ਕੀਆ ਸਗਲ ਜਹਾਨ
ਜਾ ਕਾ ਜਿਸ ਪਰਮੇਸ਼ਰ ਦਾ ਸਗਲ ਸਾਰਾ ਜਹਾਨ ਸੰਸਾਰ ਕਲਪਤ ਰੂਪ ਕਰਕੇ ਪੈਦਾ ਕੀਆ ਕੀਤਾ ਹੋਇਆ ਹੈ
ਸੇਵਕ ਸੇਵਹਿ ਕਰਮ ਚੜਾਓ
ਜਿਹੜਾ ਸੇਵਕ ਦਾਸ ਮਾਨ ਅਪਮਾਨ ਤੋਂ ਰਹਿਤ ਹੋ ਕੇ ਸੇਵਾ ਟਹਿਲ ਕਰਦਾ ਹੈ ਤੇ ਉਸ ਦੇ ਗੁਰੂ ਸਾਹਿਬ ਜੀ ਕਰਮ ਬਖਸ਼ੀ ਕਰਦੇ ਨੇ ਕਰਮ ਬਖਸ਼ ਕਰਕੇ ਉਹਦੇ ਫਿਰ ਚਿੱਤ ਦੀ ਬਿਰਤੀ ਨੂੰ ਸਰੂਪ ਦੇ ਗਿਆਨ ਵਿੱਚ ਚੜਾਓ ਚੜਾ ਦਿੰਦੇ ਨੇ ਤੇ ਜਿਹੜਾ ਮਾਨ ਅਪਮਾਨ ਦੇ ਚਾਹੇ ਮਾਨ ਅਪਮਾਨ ਮੱਧੇ ਸੋ ਸੇਵਕ ਨਾਹੀਂ ਉਹ ਸੇਵਕ ਥੋੜੀ ਬਣਿਆ ਸੇਵਕ ਹੋਈ ਹੈ ਜਿਹੜਾ ਮਾਨ ਅਪਮਾਨ ਤੋਂ ਰਹਿਤ ਹੋਏਗਾ ਉਹਦੀ ਬਿਰਤੀ ਦਾ ਚੜਾ ਕਰ ਦਿੰਦੇ ਨੇ ਮਹਾਰਾਜ ਸਾਹਿਬ ਜੀ ਗਿਆਨ ਸਰੂਪ ਵਿੱਚ
ਭਿੰਨੀ ਰਹਿਣ ਜਿਨ੍ਹਾਂ ਮਨ ਚਾਉ
ਜਿਨ੍ਹਾਂ ਦਾ ਮਨ ਹਿਰਦਾ ਪਰਮੇਸ਼ਰ ਦੀ ਪ੍ਰਾਪਤੀ ਦੇ ਚਾਉ ਉਤਸ਼ਾਹ ਵਿੱਚ ਹੈ ਉਹਨਾਂ ਦੀ ਅਵਸਥਾ ਰੂਪੀ ਰਾਤ ਸ਼ਰਧਾ ਕਰਕੇ ਪ੍ਰੇਮ ਕਰਕੇ ਭਿੰਨੀ ਭਿੱਜੀ ਹੋਈ ਹੈ ਭਾਵ ਕੀ ਹੈ ਬੈਰਾਗ ਰੂਪੀ ਚੰਦਰਮਾ ਚੜ੍ਹ ਪਿਆ ਸ਼ੁਭ ਗੁਣਾਂ ਦੇ ਤਾਰੇ ਚਮਕਦੇ ਹੈ ਆਤਮਾਨੰਦ ਰੂਪੀ ਅੰਮ੍ਰਿਤ ਵਰਸ ਰਿਹਾ ਹੈ ਇਹ ਭਿੰਨੀ ਰਹਿਣੜੀ ਹੈ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਇਹ ਅਵਸਥਾ ਹੋ ਜਾਂਦੀ ਹੈ
ਸਿੱਖੀ ਸਿੱਖਿਆ ਗੁਰ ਵਿਚਾਰ
ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਉਪਦੇਸ਼ ਦੀ ਵਿਚਾਰ ਪ੍ਰਾਪਤ ਹੋਈ ਹੈ ਉਹ ਸਿੱਖ ਹਨ
ਨਦਰੀ ਕਰਮ ਲਗਾਏ ਪਾਰ
ਉਹ ਸਤਿਗੁਰਾਂ ਦੇ ਗਿਆਨ ਦੀ ਨਦਰੀ ਦ੍ਰਿਸ਼ਟੀ ਕਰਕੇ ਅਤੇ ਕਰਮ ਬਖਸ਼ਿਸ਼ ਕਰਕੇ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਪਾਰ ਲੰਘਾ ਦਿੱਤਾ ਸਤਿਗੁਰਾਂ ਨੇ ਲੰਘਾਇਆ ਆਪਣੇ ਆਪ ਨਹੀਂ ਸੀ ਲੰਘ ਸਕਦਾ ਉਹ ਸਤਿਗੁਰਾਂ ਨੇ ਗਿਆਨ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਕਰਮ ਬਖਸ਼ਿਸ਼ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਘਾ ਦਿੱਤਾ ਜਿਹੜੇ ਗੁਰਮਤ ਨੂੰ ਧਾਰਨ ਨਹੀਂ ਕਰਦੇ ਉਹਨਾਂ ਦੀ ਬਾਬਤ ਹੁਣ ਦੱਸਣਗੇ ਜਿਹਨਾਂ ਨੇ ਗੁਰਮਤ ਨਹੀਂ ਧਾਰਨ ਕੀਤੀ ਹੈ ਉਹਨਾਂ ਦੀ ਹਾਲਤ ਇਹ ਹੋਏਗੀ
ਬੋਲੂ ਚਰਖਾ ਚੱਕੀ ਚੱਕ
ਚਰਖੇ ਦੀ ਨਿਆਈ ਕੀ ਹੈ ਪਹਿਲਾਂ ਤਾਂ ਸਾਧ ਸਿੰਘ ਜੀ ਕੋਲੂ ਹੈ ਫਿਰ ਹੈ ਚਰਖਾ ਫਿਰ ਚੱਕੀ ਹੈ ਫਿਰ ਚੱਕ ਹੈ ਚਾਰ ਚੀਜ਼ਾਂ ਨੇ ਕੋਲੂ ਦੀ ਨਿਆਈ ਤਾਂ ਕਾਮੀ ਪੁਰਸ਼ ਹੈ ਜਿਵੇਂ ਕੋਲੂ ਘੁੰਮਦਾ ਐਂ ਘੁੰਮਦਾ ਸਾਧ ਸਿੰਘ ਜੀ ਵਿਸ਼ਾ ਭੋਗਣ ਵਾਸਤੇ ਤੇ ਫਿਰ ਚਰਖੇ ਦੀ ਨਿਆਈ ਜਿਹੜਾ ਕ੍ਰੋਧੀ ਪੁਰਖ ਹੈ ਉਹ ਜੂਨਾਂ ਵਿੱਚ ਘੁੰਮਦਾ ਹੈ ਚੱਕੀ ਦੀ ਨਿਆਈ ਅਭਾਨੀ ਪੁਰਖ ਹੈ ਹਰੇਕ ਉੱਤੇ ਆਪਣੇ ਹੰਕਾਰ ਦਾ ਦਬਾਅ ਪਾਉਂਦਾ ਹੈ ਤੇ ਘੁਮਿਆਰ ਦੇ ਚੱਕ ਦੀ ਨਿਆਈ ਲੋਭੀ ਪੁਰਸ਼ ਹੈ ਉਹ ਲੋਭੀ ਇਸੇ ਤਰ੍ਹਾਂ ਚੱਕਰ ਘਟਾਉਂਦਾ ਇਉਂ ਫਿਰਦੇ ਹਨ ਉਹ ਜਿਹੜੇ ਨਗੁਰੇ ਪੁਰਸ਼
ਨਲਵਾਰੂਲੇ ਬਹੁਤ ਅਨੰਤ
ਮਾਰੂ ਥਲਾਂ ਦੀ ਨਹੀਂ ਨਿਸ਼ਰਧਕ ਪੁਰਖ ਵਾਓ ਬਰੋਲਿਆਂ ਦੀ ਤਰ੍ਹਾਂ ਭੂਤਾਂ ਪ੍ਰੇਤਾਂ ਵਾਂਗ ਨਾਸਤਕ ਹੋ ਕੇ ਅਨੰਤ ਅੰਤ ਤੋਂ ਰਹਿਤ ਬਹੁਤ ਅਨੇਕਾਂ ਜੂਨਾਂ ਚ ਭਰਮਣ ਕਰਦੇ ਹੈ
ਥਲ ਵਾਰੂਲੇ ਬਹੁਤ ਅਨੰਤ
ਥਲ ਵਾਰੋਲੇ ਬਹੁਤ ਅਨੰਤ ਮਾਰੂ ਥਲਾਂ ਦੀ ਨਿਸ਼ਰਧ ਪੁਰਖ ਵਾਓ ਬਰੋਲਿਆਂ ਦੀ ਤਰ੍ਹਾਂ ਉਹ ਫਿਰ ਭੂਤਾਂ ਪ੍ਰੇਤਾਂ ਵਾਂਗ ਨਾਸਤਕ ਹੋ ਕੇ ਅਨੰਤ ਅੰਤ ਤੋਂ ਰਹਿਤ ਬਹੁਤ ਅਨੇਕਾਂ ਜੂਨਾਂ ਚ ਭਰਮਣ ਕਰਦੇ ਰਹਿੰਦੇ ਹਨ ਜੀ
ਲਾਟੂ ਮਾਧਾਣੀਆ ਅਨਗਾਹ
ਛਲ ਕਰਨ ਵਾਲਾ ਪੁਰਖ ਲਾਟੂ ਦੀ ਨਿਆਈ ਭਰਮ ਦੀ ਘੁੰਮਣ ਭੇਰੀ ਵਿੱਚ ਭਰਮ ਦਾ ਰਹਿੰਦਾ ਜਿਵੇਂ ਮਧਾਣੀਆਂ ਦਹੀਂ ਰਿੜਕਦੀਆਂ ਇਵੇਂ ਪਾਪੀ ਜੀ ਵੀ ਨਰਕਾਂ ਵਿੱਚ ਰਿੜਕੇ ਜਾਂਦੇ ਨੇ
ਅਨਗਾਹ ਫਲਿਆਂ ਦੀ ਨਿਆਈ ਅਨ ਦਵੈਤ ਨੂੰ ਗਾਹ ਗ੍ਰਹਿਣ ਕਰਨ ਵਾਲਾ ਦਵੈਤਵਾਦੀ ਪੁਰਖ ਉਹ ਫਲਿਆਂ ਦੀ ਨਿਆਈ ਫਿਰ ਭਰਮਦਾ ਰਹਿੰਦਾ ਹੈ।
ਪੰਖੀ ਪੌਦੀਆ ਲੈ ਲਾਸਾ,
ਜਿਹੜੇ ਪੰਛੀਆਂ ਦੇ ਨੇ ਸਕਾਮੀ ਪੁਰਖ ਵਿਧਨ ਖੇਦ ਕਰਮਾਂ ਰੂਪੀ ਖੰਭਾਂ ਦੇ ਨਾਲ ਉਡਾਰੀਆਂ ਮਾਰਦਾ ਹੈ, ਉਹਦੀ ਰੂਹ ਨੂੰ ਜੂਨਾਂ ਵਿੱਚ ਭਰਮਾਇਆ ਜਾਵੇਗਾ, ਸਾਹ ਨਹੀਂ ਲੈਣਾ ਪਵੇਗਾ, ਭਾਵ ਰੁਕਣ ਨਹੀਂ ਦਿੱਤਾ ਜਾਏਗਾ, ਥਾਂ ਥਾਂ ਧੱਕੇ ਖਾਂਦਾ ਫਿਰੇਗਾ।
ਸੂਹੇ ਚਾੜ ਪਵਾਈਏ ਹੈ ਜੰਤ,
ਇਉਂ ਜੰਤ ਜੀਵਾਂ ਨੂੰ ਮਾਤਾ ਦੇ ਗਰਭ ਰੂਪੀ ਸੂਹੇ ਤੇ ਚਾੜ ਕੇ ਪਵਾਇਆ, ਭੁਆਂਟੀਆਂ ਖਿਲਾ ਦਿੱਤੀਆਂ ਜਾਣਗੀਆਂ, ਚੱਕਰ ਕਟਾਏ ਜਾਣਗੇ।
ਨਾਨਕ ਪੌਦਿਆ ਗਣਤ ਨਾ ਅੰਤ,
ਸਤਿਗੁਰੂ ਕਥਨ ਕਰਦੇ ਨੇ ਉਸ ਨੂੰ ਜੂਨਾਂ ਵਿੱਚ ਪਾਉਂਦਿਆਂ ਘੁੰਮਦਿਆਂ ਦੀ ਗਿਣਤੀ ਕਰੀਏ ਤਾਂ ਅੰਤ ਨਹੀਂ ਪਾਇਆ ਜਾਂਦਾ, ਕਿੰਨੇ ਕੁ ਚੱਕਰ ਕੱਢਣਗੇ।
ਬੰਧਨ ਬੰਧ ਪਵਾਏ ਸੋਏ,
ਉਹ ਪੁਰਕਰਤਾ ਭੋਗਤਾ ਦੇ ਬੰਧਨ ਜੰਜਾਲਾਂ ਵਿੱਚ ਬੰਧ ਮੰਨਿਆ ਹੋਇਆ ਜੂਨਾਂ ਦੇ ਵਿੱਚ ਪਵਾਏ ਘੁਮਾਇਆ ਜਾਂਦਾ ਹੈ।
ਪਾਇਆ ਕਿਰਤ ਨੱਚੇ ਸਭ ਕੋਏ,
ਉਹ ਪੁਰਖ ਦੇ ਮੱਥੇ ਦੇ ਉੱਤਮ ਮੱਧਮ ਕਨਿਸ਼ਟ ਕਿਰਤ ਕਰਮ ਪਿਆ ਪੈ ਗਏ ਨੇ, ਉਹਨਾਂ ਅਨੁਸਾਰ ਸਾਰੇ ਕੋਈ ਜੂਨਾਂ ਦੇ ਵਿੱਚ ਆਉਣ ਜਾਣ ਰੂਪੀ ਨੱਚਦੇ ਫਿਰਦੇ ਹਨ।
ਨੱਚ ਨੱਚ ਹੱਸੈ ਚੱਲੈ ਸੇ ਰੋਏ,
ਦੂਜਿਆਂ ਦੀਆਂ ਜਿਹੜੀਆਂ ਨੱਚ ਨਿਰਤਕਾਰੀਆਂ ਦੇ ਨੱਚ ਨਿਰਣੇ ਕਰਕੇ ਹੱਸੇ ਖੁਸ਼ ਹੁੰਦੇ ਆ, ਜਾਂ ਫਿਰ ਪਦਾਰਥਾਂ ਦੀ ਪ੍ਰਾਪਤੀ ਦੇ ਨਿਰਣੇ ਕਰਕੇ ਖੁਸ਼ ਹੁੰਦੇ ਨੇ, ਜਦੋਂ ਅੰਤ ਨੂੰ ਸੇ ਉਹ ਪੁਰਖ ਪੁਰਲੋਕ ਨੂੰ ਚੱਲਦੇ ਨੇ ਤਾਂ ਪਦਾਰਥਾਂ ਦੇ ਇੱਥੇ ਰਹਿਣ ਕਰਕੇ ਫਿਰ ਰੋਏ, ਦੁਖੀਆ ਚੱਲਿਆ ਰੋਏ ਰੋਂਦੇ ਹਨ, ਬਰਲਾਪ ਕਰਦੇ ਹਨ, ਫਿਰ
ਉੜ ਨਾ ਜਾਹੀ ਸਿੱਧ ਨਾ ਹੋਏ,
ਉਹ ਜੀਵ ਰੂਪੀ ਪੰਛੀ ਕੋਲ ਵਿਵੇਕ ਵੈਰਾਗ ਰੂਪੀ ਖੰਭ ਨਾ ਹੋਣ ਕਰਕੇ ਉਹ ਬ੍ਰਹਮ ਲੋਕ ਨੂੰ ਉੱਡ ਕੇ ਨਾ ਨਹੀਂ ਜਾਹੀ ਜਾ ਸਕਦੇ, ਉੱਡ ਨਾ ਜਾਹੀ ਜਾ ਨਹੀਂ ਸਕਦੇ, ਉਹ ਪੁਰਖ ਦੇਹ ਅਪਮਾਨ ਤੋਂ ਉੱਡ ਨਹੀਂ ਸਕਦਾ ਅਤੇ ਨਾ ਹੀ ਉਹਦੇ ਉਹਨੂੰ ਸਿੱਧ ਨਾ ਹੋਏ ਸਿੱਧ ਮੁਕਤੀ ਨਹੀਂ ਹੋਏ ਹੋ ਸਕਦੀ, ਮੁਕਤੀ ਤੋਂ ਵਾਂਝਾ ਰਹਿ ਜਾਏਗਾ।
ਨੱਚਣ ਕੁੱਦਣ ਮਨ ਕਾ ਚਾਉ,
ਸ਼ਾਸਤਰਾਂ ਆਦਿ ਦੇ ਨੱਚਣ ਨਿਰਣੇ ਕਰਕੇ ਕੁੱਦਣ ਕੁੱਦਣਾ ਕਿ ਮੈਂ ਸਕਾਮ ਕਰਮਾਂ ਦੇ ਬਲ ਕਰਕੇ ਸਵਰਗ ਵਿੱਚ ਜਾ ਕੇ ਰਹਾਂਗਾ, ਇਹ ਕੁੱਦਣਾ ਹੈ। ਇਉਂ ਉਹਨਾਂ ਕਾ ਦਾ ਅਰਥ ਹੈ ਦਾ, ਉਹਨਾਂ ਦਾ ਮਨ ਚਿੱਤ ਚਾਉ ਉਤਸ਼ਾਹ ਕਰਦਾ ਹੈ, ਸੰਕਲਪ ਵਿਕਲਪਾਂ ਵਿੱਚ ਨੱਚਣਾ ਕੁੱਦਣਾ ਮਨ ਦਾ ਚਾਉ ਹੋ ਰਿਹਾ, ਇਸ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ, ਉਹੀ ਚਾਈ ਕਰ ਰਿਹਾ ਹੈ।
ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਜਿਨ੍ਹਾਂ ਦੇ ਮਨ ਚਿੱਤ ਦੇ ਵਿੱਚ ਸਤਿਗੁਰਾਂ ਦਾ ਭਾਉ ਭੈ ਹੈ ਨਾ, ਡਰ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤਿਨਾ ਉਹਨਾਂ ਦੇ ਮਨ ਚ ਪਰਮੇਸ਼ਵਰ ਦੀ ਪ੍ਰਾਪਤੀ ਦਾ ਭਾਉ ਪ੍ਰੇਮ ਹੋ ਸਕਦਾ ਹੈ, ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਹੈ ਦੂਸਰਿਆਂ ਦੇ ਨਹੀਂ।
ਪੌੜੀ
ਅੱਗੇ ਪੌੜੀ ਦੇ ਵਿੱਚ ਕਥਨ ਕਰਦੇ ਹਨ,
ਨਾਉ ਤੇਰਾ ਨਿਰੰਕਾਰ ਹੈ,
ਹੇ ਪਰਮੇਸ਼ਰ ਤੇਰਾ ਤੁਹਾਡਾ ਨੌ ਨਾਮ ਨਿਰੰਕਾਰ ਨਿਰਾਕਾਰ ਅਵਿਨਾਸ਼ੀ ਹੈ, ਨਾਸ ਤੋਂ ਰਹਿਤ ਹੈ, ਜੇਕਰ ਤੁਹਾਡਾ ਨਾਮ ਲਈਏ ਅੱਗੇ ਕਥਨ ਕਰਦੇ ਨਾਏ
ਲਾਇ ਨਰਕ ਨਾ ਜਾਈਏ,
ਜੇ ਤੁਹਾਡਾ ਨਾਮ ਲਈਏ ਤਾਂ ਨਰਕਾਂ ਤੋਂ ਬਚ ਜਾਈਦਾ, ਨਰਕ ਨਾ ਜਾਈਏ ਨਹੀਂ ਜਾਈਦਾ, ਹੇ ਜੀਵ ਤੇਰਾ ਆਧਾਰ ਕਰਨ ਵਾਸਤੇ ਭਲਾ ਕਰਨ ਵਾਸਤੇ ਪਰਮੇਸ਼ੁਰ ਦਾ ਨਾਮ ਹੀ ਹੈ, ਇਸ ਕਰਕੇ ਪਰਮੇਸ਼ੁਰ ਦਾ ਨਾਮ ਲੈਣਾ ਕਰੀਏ ਤਾਂ ਨਰਕ ਵਿੱਚ ਨਹੀਂ ਜਾਈਦਾ, ਨਰਕਾਂ ਤੋਂ ਬਚਾਅ ਹੋ ਜਾਂਦਾ।
ਜੀਉ ਪਿੰਡ ਸਭ ਤੇ ਸਦਾ,
ਪਿੰਡ ਸਰੀਰ ਜੀਉ ਜੀਵ ਆਤਮਾ, ਪਿੰਡ ਸਥੂਲ ਸਰੀਰ ਜੀਉ ਸੂਖਮ ਸਰੀਰ, ਜਿਸ ਨੂੰ ਅਸੀਂ ਆਪਣਾ ਸਮਝਦੇ ਹਾਂ ਨਾ, ਇਹ ਸਭ ਤਿਸਦਾ, ਸਭ ਸਾਰਾ ਹੀ ਤਿਸ ਉਸ ਪਰਮੇਸ਼ੁਰ ਦਾ ਹੀ ਦਿੱਤਾ ਹੋਇਆ ਹੈ, ਇਸ ਲਈ ਸੂਖਮ ਸਥੂਲ ਅਭਿਮਾਨ ਤੋਂ ਰਹਿਤ ਹੋਣਾ, ਇਹਨਾਂ ਦੇਹਾਂ ਤੋਂ ਸੂਖਮ ਤੇ ਸਥੂਲ ਦੇਹਾਂ ਤੋਂ ਅਭਿਮਾਨ ਤੋਂ ਰਹਿਤ ਹੋਣਾ ਚਾਹੀਦਾ ਸਾਨੂੰ, ਤੇ ਇਸ ਕਰਕੇ ਪਹਿਲੇ ਪਰਮੇਸ਼ੁਰ ਦੇ ਨਾਮ ਦੇ ਤੇ ਅੱਗੇ ਦੱਸਦੇ ਹਨ, ਦੇ ਖਾਜੈ
ਦੇ ਖਾਜੈ ਆਖ ਗਵਾਈ,
ਅਭਿਮਾਨ ਤੋਂ ਰਹਿਤ ਹੋ ਜਾਈਏ ਫਿਰ ਕੀ ਕਰਨਾ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਪਹਿਲਾਂ ਪਰਮੇਸ਼ੁਰ ਦੇ ਨਾਮ ਤੇ ਵੰਡ ਕੇ ਦੇ ਦਈਏ ਕੋਈ ਵਸਤੂ ਕਿਸੇ ਨੂੰ, ਫਿਰ ਆਪ ਖਾਜੇ ਖਾਈਏ, ਆਪ ਖਾਣ ਤੋਂ ਪਹਿਲਾਂ ਕਿਸੇ ਦੇ ਮੂੰਹ ਪਾਈਏ ਪਦਾਰਥ, ਵੰਡ ਕੇ ਖਾਈਏ, ਤੇ ਵੰਡ ਕੇ ਫਿਰ ਇਹ ਨਾ ਕਹੀਏ ਵੀ ਮੈਂ ਜੀ ਦਾਨ ਦਿੱਤਾ, ਮੈਂ ਤੈਨੂੰ ਆਹ ਪਦਾਰਥ ਦਿੱਤਾ ਸੀ, ਮੈਂ ਤੈਨੂੰ ਫਲਾਣੇ ਟਾਈਮ ਆਹ ਪਦਾਰਥ ਦਿੱਤਾ, ਆਸਾਨ ਨਾ ਜਣਾਈਏ, ਇਹ ਆਖ ਕਹਿ ਕੇ ਦੇ ਖਾਜੈ ਆਖ ਗਵਾਈ ਹੈ। ਇਹ ਕਹਿ ਕੇ ਸਾਧ ਸਿੰਘ ਜੀ ਆਪਣਾ ਆਪਾ ਗਵਾ ਦਈਏ ਵੀ ਇਹ ਪਰਮੇਸ਼ੁਰ ਦਾ ਹੀ ਸੀ ਭਾਈ, ਮੈਂ ਕੌਣ ਹੈ ਦੇਣ ਵਾਲਾ। ਇਹ ਆਖ ਕਹਿ ਕੇ ਆਪਣੇ ਪੁੰਨ ਨਾ ਗਵਾਈਏ, ਦੇਖਾ ਜੇ ਆਖ ਗਵਾਈਏ, ਆਖ ਕੇ ਆਪਣੇ ਪੁੰਨ ਗਵਾਏ ਜਾਂਦੇ ਨੇ ਜੇ ਕੋਈ ਆਪਣੇ ਪੁੰਨਾਂ ਦੀ ਵਡਿਆਈ ਕਰੇ। ਪਹਿਲਾਂ ਦਾਨ ਦੇ ਫਿਰ ਆਪ ਖਾਜਿਆ, ਖਾਣਾ ਕਰੇ ਪਰਮੇਸ਼ੁਰ ਦੇ ਨਾਮ ਨੂੰ ਰਸਨਾ ਦੁਆਰਾ ਆਖ ਕਹੇ, ਆਪਾ ਭਾਵ ਗਵਾਈਏ, ਮਿਟਾ ਲੈਣਾ ਕਰੇ। ਦੇ ਖਾਜੇ ਆ ਗਵਾਈਏ, ਅਸੀਂ ਪਰਮੇਸ਼ੁਰ ਦੇ ਦਿੱਤੇ ਪਦਾਰਥ ਖਾਂਦੇ ਹਾਂ, ਪਰ ਉਸ ਦੇ ਆਖ ਆਖਣੇ ਵੱਲੋਂ ਆਪਣਾ ਜੀਵਨ ਗਵਾਈਏ, ਗਵਾਈ ਜਾ ਰਹੇ ਹਾਂ, ਉਹਦਾ ਨਾਮ ਨਹੀਂ ਜਪਦੇ।
ਜੀ ਲੋੜ ਹੈ ਚੰਗਾ ਆਪਣਾ,
ਹੇ ਜੀਵ ਜੇਕਰ ਤੂੰ ਆਪਣਾ ਚੰਗਾ ਭਲਾ ਲੋੜ ਹੈ ਚਾਹੁੰਦਾ ਹੈ, ਜੇ ਤੂੰ
ਕਰ ਪੁੰਨ ਹੋ ਨੀਚ ਸਦਾਈ ਹੈ,
ਤਾਂ ਇਹ ਸੁਭਾਅ ਬਣਾ ਲੈ ਕਿ ਪੁੰਨ ਕਰਮ ਕਰਕੇ, ਪੁੰਨ ਕਰਮ ਕਰਦਾ ਹੋਇਆ ਸਦਾ ਆਪ ਨੀਚ ਨੀਵਾਂ ਸਦਾਈਏ, ਕਹਾਉਣਾ ਕਰੀਏ, ਹੰਕਾਰ ਨਾ ਕਰੀਏ, ਵੱਡਾ ਨਾ ਬਣ ਕੇ ਬੈਠੀਏ।
ਜੇ ਜਰਵਾਣਾ ਪਰ ਹਰੈ,
ਜੇਕਰ ਕਹਿੰਦੇ ਜੇਕਰ ਕੋਈ ਯੋਗਾ ਆਦਿ ਕਰਕੇ ਕਹੇ ਵੀ ਮੈਂ ਅਮਰ ਹੋ ਜਾਊਂ, ਜਾਂ ਹੋਰ ਸਿੱਧੀਆਂ ਦੇ ਬਲ ਦੇਣਾ ਦਸੋਂ ਦੁਆਰ ਪ੍ਰਾਣ ਚੜਾ ਲਊਂਗਾ ਆਦਿ ਕਿਰਿਆ ਕਰਕੇ ਕਹੇ ਕਿ ਮੈਂ ਜਰਵਾਣਾ ਬਲ ਵਾਲਾ, ਜਿਹੜਾ ਜ਼ਾਲਮ ਕੌਣ ਹੈ ਕਾਲ ਹੈ, ਪਰ ਹਰੇ ਮੈਂ ਦੂਰ ਕਰ ਸਕਦਾ, ਜਿਵੇਂ ਅਫਲਾਤੂ ਨੇ ਕਿਹਾ ਸੀ ਮੈਂ ਬਲਵਾਨ ਜਮਦੂਤ ਨੂੰ ਪਰ ਹਰ ਕਰ ਦੇਵਾਂ, ਤਿਆਗ ਦੇਵਾਂਗਾ, ਪਰ ਤੇਰੇ ਸਰੀਰ ਦੇ ਉੱਪਰ ਤੇ ਜਦੋਂ ਕਾਲ ਦਾ ਹਲਕਾਰਾ ਆਇਆ,
ਜਰ ਵੀਸ ਕਰੇਦੀ ਆਈ ਹੈ,
ਉਹ ਕਾਲ ਦਾ ਹਲਕਾਰਾ ਕੀ ਹੈ, ਜਰ ਕੀ ਹੈ, ਬਿਰਧ ਅਵਸਥਾ। ਬਿਰਧ ਅਵਸਥਾ ਨੂੰ ਦੱਸ ਕਿਵੇਂ ਮਿਟਾਏਗਾ, ਤੂੰ ਇਹਨੂੰ ਹੀ ਮਿਟਾ ਕੇ ਦਿਖਾ ਦੇ, ਕਾਲ ਨੂੰ ਤਾਂ ਕੀ ਮਿਟਾ ਲੇਗਾ। ਇਹ ਉਹਦਾ ਆਪਣਾ ਵੇਸ਼ ਵਿਰੇਸ਼ ਕਰੇਂਦੀ ਹੋਈ ਲਿਬਾਸ ਧਾਰ ਕੇ ਬਿਰਧ ਅਵਸਥਾ ਆਈਏ ਆਉਂਦੀ ਹੈ। ਜੇ ਜਰ ਬਾਣਾ, ਜਰ ਵਡੇਪੇ ਦਾ ਬਾਣਾ ਵੇਸ ਚਿੱਟੇ ਕੇਸ, ਤੇ ਇਹਨਾਂ ਨੂੰ ਕੋਈ ਕਲਫ ਲਾ ਕੇ ਕਹੇ ਵੀ ਮੈਂ ਹਟਾ ਦੂੰਗਾ, ਜੜਾਂ ਚੋਂ ਤਾਂ ਫੇਰ ਚਿੱਟੇ ਜੇ ਨਿਕਲਦੇ ਆ, ਜੇ ਕਹੇ ਮੈਂ ਇਹਨੂੰ ਦੂਰ ਕਰ ਲਵਾਂ। ਮਹਾਰਾਜ ਸਾਹਿਬ ਨੇ ਇਹਨੂੰ ਕ੍ਰਹਿਤਾਂ ਦੇ ਵਿੱਚ ਰੱਖਿਆ ਹੈ, ਵਾਰਿਸ਼ ਹੀ ਨਾ ਕਰ ਦੁਰੁਸਿਆ ਫਾਮ। ਇਸ ਕਰਕੇ ਤਾਂ ਜਰ ਬਿਰਧ ਅਵਸਥਾ ਪ੍ਰੇਰਿਤ ਕਰਦੀ ਆ ਰਹੀ ਹੈ, ਤੇ ਮੂੰਹ ਤੇ ਜੁਰੜੀਆਂ ਪੈਣ ਲੱਗ ਜਾਂਦੀਆਂ ਹਨ, ਤੁਰ ਨਹੀਂ ਹੁੰਦਾ, ਸਿਰ ਕੰਪਿਓ, ਪਗੜਗ ਮਗੈ ਨੈਣ ਜੋਤ ਤੇ ਹੀ, ਇਹ ਹਾਲਤ ਹੋ ਜਾਂਦੀ ਹੈ। ਇਹਨੂੰ ਤੂੰ ਬੁਢਾਪੇ ਨੂੰ ਦੂਰ ਕਰ ਸਕਦਾ, ਤੂੰ ਕਾਲ ਨੂੰ ਦੂਰ ਕਿਵੇਂ ਕਰ ਦੇਗਾ। ਇਹ ਉਪਦੇਸ਼ ਦਿੱਤਾ ਮਹਾਰਾਜ ਨੇ,
ਕੋ ਰਹਿਣਾ ਭਰੀਏ ਪਾਈਏ,
ਇਹੋ ਨਿਸ਼ਚੇ ਕਰ ਲਓ ਕਿ ਜਦੋਂ ਸਵਾਸਾਂ ਰੂਪੀ ਪਾਈਏ ਪੜੋਪੀ ਪਾਈ ਭਰੀਏ ਭਰ ਗਈ, ਉਦੋਂ ਫਿਰ ਕੋਈ ਵੀ ਨਾ ਨਹੀਂ ਰਹੇਗਾ। ਜੈਸਾ ਕਿ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਨਾਏ ਸਭੇ ਕਾਲ ਹੀ ਚਵਾਹਾਂਗੇ, ਇਸ ਤਰ੍ਹਾਂ ਵੀ ਪਾਠ ਹੈ, ਚਵਾਹਾਂਗੇ ਵੀ ਪਾਠ ਹੈ। ਤੇ ਇਹ ਸਲੋਕ ਮਹੱਲਾ ਤੇ ਪੌੜੀ ਦਾ ਮੁੱਖ ਭਾਵ ਕੀ ਹੈ, ਇਹਦੇ ਨਾਲ ਹੀ ਸਮਾਪਤੀ ਹੁੰਦੀ ਹੈ। ਹਾਂ ਦੁਬਾਰੇ ਬੋਲਦੇ ਕੋਈ
ਕੋ ਰਹਿਣਾ ਭਰੀਏ ਪਾਈਏ,
ਤੇ ਇਹਦੇ ਚ ਥੋੜੀ ਜਿਹੀ ਵਿਚਾਰ ਜਿਹੜੀ ਹੈ ਉਹ ਪਾਈ ਦੀ ਜਿਹੜੀ ਹੈ, ਕੋ ਰਹਿਣਾ, ਕੋਈ ਨਹੀਂ ਰਹਿ ਸਕੇਗਾ ਜਦੋਂ ਭਰੀਏ ਪਾਈਏ, ਪਾਈਏ ਨਾ ਪੜੋਪੀ ਦਾ ਇਹਦੇ ਪੁਰਾਣੇ ਸਮੇਂ ਦਾ ਇੱਕ ਤੋਲ ਨਾਪ ਹੈ। ਪਾਈ ਪਿਛਲੇ ਸਮਿਆਂ ਵਿੱਚ ਲੋਕ ਦਾਣੇ ਮਿਣਕੇ ਜਦੋਂ ਵੇਚਦੇ ਸੀ ਉਹ ਤੋਲਣ ਦੇ ਪਿੱਛੇ, ਤੇ ਪਾਈ ਮਿਣਤੀ ਪਾਈ ਜਾਂਦੀ ਹੈ, ਭਾਵ ਉਹਦਾ ਨਾਮ, ਉਹ ਤਿੰਨ ਚਾਰ ਨਾਮ ਨੇ ਉਹਦੇ ਨਾ, ਜਿਸ ਨੂੰ ਟੋਪਾ ਪੜੋਪਾ ਵੀ ਕਿਹਾ ਜਾਂਦਾ। ਚਾਰ ਟੋਪਿਆਂ ਦੀ ਇੱਕ ਪਾਈ ਹੁੰਦੀ, ਤੇ ਟੋਪੇ ਦੇ ਵਿੱਚ ਦੋ ਸਿਰ ਦਾਣੇ ਹੁੰਦੇ, ਤੇ ਜਿਹੜੀ ਚਾਰ ਪੜੋਪੀਆਂ ਦਾ ਇੱਕ ਟੋਪਾ ਹੁੰਦਾ ਸੀ। ਪੜੋਪੀ ਵਿੱਚ ਅੱਧ ਸਿਰ ਦਾਣੇ, ਟੋਪੇ ਵਿੱਚ ਦੋ ਸਿਰ ਦਾਣੇ, ਪਾਈ ਦੇ ਵਿੱਚ ਅੱਠ ਸਿਰ ਦਾਣੇ ਹੁੰਦੇ ਸੀ। ਤੇ ਇਹਦੇ ਸਾਧ ਸਿੰਘ ਜੀ ਇਹ ਇਸ ਤਰ੍ਹਾਂ ਦੀ ਗਿਣਤੀ ਮਿਲਦੀ, ਉਦੋਂ ਭਰ ਜਾਂਦੀ ਗੱਲ ਉਲਟਾਉਣ ਦੀ ਹੋਈ ਹੈ। ਮਹਾਨਕੋਸ਼ ਦੇ ਅਨੁਸਾਰ ਇਹ ਮਹਾਰਾਜ ਜਿਹੜੇ 25 ਸਿਰ ਅਨਾਜ ਦਾ ਜਿਹੜਾ ਉਹ ਸਾਧ ਸਿੰਘ ਜੀ, ਦੂਸਰਾ ਇੱਕ ਪਨਘੜੀ ਹੁੰਦੀ ਉਹ ਪਿਆਲੀ ਕਟੋਰੀ ਦੇ ਵਿੱਚ ਥੱਲੇ ਛੇਕ ਪਾ ਕੇ ਰੱਖ ਦਿੰਦੇ, ਜੇ ਉਹ ਭਰ ਕੇ ਡੁੱਬ ਜਾਂਦੀ ਫਿਰ ਕਹਿੰਦੇ ਵੀ ਪਾਈ ਭਰ ਗਈ। ਤੇ ਪੋਠੋਹਾਰੀਆਂ ਦੇ ਅੰਦਰ ਸਾਧ ਸਿੰਘ ਜੀ ਉਹਨਾਂ ਦਾ ਆਪਣਾ ਪਾਤਰ ਹੈ, ਉਹਨੂੰ ਭਾਈ ਕਹਿੰਦੇ ਭਰ ਕੇ ਜਦੋਂ ਉਲਟਾ ਦਿੰਦੇ ਸੀ, ਤੇ ਉਹ ਦਾਣੇ ਮਿਲਣ ਦਾ ਇਸੇ ਤਰ੍ਹਾਂ ਸਵਾਸਾਂ ਰੂਪੀ ਪਾਈ ਭਰ ਗਈ ਨਾ, ਉਲਟਾ ਦਿੱਤੀ ਜਾਵੇਗੀ, ਭਾਵ ਸਰੀਰ ਤੇਰਾ ਨਾਸ ਹੋ ਜਾਏਗਾ। ਇਹਦਾ ਮੁੱਖ ਭਾਵ ਕੀ ਹੈ, ਪੰਜਵੇਂ ਸਲੋਕ ਵਿੱਚ ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਰਾਮ ਰੂਪ ਕਥਨ ਕੀਤਾ, ਪਹਿਰ ਰੂਪੀ ਗਵਾਲੇ, ਘੜੀਆਂ ਰੂਪੀ ਗੋਪੀਆਂ ਕਹੀਆਂ, ਚੰਦ ਸੂਰਜ ਬਲਭੱਦਰ ਕ੍ਰਿਸ਼ਨ ਦੀ ਨਿਆਂ ਕਥਨ ਕੀਤੇ, ਇੱਕ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਬਾਕੀ ਜੀਵਾਂ ਨੂੰ ਜਮਦੂਤ ਖਾ ਜਾਏਗਾ। ਜੋ ਰਾਜਧਾਰੀ ਆਪਣੇ ਵੱਡਿਆਂ ਦਾ ਸਵਾਂਗ ਬਣਾ ਕੇ ਨੱਚਦੇ ਹੈ, ਚੇਲਿਆਂ ਦੇ ਸਾਜ ਵਜਾਉਂਦੇ, ਚੇਲਿਆਂ ਇਹਨਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਉ ਨਹੀਂ ਹੈ। ਉਹ ਗੁਰਾਂ ਦੇ ਉਪਦੇਸ਼ ਦੁਆਰਾ ਸ੍ਰੇਸ਼ਟ ਜੀਵਨ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਸ੍ਰੇਸ਼ਟ ਜੀਵਨ ਬਣਾਇਆ, ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ। ਜਿਹੜੇ ਜੀਵ ਪਰਮੇਸ਼ਰ ਦਾ ਸਿਮਰਨ ਹੀ ਕਰਦੇ ਉਹ ਲਾਟੂਆਂ ਦੀ ਜੂਨਾਂ ਦੇ ਪਾਏ ਜਾਣਗੇ। ਜਿਹੜਾ ਕਾਮ ਕਰੋ ਲੋਭ ਮੋਹੰਕਾਰ ਇਹਨਾਂ ਜੰਜਾਲਾਂ ਵਿੱਚ ਜੂਨਾਂ ਵਿੱਚ ਫੇਰਿਆ ਜਾਊਗਾ ਪਾ ਕੇ, ਇਹਨਾਂ ਦੇ ਵਿੱਚ ਇੱਕ ਪਰਮੇਸ਼ਰ ਦਾ ਨਾਮ ਲਿਆ ਹੀ ਨਰਕ ਵਿੱਚ ਨਹੀਂ ਜਾਈਦਾ। ਹੇ ਜੀਵ, ਜੇ ਤੂੰ ਆਪਣਾ ਚੰਗਾ ਚਾਹੁੰਦਾ ਹੈ, ਭਲਾ ਚਾਹੁੰਦਾ ਹੈ, ਤਾਂ ਸ਼ੁਭ ਕਰਮ ਕਰਕੇ ਆਪਣੇ ਆਪ ਨੂੰ ਨੀਵਾਂ ਕਹਾ। ਇਸ ਕਰਕੇ ਬਲ ਵਾਲੇ ਕਾਲ ਨੂੰ ਦੂਰ ਨਹੀਂ ਤੂੰ ਕਰ ਸਕਦਾ। ਜੇ ਤੂੰ ਕਹੇ ਮੈਂ ਦੂਰ ਕਰ ਦਿਓ, ਇਉਂ ਸਮਝ ਲੈ ਸਵਾਸ ਪੂਰੇ ਹੋਏ ਤੋਂ ਇਹ ਸੰਸਾਰ ਦੇ ਵਿੱਚ ਰਹਿਣਾ ਨਹੀਂ ਹੋਏਗਾ, ਜਾਣਾ ਹੀ ਪਏਗਾ ਤੈਨੂੰ। ਇਸ ਪ੍ਰਕਾਰ ਦੀ ਇਹ ਅੱਜ ਦੀ ਵਿਚਾਰ ਸੀ। ਇੱਥੇ ਹੀ ਸਮਾਪਤੀ ਹੁੰਦੀ ਹੈ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ। ਆਓ ਇੱਥੇ ਹੀ ਸਮਾਪਤੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ। ਜੇ
ਜੇ ਜਰਵਾਣ ਪਰ ਹਰ ਜਰ ਰੇਸ਼ ਕਰੇਂਦੀ ਆਈ ਹੈ, ਕੋ ਰਹਿ ਨਾ ਭਰੀਐ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।